ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ, ਜਿੱਥੇ ਲੜੀਵਾਰ ਕਥਾ ਦਾ ਆਨੰਦ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਵਰਤਾਇਆ ਹੋਇਆ ਹੈ। ਆਓ, ਸਮਾਂ ਹੋ ਗਿਆ ਹੈ। ਪਿੱਛੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਅਨੁਸਾਰ ਧਨਾਸਰੀ ਰਾਗਣੀ ਦੇ ਅੰਦਰ ਸਤਿਗੁਰੂ ਸਾਹਿਬਾਨਾਂ ਦੀ ਬਾਣੀ ਸੰਪੂਰਨ ਹੋਈ। ਹੁਣ ਭਗਤਾਂ ਦੀ ਬਾਣੀ ਇੱਥੋਂ ਆਰੰਭ ਹੁੰਦੀ ਹੈ, ਜੋ ਅੱਖਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਲਿਖੇ ਹੈ ਅਤੇ ਉਹਨਾਂ ਅੱਖਰਾਂ ਦੀ ਵਿਚਾਰ ਅਤੇ ਨਾਲ ਮੰਗਲ ਹੈ। ਉਸ ਤੋਂ ਬਾਅਦ ਅੱਗੇ ਕਬੀਰ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦ ਦੀ ਵਿਚਾਰ ਪ੍ਰਾਰੰਭ ਹੁੰਦੀ ਹੈ। ਸੁਣਨਾ ਕਰੋ ਜੀ।
ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ।
ਇਹ ਅੱਖਰ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਤੋਂ ਕਹਿ ਕੇ ਲਿਖਵਾਏ ਕਿ ਧਨਾਸਰੀ ਰਾਗਣੀ ਹੈ ਭਗਤ ਕਬੀਰ ਸਾਹਿਬ ਜੀ ਦੀ। ਇੱਥੋਂ ਬਾਣੀ ਆਰੰਭ ਹੁੰਦੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਸਤਨਾਸ ਤੋਂ ਰਹਿਤ ਹੈ, ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ। ਇਸ ਪ੍ਰਕਾਰ ਮੰਗਲ ਕਰਕੇ ਅੱਗੇ ਸ਼ਬਦ ਆਨੰਦ ਵਰਤਾਉਂਦੇ ਨੇ ਭਗਤ ਕਬੀਰ ਸਾਹਿਬ ਜੀ। ਜਿਸ ਪ੍ਰਕਾਰ ਅੱਗੇ ਵਿਚਾਰ ਆ ਰਹੀ ਹੈ, ਸੁਣੋ ਜੀ।
ਸਨਕ ਸਨੰਦ ਮਹੇਸ਼ ਸਮਾਨਾ।
ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ, ਪਰ ਅਰਥਾਂ ਦੀ ਲੜੀ ਜਿਹੜੀ ਰਹਾਉ ਵਾਲੀ ਤੁਕ ਤੋਂ ਸ਼ੁਰੂ ਹੋਏਗੀ। ਸੰਤ ਸੰਗਤ ਰਾਮ ਹਿਰਦੈ ਵਸਾਈ, ਇਹ ਇਸ ਥਾਂ ਤੋਂ ਇਹਦੀ ਜਿਹੜੀ ਵਿਚਾਰ ਹੈ ਆਰੰਭ ਹੋਏਗੀ। ਅਤੇ ਜੋ ਇਹ ਸ਼ਬਦ ਦੀ ਉਥਾਨਕਾ ਹੈ, ਅਤੇ ਇਹਦੇ ਵਿੱਚ ਕਬੀਰ ਸਾਹਿਬ ਜੀ ਨੇ ਜੋ ਪਾਵਨ ਬਚਨ ਕਹੇ ਹੈ, ਇਹਦੀ ਕੋਈ ਲੰਮੀ ਚੌੜੀ ਉਥਾਨ ਕਰਨੀ ਹੈ। ਪਰਮੇਸ਼ੁਰ ਵਾਹਿਗੁਰੂ ਦੀਆਂ ਵਡਿਆਈਆਂ ਦੱਸਦੇ ਹੈ ਕਿ ਜਿਸ ਪ੍ਰਕਾਰ ਪਰਮੇਸ਼ੁਰ ਵਾਹਿਗੁਰੂ ਦਾ ਅੰਤ ਕਿਸੇ ਨੇ ਨਹੀਂ ਪਾਇਆ ਹੈ। ਇਹ ਜੋ ਵੀ ਵੱਡੇ ਵੱਡੇ ਹੋਏ ਹੈ ਉਹਨਾਂ ਦਾ ਨਾਮ ਲਿਆ ਹੈ। ਜਿਸ ਪ੍ਰਕਾਰ ਕਬੀਰ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਨ ਕਰਦੇ ਹੈ ਅਤੇ ਪਰਮੇਸ਼ੁਰ ਦੇ ਸਨਮੁੱਖ ਬੇਨਤੀ ਕਰਦਿਆਂ ਹੋਇਆਂ ਇਹ ਉਪਦੇਸ਼ ਵਰਣ ਕੀਤਾ ਹੈ, ਸ਼ਬਦ ਉਚਾਰਨ ਕੀਤਾ ਹੈ। ਸੰਤ ਸੰਗਤ ਰਾਮ ਹਿਰਦੈ ਵਸਾਈ, ਰਹਾਉ ਹੇ ਰਾਮ ਪਰਮੇਸ਼ੁਰ ਜੀ, ਤੁਹਾਡੇ ਨਾਮ ਨੂੰ ਸੰਤ ਸ਼ਾਂਤ ਆਤਮਾ ਵਾਲੇ ਜਿਹੜੇ ਪੁਰਸ਼ ਹੈ ਅਤੇ ਉਹਨਾਂ ਦੀ ਸੰਗਤ ਕਰਕੇ ਹਿਰਦੇ ਵਿੱਚ ਵਸਾਈ ਵਸਾਈ ਦਾ ਹੈ ਅਤੇ ਹੇ ਪਰਮਾਤਮਾ ਦੀ ਮਹਿਮਾ ਜਿਹੜੀ ਉਹ ਵਰਣ ਕਰਦੇ ਹਨ। ਸੁਣੋ ਜੀ।
ਸਨਕ ਸਨੰਦ ਮਹੇਸ ਸਮਾਨਾ।
ਅਤੇ ਕਬੀਰ ਸਾਹਿਬ ਜੀ ਨੂੰ ਇਹ ਪੁੱਛਿਆ ਸੀ ਉਹਨਾਂ ਦੇ ਪ੍ਰੇਮੀਆਂ ਨੇ ਕਿ ਮਹਾਰਾਜ ਇਹ ਦੱਸੋ ਵੀ ਪਰਮੇਸ਼ੁਰ ਦਾ ਜਿਹੜਾ ਨਾਮ ਹੈ ਪਰਮੇਸ਼ੁਰ ਨੂੰ ਹਿਰਦੇ ਵਿੱਚ ਕਿਵੇਂ ਵਸਾਈਦਾ ਹੈ। ਤਾਂ ਉੱਤਰ ਦੇ ਇਹ ਦਿੱਤਾ ਵੀ ਸੰਤ ਸੰਗ ਰਾਮ ਹਿਰਦੇ ਵਸਾਈ, ਅਤੇ ਰਾਮ ਜੋ ਪਰਮੇਸ਼ੁਰ ਹੈ ਉਹਦੇ ਨਾਮ ਨੂੰ ਸੰਤ ਸ਼ਾਂਤ ਆਤਮਾ ਵਾਲੇ ਪੁਰਖਾਂ ਦੀ ਸੰਗਤ ਕਰਕੇ ਹਿਰਦੇ ਵਸਾਇਆ ਜਾਂਦਾ। ਪਰਮਾਤਮਾ ਵਾਹਿਗੁਰੂ ਦੀ ਜਿਹੜੀ ਬੇਅੰਤਤਾ ਹੈ, ਹਿਰਦੇ ਹੀ ਤਾਂ ਵਸਾਇਆ ਜਾਂਦਾ ਪਰ ਅੰਤ ਨਹੀਂ ਜਾਣਿਆ ਜਾਂਦਾ। ਕਹਿੰਦੇ ਜੀ ਉਹ ਕਿਸ ਤਰ੍ਹਾਂ ਫਿਰ ਪ੍ਰਮਾਣ ਦੇ ਸਨਕ ਸਨੰਦ ਮਹੇਸ਼ ਮਾਨ। ਸਨਕ ਸਨੰਦਨ ਸਨਾਤਨ ਸੰਤ ਕੁਮਾਰ ਇਹ ਬ੍ਰਹਮਾ ਦੇ ਚਾਰੇ ਪੁੱਤਰ ਹੈ ਅਤੇ ਮਹੇਸ਼ ਨਾਮ ਸ਼ਿਵ ਜੀ ਦਾ ਹੈ। ਚਾਰੇ ਪੁੱਤਰ ਬ੍ਰਹਮਾ ਦੇ ਬੜੇ ਮਹਾਨ ਤਪਸਵੀ ਨੇ ਸ਼ਿਵ ਜੀ, ਅਤੇ ਇਹਨਾਂ ਦੇ ਸਮਾਨਾ ਬਰਾਬਰ ਹੋਰ ਵੀ ਜਿੰਨੇ ਬੰਦਗੀ ਕਰਨ ਵਾਲੇ ਇਹ ਜਿਹੜੇ ਸਨਕ ਸਨੰਦ ਸਨਾਤਨ ਸੰਤ ਕੁਮਾਰ ਜਾਂ ਸ਼ਿਵਜੀ ਇਹ ਸਾਰੇ ਹੀ ਪਰਮੇਸ਼ੁਰ ਦੇ ਜਸ ਕਥਨ ਕਰਨ ਦੇ ਵਿੱਚ ਪ੍ਰੀਤੀ ਬਹੁਤ ਧਾਰਨ ਕਰਦੇ ਹੈ। ਪ੍ਰੀਤੀ ਵੀ ਸਮਾਧੀ ਲਾ ਕੇ ਸਮਾਨਾ ਸਮਾਏ ਰਹਿੰਦੇ ਨੇ। ਸਨਕ ਨਾਮ ਸਮਾਨ ਇਹ ਜਿਹੜੇ ਹੈ ਸਨਕ ਸਨੰਦਨ ਸਨਾਤਨ ਜਿਹੜੇ ਨੇ ਸਮਾਨ ਕਰਕੇ ਹੀ ਇਹ ਜਿਹੜੇ ਨੇ ਮਹੇਸ਼ ਸ਼ਿਵਜੀ ਇਹਨਾਂ ਨੂੰ ਵੀ ਪਰਮੇਸ਼ੁਰ ਦਾ ਅੰਤ ਨਹੀਂ ਪਾ ਸਕਿਆ ਹੈ। ਸਮਾਧੀਆਂ ਜ਼ਰੂਰ ਲਾਉਂਦੇ ਨੇ, ਇਹ ਭਾਵ ਐਸਾ ਵੀ ਹੈ ਬਰਮਾ ਜੀ ਦੇ ਜਿਹੜੇ ਚਾਰੇ ਪੁੱਤਰ ਸੀ ਇਹਨਾਂ ਨੂੰ ਬਰਮਾ ਇੱਕ ਦਿਨ ਉਪਰਾਮ ਹੋ ਕੇ ਕਹਿਣ ਲੱਗਾ ਵੀ ਪੁੱਤਰੋ ਤੁਸੀਂ ਸ੍ਰਿਸ਼ਟੀ ਸਾਜਣ ਦਾ ਕੰਮ ਸੰਭਾਲ ਲਓ ਅਤੇ ਮੈਂ ਤਪੱਸਿਆ ਕਰਨੀ ਚਾਹੁੰਦਾ। ਬਰਮਾ ਦੇ ਚਾਰੇ ਪੁੱਤਰ ਕਹਿੰਦੇ ਜੀ ਸਲਾਹ ਕਰਕੇ ਦੱਸਾਂਗੇ। ਸਲਾਹ ਕੀਤੀ, ਕਹਿੰਦੇ ਦੇਖੋ ਵੀ ਪਿਤਾ ਆਪਣਾ ਆਪਾਂ ਨੂੰ ਰਾਜ ਕੰਮ ਦੇ ਵਿੱਚ ਲਿਜਾਉਣਾ ਚਾਹੁੰਦਾ, ਆਪ ਤਪੱਸਿਆ ਕਰਕੇ ਸੁੱਖ ਲੈਣਾ ਚਾਹੁੰਦਾ, ਕਰਕੇ ਵੀ ਤਪੱਸਿਆ ਵਿੱਚ ਸੁੱਖ ਹੈ, ਸਾਨੂੰ ਤਪੱਸਿਆ ਛੱਡ ਕੇ ਇਹੋ ਜਿਹੇ ਰਾਜ ਦੀ ਲੋੜ ਨਹੀਂ ਹੈ। ਜਵਾਬ ਦੇ ਦਿੱਤਾ ਵੀ ਨਹੀਂ ਜੀ, ਅਸੀਂ ਤਾਂ ਤਪੱਸਿਆ ਹੀ ਕਰਨੀ ਹੈ। ਉਹ ਬੋਲੇ ਹੀ ਨਹੀਂ, ਆਪਣੇ ਤਪੱਸਿਆ ਦੇ ਵਿੱਚ ਪ੍ਰਵਿਰਤ ਹੋ ਗਏ। ਇਹ ਕਾਰੋਬਾਰ ਕੇ ਤੁਸੀਂ ਸੰਭਾਲੋ। ਇਸ ਕਰਕੇ ਫਿਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਵੱਡਾ ਹੈ, ਤਪੱਸਿਆ ਇਹਦੇ ਵਿੱਚ ਸਮਾਨਾ ਸਮਾਏ ਰਹਿੰਦੇ ਨੇ। ਅਤੇ ਸ਼ਿਵ ਜੀ ਵੀ ਬੜੀ ਭਾਰੀ ਤਪੱਸਿਆ ਕਰਦਾ, 88,000 ਵਰ੍ਹਾ ਸ਼ਿਵ ਜੀ ਸਮਾਧੀ ਲਈ ਰੱਖਦਾ, ਪਰ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਿਆ ਹੈ।
ਸੇਖ ਨਾਗ ਤੀਰੋ ਮਰਮ ਨਾ ਜਾਣਾ।
ਸੇਖ ਨਾਗ ਸ਼ੇਸ਼ ਨਾਗ ਦਾ ਨਾਮ ਹੈ, ਨਿਤ ਨਵੇਂ 2000 ਨਾਮ ਉਚਾਰਨ ਕਰਦਾ। ਹੇ ਪਰਮੇਸ਼ਰ, ਤੇਰੋ ਤੁਹਾਡੇ ਮਰਮ ਭੇਦ ਨੂੰ ਨਹੀਂ ਜਾਣਾ, ਜਾਣਿਆ ਨਹੀਂ ਉਹਨੇ ਵੀ। ਸ਼ੇਸ਼ ਨਾਗ ਵੀ ਬੰਦਗੀ ਕਰਕੇ ਤੇਰੇ ਸਰੂਪ ਵਿੱਚ ਲੀਨ ਹੋ ਗਿਆ, ਉਹ ਵੀ ਤੇਰੇ ਮਰਮ ਭੇਦ ਨੂੰ ਨਹੀਂ ਜਾਣ ਸਕਿਆ। ਸ਼ੇਸ਼ ਨਾਗ ਸਿਰ ਸਹਿਸ ਬਣਾਈ, ਦੋਈ ਸੰਸ ਰਸਨਾ ਸੁਹਾਈ, ਰੜਤ ਅਵਲਗੇ ਨਾਮ ਪਾਰਾ, ਤੁਮਰਾ ਤਉ ਨਾ ਪਾਵਤ ਪਾਰਾ। ਤੇਰਾ ਅੰਤ ਨਹੀਂ ਪਾ ਸਕਿਆ ਹੈ।
ਸੰਤ ਸੰਗਤ ਰਾਮ ਹਿਰਦੈ ਵਸਾਈ।
ਹੇ ਪਰਮੇਸ਼ਰ ਜੀ, ਸੰਤ ਸੰਗਤ ਸਾਧੂਆਂ ਦੀ ਸੰਗਤ ਦੁਆਰਾ ਤੁਹਾਡਾ ਨਾਮ ਜਾਂ ਪ੍ਰੇਮਾ ਭਗਤੀ ਹਿਰਦੇ ਚ ਵਸਾਈ ਜਾਂਦੀ ਹੈ, ਭਾਵ ਦ੍ਰਿੜ ਕਰੀ ਜਾਂਦੀ ਹੈ। ਅਸਾਈ ਦੇ ਕੇ ਫਰਮਾਨ ਕਰਦੇ ਨੇ ਜੀ,
ਹਨੂਮਾਨ ਸਰ ਗਰੜ ਸਮਾਨਾ।
ਤੇ ਫਿਰ ਅੱਗੇ ਹੋਰ ਪ੍ਰਮਾਣ ਦਿੰਦੇ ਨੇ, ਜੋ ਹਮੇਸ਼ਾ ਲਈ ਸ੍ਰੀ ਰਾਮ ਚੰਦਰ ਜੀ ਦੇ ਚਰਨਾਂ ਦਾ ਸੇਵਕ, ਕੌਣ ਹਨੂਮਾਨ, ਉਹਦੇ ਵਰਗੇ ਬਲੀ ਤੇ ਸਰ ਸਦਰਸ਼ ਉਹਦੇ ਬਰਾਬਰ ਹੋਰ ਵੀ ਭਗਤਾਂ ਤੇ ਵਿਸ਼ਨੂੰ ਭਗਵਾਨ ਜੀ ਦੀ ਜਿਹੜੀ ਅਸਵਾਰੀ ਗਰੜ ਹੈ, ਪੰਛੀਆਂ ਦਾ ਰਾਜਾ ਹੈ, ਗਰੜ ਦੇ ਸਮਾਨਾ ਸਮਾਨ ਹੋਰ ਵੀ ਜਿਵੇਂ ਕਾਕ ਪਸੁੰਡ ਆਦਿ ਹੈ, ਉਹ ਭਗਤ ਜਨ ਹੋਇਆ। ਇਹਨਾਂ ਵਿੱਚੋਂ ਕਿਸੇ ਨੇ ਵੀ ਆਪ ਦੇ ਗੁਣਾਂ ਦਾ ਅੰਤ ਨਹੀਂ ਪਾਇਆ। ਹਨੂੰਮਾਨ ਵਰਗੇ ਬਲਵਾਨ ਤੇ ਗਰੜ ਵਰਗੇ ਪੰਛੀ ਵੀ ਉਸ ਪਰਮੇਸ਼ੁਰ ਦਾ ਜਸ ਕਰਨ ਦੇ ਵਿੱਚ ਉਹਦਾ ਅੰਤ ਨਹੀਂ ਪਾ ਸਕੇ, ਜਾਂ ਜਸ ਕਰਨ ਦੇ ਪ੍ਰੇਮਾ ਭਗਤੀ ਦੇ ਸਮਾਨਾ ਸਮਾਏ ਹੋਏ ਨੇ। ਉਹ ਜਿਵੇਂ ਹਨੂੰਮਾਨ ਦੀ ਇਸ ਤਰ੍ਹਾਂ ਦੀ ਉਹ ਸਾਖੀ ਆਉਂਦੀ ਹੈ ਕਿ ਜਿਸ ਵੇਲੇ ਭਗਵਾਨ ਰਾਮ ਚੰਦਰ ਜੀ ਲੰਕਾ ਦੇ ਉੱਤੇ ਚੜ੍ਹਾਈ ਕਰਕੇ ਗਏ ਹੈ, ਅਤੇ ਉਹ ਯੁੱਧ ਕਿਰਿਆ ਦੇ ਵਿੱਚ ਸਨ, ਇੱਕ ਦਿਨ ਐਸਾ ਭਾਣਾ ਵਰਤਿਆ ਵੀ ਫੌਜਾਂ ਦਾ ਰਾਸ਼ਨ ਮੁੱਕ ਗਿਆ। ਸੈਨਾਪਤੀਆਂ ਨੇ ਆ ਕੇ ਭਗਵਾਨ ਜੀ ਨੂੰ ਬੇਨਤੀ ਕੀਤੀ, ਚਿੰਤਾ ਪ੍ਰਗਟਾਈ ਕਿ ਰਾਸ਼ਨ ਤੋਂ ਬਿਨਾਂ ਭੁੱਖਿਆਂ ਫੌਜਾਂ ਦਾ ਜੰਗ ਕਰਨਾ ਦਾ ਇੱਕ ਪਾਸੇ ਰਿਹਾ, ਇਹ ਤਾਂ ਤੁਰਨ ਤੋਂ ਵੀ ਅਸਮਰੱਥ ਹੋ ਜਾਣਗੇ। ਇਸ ਕਰਕੇ ਚਿੰਤਾ ਪ੍ਰਗਟਾਈ ਅਤੇ ਰਾਮ ਜੀ ਕੋਲ ਜਾ ਕੇ ਬੇਨਤੀ ਕੀਤੀ। ਭਗਵਾਨ ਰਾਮ ਜੀ ਕਹਿਣ ਲੱਗੇ, ਹਨੂੰਮਾਨ ਤੂੰ ਕਰਕੇ ਆਏ ਕਾਰਜ। ਕਹਿੰਦੇ ਜੀ ਹੁਕਮ। ਕਹਿੰਦੇ ਆ ਮੇਰੀ ਮੁੰਦਰੀ ਲੈ ਜਾ, ਫਲਾਣੇ ਪਹਾੜ ਦੇ ਉੱਤੇ ਚੜ ਜਾ, ਉੱਥੇ ਤੈਨੂੰ ਗੁਫਾ ਮਿਲੇਗੀ, ਉਹਦੇ 'ਚ ਪ੍ਰਵੇਸ਼ ਕਰ ਜਾਈ ਅਤੇ ਉਹਦੇ 'ਚ ਪ੍ਰਵੇਸ਼ ਕਰਨ ਤੋਂ ਤੈਨੂੰ ਰਾਸ਼ਨ ਮਿਲ ਜਾਊਗਾ ਉੱਥੇ, ਅਤੇ ਉੱਥੇ ਜਿਹੜਾ ਵੀ ਵਿਅਕਤੀ ਹੋਵੇ ਉਹਨੂੰ ਮੇਰੀ ਮੁੰਦਰੀ ਦਿਖਾ ਦੇਈਂ ਅਤੇ ਰਾਸ਼ਨ ਲਾਇਆ। ਭਗਵਾਨ ਜੀ ਦਾ ਵਚਨ ਮੰਨ ਕੇ ਹਨੂੰਮਾਨ ਤੁਰੰਤ ਪਹਾੜ ਵੱਲ ਵਧਿਆ। ਅੱਗੇ ਕੀ ਦੇਖਿਆ, ਗੁਫਾ ਹੈਗੀ, ਉਹਦੇ ਪ੍ਰਵੇਸ਼ ਕੀਤਾ, ਉੱਥੇ ਇੱਕ ਬਿਰਧ ਮਾਤਾ ਚੱਕੀ ਪੀਸ ਰਹੀ ਹੈ। ਹਨੂੰਮਾਨ ਜੀ ਨੇ ਨਮਸਕਾਰ ਕੀਤੀ, ਮਾਤਾ ਨਮਸਕਾਰ ਹੋ ਗਏ। ਭਗਵਾਨ ਸ਼੍ਰੀ ਰਾਮ ਚੰਦਰ ਦੀਆਂ ਫੌਜਾਂ ਦਾ ਮਾਤਾ ਜੀ ਰਾਸ਼ਨ ਮੁੱਕ ਗਿਆ ਅਤੇ ਮੈਨੂੰ ਧਰਮ ਯੁੱਧ ਵਿੱਚ, ਇਸ ਕਰਕੇ ਉਹ ਆਪ ਰਾਮ ਜੀ ਦਾ ਪਰਿਵਰਤਨ ਧਰਮ ਯੁੱਧ ਵਿੱਚ, ਅਤੇ ਮੈਨੂੰ ਰਾਸ਼ਨ ਲੈਣ ਵਾਸਤੇ ਭੇਜਿਆ, ਤੁਹਾਡੇ ਕੋਲ ਰਾਮ ਜੀ ਨੇ ਭੇਜਿਆ, ਆਹ ਮੁੰਦਰੀ ਲਓ ਨਿਸ਼ਾਨੀ ਵਜੋਂ ਰਾਸ਼ਨ ਦੇ ਦਿਓ। ਤਾਂ ਮਾਤਾ ਕਹਿਣ ਲੱਗੀ ਵੀ ਉਹ ਸਾਹਮਣੇ ਖੂਹ ਦਿਸਦਾ। ਕਹਿੰਦੀ ਹਾਂ ਦੇ। ਕਹਿਣ ਲੱਗਾ ਹਨੂੰਮਾਨ ਦਿਸਦਾ। ਕਹਿੰਦੇ ਇਹ ਮੁੰਦਰੀ ਉਹਦੇ 'ਚ ਸੁੱਟ ਦੇ। ਅਤੇ ਉਹ ਹੁਣ ਸੋਚਿਆ ਹਨੂੰਮਾਨ ਨੇ, ਭਗਵਾਨ ਜੀ ਦੀ ਮੁੰਦਰੀ ਦੀ ਆਹ ਕਦਰ ਕੀਤੀ, ਇਹਨੇ ਅਖੇ ਖੂਹ ਸੁੱਟ ਦੇ। ਭਗਵਾਨ ਜੀ ਦਾ ਹੁਕਮ ਹੈ ਮੁੰਦਰੀ ਦੇਣ ਦਾ, ਚਲੋ ਭਾਵੇਂ ਇੱਕ ਹੋਰ ਰੱਖੇ ਭਾਵੇਂ ਖੂਹ ਸੁਟਾ, ਵੀ ਮੈਨੂੰ ਤਾਂ ਰਾਸ਼ਨ ਚਾਹੀਦਾ, ਹਨੂੰਮਾਨ ਨੇ ਸੋਚਿਆ। ਹਨੂੰਮਾਨ ਨੇ ਮੁੰਦਰੀ ਸੁੱਟਣ ਤੋਂ ਪਹਿਲਾਂ ਖੂਹ ਦੇ ਵਿੱਚ ਜਦੋਂ ਝਾਤ ਮਾਰੀ, ਉੱਥੇ ਮੁੰਦਰੀਆਂ ਦਾ ਹਿਸਾਬ ਕਿਤਾਬ ਇਹ ਨਹੀਂ ਕੋਈ ਕਿੰਨੀਆਂ ਪਈਆਂ। ਹੈਰਾਨ ਹੋ ਕੇ ਹਨੂੰਮਾਨ ਨੇ ਪੁੱਛਿਆ, ਮਾਤਾ ਇਹ ਭਗਵਾਨ ਦੀ ਮੁੰਦਰੀ ਵਰਗੀਆਂ ਹੋਰ ਇੰਨੀਆਂ ਮੁੰਦਰੀਆਂ ਕਿੱਥੋਂ ਆ ਗਈਆਂ ਤੇਰੇ ਕੋਲ? ਤਾਂ ਮਾਤਾ ਹੱਸ ਵੀ ਕਹਿਣ ਲੱਗੀ, ਪੁੱਤਰ ਮੈਂ ਜਦੋਂ ਦੀ ਇੱਥੇ ਬੈਠੀ ਹਾਂ ਨਾ, ਇਹੀ ਕੁਝ ਵੇਖ ਰਹੀ ਹਾਂ। ਜਿੰਨੀਆਂ ਮੁੰਦਰੀਆਂ ਪਈਆਂ ਨੇ, ਇਤਨੀ ਵਾਰ ਭਗਵਾਨ ਰਾਮ ਜੀ ਨੇ ਰਾਸ਼ਨ ਲੈ ਲਈ, ਤੈਨੂੰ ਹੀ ਭੇਜਿਆ ਇੱਥੇ, ਇੰਨੀ ਵਾਰ ਲੰਕਾ ਤੇ ਚੜ੍ਹਾਈ ਕੀਤੀ ਹੈ ਭਗਵਾਨ ਰਾਮ ਜੀ ਦੇ, ਅਤੇ ਤੇਰੇ ਇੰਨੇ ਜਨਮ ਇੱਥੇ ਬੀਤ ਚੁੱਕੇ ਨੇ। ਇਹ ਸੁਣ ਕੇ ਹਨੂੰਮਾਨ ਅਸਚਰਜ ਹੋ ਗਿਆ ਤੇ ਰਾਮ ਪ੍ਰਭੂ ਜੀ ਦੀ ਖੇਡ ਨੂੰ ਵੇਖ ਕੇ ਰਾਸ਼ਨ ਤਾਂ ਲਈ ਆਇਆ, ਪਰ ਜਸ ਕਰਦੇ ਹੋਏ ਸਭ ਕੁਛ ਭਗਵਾਨ ਰਾਮ ਜੀ ਦੀ ਇਹ ਜਿਹੜੀ ਅਸੀਂ ਮਾਇਆਵੀ ਸ਼ਕਤੀ ਨਾਲ ਦੇਖਿਆ, ਸਾਰਾ ਕੁਛ ਹੈ ਤਾਂ ਕੁਛ ਵੀ ਨਹੀਂ ਸੀ, ਨਾ ਜਦੋਂ ਦੇਖਿਆ ਬਾਅਦ ਚ, ਨਾ ਉੱਥੇ ਪਹਾੜੀ, ਨਾ ਉੱਥੇ ਖੂਹ ਤੇ ਨਾ ਉੱਥੇ ਮਾਈਆ, ਕੁਛ ਵੀ ਨਹੀਂ ਹੈ। ਇਸ ਕਰਕੇ ਕਬੀਰ ਸਾਹਿਬ ਨੇ ਇੱਥੇ ਹਨੂੰਮਾਨ ਦਾ ਪ੍ਰਮਾਣ ਦੇ ਕੇ ਇਹ ਗੱਲ ਕਹੀ ਹੈ ਕਿ ਹਨੂੰਮਾਨ ਵਰਗੇ ਉਸ ਪਰਮੇਸ਼ੁਰ ਦਾ ਅੰਤ ਨਹੀਂ ਜਾਣਿਆ, ਗਰ ਨੇ ਵੀ ਅੰਤ ਨਹੀਂ ਜਾਣਿਆ। ਇਸੇ ਤਰ੍ਹਾਂ ਅੱਗੇ ਦੱਸਦੇ ਹਨ ਜੀ,
ਸੁਰਪਤ ਨਰਪਤ ਨਹੀਂ ਗੁਣ ਜਾਣਾ।
ਕਹਿੰਦੇ ਸੁਰਪਤ 33 ਕਰੋੜ ਦੇਵਤਿਆਂ ਦੇ ਰਾਜੇ ਇੰਦਰ ਨੇ ਵੀ, ਨਰਪਤ ਮਨੁੱਖਾਂ ਦੇ ਰਾਜੇ, ਮਨੁੱਖਾਂ ਦੇ ਪਤੀ ਬ੍ਰਹਮਾ ਜਾਂ ਰਾਜੇ ਮਹਾਰਾਜੇ, ਮਨੁੱਖਾਂ ਦੇ ਜਿਹੜੇ ਮਨੁੱਖਾਂ ਦੇ ਉੱਤੇ ਰਾਜ ਕਰਨ ਵਾਲੇ ਨੇ, ਉਹਨਾਂ ਨੇ ਵੀ ਤੇਰੇ ਗੁਣਾਂ ਦਾ ਅੰਤ ਨਹੀਂ ਜਾਣਾ, ਜਾਣਿਆ ਨਹੀਂ ਮਹਾਰਾਜ, ਨਹੀਂ ਗੁਣ ਜਾਣਾ, ਅੰਤ ਨਹੀਂ ਜਾਣਿਆ ਹੈ।
ਚਾਰ ਵੇਦ ਅਰ ਸਿਮਰਤ ਪ੍ਰਵਾਨਾ।
ਚਾਰ ਵੇਦ, ਸ਼ਾਮ ਵੇਦ, ਰਿਗਵੇਦ, ਯਜੁਰਵੇਦ, ਅਥਰਵਣਵੇਦ, ਅਤੇ 27 ਸਿਮਰਤੀਆਂ, ਇਹ ਜਿਹੜੀਆਂ ਸਿਮਰਤੀਆਂ ਨੂੰ 27 ਵੱਡੇ ਮਹਾਂਪੁਰਖਾਂ ਦੇ ਵੇਲੇ 27 ਦੀਆਂ 27 ਸਿਮਰਤੀਆਂ ਭਾਈ ਭਿੰਡਰੀ ਪਈਆਂ ਸੀ, ਤੋ ਇਸ ਕਰਕੇ ਹੁਣ ਦਾ ਤਾਂ ਦਾਸ ਨੂੰ ਪਤਾ ਨਹੀਂ, ਪਰ ਮਹਾਂਪੁਰਖਾਂ ਨੇ ਆਪ ਕਿਹਾ ਸੀ ਕਿ ਭਾਈ ਸਾਰੀਆਂ 27 ਸਿਮਰਤੀਆਂ ਇੱਥੇ ਪਿੰਡਰੀ ਪਈਆਂ ਹਨ, ਅਤੇ 18 ਪੁਰਾਣਾਂ ਅਤੇ ਇਹਨਾਂ ਦੇ ਰਚਣ ਵਾਲੇ ਰਿਸ਼ੀਆਂ ਮੁਨੀਆਂ, ਇਹਨਾਂ ਨੇ ਵੀ ਪੜ੍ਹਨ ਪੜ੍ਹਾਉਣ ਵਾਲਿਆਂ ਨੇ, ਪੰਡਿਤਾਂ ਨੇ ਵੀ, ਪਰਮੇਸ਼ਰ ਜੀ ਤੇਰਾ ਅੰਤ ਨਹੀਂ ਪਾਇਆ ਕਬੀਰ ਸਕਦੇ ਦੇ, ਤੂੰ ਬੇਅੰਤ ਹੈ।
ਕਮਲਾ ਪਤ ਕਬਲਾ ਨਹੀਂ ਜਾਣਾ।
ਕਮਲਾ ਪਤ, ਕਮਲਾ ਨਾਮ ਲਕਸ਼ਮੀ ਦਾ, ਲਕਸ਼ਮੀ ਦੇ ਪਤੀ ਇਸ ਵਿਸ਼ਨੂੰ ਜੀ ਜਾਂ ਕਮਲਾ ਲਕਸ਼ਮੀ ਨੇ ਵੀ, ਹੇ ਨਾਰਾਇਣ ਜੀ ਤੇਰਾ ਅੰਤ ਨਹੀਂ ਪਾਇਆ, ਪਰ ਚਰਨਾਂ ਦੀ ਦਾਸੀ ਬਣ ਕੇ ਸੇਵਾ ਜ਼ਰੂਰ ਕਰਦੀ ਹੈ। ਜਾਂ ਕਮਲ ਦੇ ਵਿੱਚੋਂ ਲੈਣਾ ਬ੍ਰਹਮਾ, ਕਮਲਾ ਕਮਲ ਵਿੱਚੋਂ ਪੈਦਾ ਹੋਣ ਵਾਲੇ ਬ੍ਰਹਮਾ ਨੇ ਜੀ ਵੀ ਤੇਰਾ ਅੰਤ ਨਹੀਂ ਜਾਣਿਆ ਹੈ।
ਕਹਿ ਕਬੀਰ ਸੋ ਭਰਮੈ ਨਾਹੀ।
ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਉਹ ਪੁਰਖ ਗੁਰਮੁਖ ਜਨ ਕਦੇ ਵੀ ਭਰਮ ਦਾ ਨਹੀਂ ਹੈ।
ਪਾਗ ਲਗ ਰਾਮ ਰਹਿ ਸਰ ਨਾਹੀ।
ਨਿਸ਼ਚੇ ਕਰਕੇ ਰਾਮ ਪਰਮੇਸ਼ਰ ਦੇ ਪਗ ਚਰਨਾ ਕਮਲਾਂ ਵਿੱਚ ਲੱਗ ਕੇ ਸਰਨਾਹੀ, ਸਰਨ ਪਿਆ ਹੈ, ਪਿਆ ਰਹਿੰਦਾ ਹੈ, ਗੁਰਾਂ ਦੇ ਚਰਨਾਂ ਵਿੱਚ ਲਾ ਕੇ ਪਰਮੇਸ਼ਰ ਦੀ ਸ਼ਰਨ ਪਿਆ ਰਹਿੰਦਾ, ਉਹ ਨਹੀਂ ਭਰਮਦਾ, ਬਾਕੀ ਦੁਨੀਆਂ ਭਰਮ ਵਿੱਚ ਹੈ, ਅੰਤ ਪਾਉਣਾ ਚਾਹੁੰਦੇ ਨੇ ਪਰ ਪਾ ਨਹੀਂ ਸਕਦੇ। ਹੁਣ ਅੱਗੇ ਇੱਕ ਸ਼ਿਕਾਰੀ ਸੀ, ਉਹ ਹਰਨ ਦੇ ਤਾਈ ਮਾਰ ਰਿਹਾ ਸੀ, ਤੇ ਇੱਕ ਫੰਦਕ ਸੀ ਜਿਹੜਾ ਉਹ ਮੱਛੀਆਂ ਨੂੰ ਜਾਲ ਵਿੱਚ ਫਸਾ ਰਿਹਾ ਸੀ। ਇਹ ਦੋਨਾਂ ਹਾਲਤਾਂ ਨੂੰ ਵੇਖ ਕੇ ਕਬੀਰ ਜੀ ਵੈਰਾਗ ਵਿੱਚ ਫਿਰ ਇਹ ਸ਼ਬਦ ਉਚਾਰਨ ਕਰਦੇ ਨੇ ਜੀਵਾਂ ਦੇ ਵਿੱਚ ਵੈਰਾਗ ਪ੍ਰਵਿਰਤ ਕਰਨ ਵਾਸਤੇ, ਵੀ ਉਮਰ ਕਿਵੇਂ ਘਟਦੀ ਜਾ ਰਹੀ ਹੈ, ਇਹ ਜੀਵ ਕਿਵੇਂ, ਮਨੁੱਖ ਕਿਵੇਂ ਜੀਵ ਹਿੰਸਾ ਕਰ ਰਿਹਾ, ਇਹਨੂੰ ਆਪਣੀ ਮੌਤ ਭੁੱਲੀ ਹੋਈ ਹੈ। ਫਰਮਾਨ ਕਰਦੇ ਹਨ ਜੀ,
ਦਿਨ ਤੇ ਪਹਿਰ, ਪਹਿਰ ਤੇ ਘੜੀਆਂ।
ਇਹ ਭਾਈ ਦਿਨ ਤੋਂ ਪਹਿਰ ਰਹਿ ਜਾਂਦੇ ਨੇ ਅਤੇ ਪਹਿਰਾਂ ਤੋਂ ਘੜੀਆਂ, ਘੜੀਆਂ ਰਹਿ ਜਾਂਦੀਆਂ ਨੇ। ਇਸ ਪ੍ਰਕਾਰ ਜਿਹੜੀ ਉਮਰ ਹੈ,
ਆਵ ਘਟੈ ਤਨ ਛੀਜੈ।
ਆਵ ਉਮਰ ਘਟੈ, ਘਟਦੀ ਜਾਂਦੀ ਹੈ ਤੇ ਅਖੀਰ ਨੂੰ ਤਨ ਸਰੀਰ ਛੀਜੈ, ਨਾਸ ਹੋ ਜਾਂਦਾ। ਘੜੀਆਂ ਤੋਂ ਪਹਿਰ, ਪਹਿਰਾਂ ਤੋਂ ਦਿਨ, ਦਿਨਾਂ ਤੋਂ ਮਹੀਨੇ, ਮਹੀਨਿਆਂ ਤੋਂ ਬਰਸ, ਸਮਾਂ ਬਤੀਤ ਹੁੰਦਾ ਜਾ ਰਿਹਾ। ਆਵ ਉਮਰ ਘਟਦੀ ਹੀ ਜਾ ਰਹੀ ਹੈ, ਅਖੀਰ ਨੂੰ ਉਮਰ ਪੂਰੀ ਹੋ ਜਾਂਦੀ ਹੈ, ਫਿਰ ਸਰੀਰ ਨਾਸ ਹੋ ਜਾਂਦਾ, ਤਨ ਛੀਜੈ, ਨਾਸ ਹੋ ਜਾਂਦਾ। ਭਾਵ ਕੀ ਹੈ ਵੀ ਜੀਵ ਨੇ ਜਦੋਂ ਸੰਸਾਰ ਜਨਮ ਲਿਆ ਤਾਂ ਪਹਿਲਾਂ ਕੁਝ ਘੜੀਆਂ ਦਾ ਹੋਇਆ, ਫਿਰ ਘੜੀਆਂ ਤੋਂ ਪਹਿਰਾਂ ਦਾ ਹੋ ਗਿਆ, ਪਹਿਰਾਂ ਤੋਂ ਦਿਨਾਂ ਦਾ ਹੋ ਗਿਆ, ਦਿਨਾਂ ਤੋਂ ਮਹੀਨਿਆਂ ਦਾ ਹੋ ਗਿਆ, ਮਹੀਨਿਆਂ ਤੋਂ ਸਾਲਾਂ ਦਾ ਹੋ ਗਿਆ। ਪਰ ਪਰਮੇਸ਼ਰ ਨੇ ਇਸ ਦੇ ਜਨਮ ਲੈਣ ਤੋਂ ਪਹਿਲਾਂ ਹੀ ਇਹਦੇ ਮੱਥੇ ਦੇ ਉੱਤੇ ਮਰਨਾ ਲਿਖਿਆ, ਮਰਨ ਲਿਖਾਏ ਮੰਡਲ ਮਹਿ ਆਏ, ਇਸ ਦੀ ਉਮਰ ਲਿਖੀ ਹੈ। ਇਸ ਕਰਕੇ ਸੰਸਾਰ ਵਿੱਚ ਇੰਨੀ ਦੇਰ ਤੱਕ ਜੀਵਣਾ, ਇੰਨੇ ਸਵਾਸ ਲੈਣੇ। ਹੁਣ ਪਹਿਲੀ ਤੁਕਜ ਭਗਤ ਜੀ ਨੇ ਮੌਤ ਦੀ ਯਾਦ ਦਿਵਾਉਂਦੇ ਹੋਏ ਕਹਿ ਰਹੇ, ਤੇ ਹੁਣ ਉਮਰ ਘੜੀਆਂ, ਪਹਿਰਾਂ ਤੇ ਦਿਨਾਂ ਦੁਆਰਾ ਘਟ ਰਹੀ ਹੈ ਤੇ ਕਾਲ ਨੇੜੇ ਆ ਰਿਹਾ, ਤੇ ਅਗਲੀ ਤੁਕ ਦੇ ਵਿੱਚ ਫਿਰ ਕਬੀਰ ਸਾਹਿਬ ਜੀ ਨੇ ਸ਼ਿਕਾਰੀਆਂ ਦਾ ਪ੍ਰਕਰਨ ਬਣਾ ਕੇ ਜੀਵ ਤਾਈਂ ਉਪਦੇਸ਼ ਦਿੱਤਾ ਹੈ।
ਕਾਲ ਅਹੇਰੀ ਫਿਰੈ ਵੱਧ ਕਦਿਓ।
ਇਹ ਦੋ ਜੀਵ ਹਿੰਸਾ ਕਰਨ ਵਾਲੇ ਵਿਅਕਤੀਆਂ ਦਾ ਇਸ਼ਾਰਾ ਦਿੱਤਾ ਹੈ। ਇੱਕ ਤਾਂ ਖੁਸ਼ਕ ਥਾਵਾਂ ਤੇ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਹੁੰਦੇ ਨੇ, ਉਹਨੂੰ ਸ਼ਿਕਾਰੀ ਕਹਿੰਦੇ ਆ, ਜੋ ਹਰਨ ਆਦਿਕਾਂ ਨੂੰ ਪਕੜਦੇ ਆ ਅਤੇ ਉਹ ਕੜੱਕੀ ਲਾ ਦਿੰਦੇ, ਉਹਦੇ 'ਚ ਫੜਦੇ ਆ। ਦੂਸਰੇ ਪਾਣੀ ਵਿੱਚ ਸ਼ਿਕਾਰ ਖੇਡਣ ਵਾਲੇ ਜਾਲ ਵਿਛਾ ਕੇ ਉਹਨੂੰ ਫੰਦਕ ਕਹਿੰਦੇ ਆ, ਜਾਂ ਫੰਦਾ ਲਾ ਕੇ ਜਾਲ ਲਾ ਕੇ ਪੰਛੀਆਂ ਨੂੰ ਫੜਨ ਵਾਲੇ ਉਹ ਵੀ ਫੰਦਕ ਹੁੰਦੇ ਆ, ਜੋ ਮੱਛੀਆਂ ਆਦਿ ਨੂੰ ਫੜਦੇ ਨੇ ਜਾਂ ਪੰਛੀਆਂ ਨੂੰ ਫੜਦੇ ਨੇ। ਇਹ ਦੋ ਵਿਅਕਤੀਆਂ ਦਾ ਪ੍ਰਮਾਣ ਦਿੰਦੇ ਹੈ ਵੀ ਕਾਲ ਜਿਹੜਾ ਕਿਵੇਂ ਫਿਰਦਾ ਹੈ। ਦੁਬਾਰੇ ਬੋਲਦੀ, ਕਾਲ ਇਹੇਰੀ,
ਕਾਲ ਇਹੇਰੀ ਫਿਰੈ ਵਧਕ ਦਿਓ।
ਹੇ ਭਾਈ, ਜਿਉਂ ਜਿਵੇਂ ਖੁਸ਼ਕੀ ਵਾਲੇ ਥਾਵਾਂ 'ਤੇ ਰਹਿਣ ਵਾਲੇ ਜੀਵ ਹਰਨ ਆਦਿਕਾਂ ਨੂੰ ਇਹੇਰੀ ਸ਼ਿਕਾਰੀ ਕੁੜੱਕੀ ਲਾ ਕੇ ਪਕੜਦੇ ਹੈ, ਉਹ ਫੜਦੇ ਫਿਰਦੇ ਹੈ। ਦੂਸਰੇ ਪਾਣੀ ਦੇ ਵਿੱਚ ਜਾਂ ਪੰਛੀਆਂ ਨੂੰ ਫੜਨ ਵਾਲੇ 'ਤੇ ਜਾਲ ਲਾ ਕੇ ਅਤੇ ਉਹ ਕੁੰਡੀ ਲਾ ਕੇ ਮੱਛੀਆਂ ਨੂੰ ਫੜਦੇ ਹੈ, ਅਤੇ ਇਸ ਕਰਕੇ ਇਹ ਹਾਲ ਹੋ ਰਿਹਾ ਹੈ। ਕਾਲ ਇਹਰੀ ਫਿਰੈ ਵਧਕ ਜਿਉਂ, ਅਤੇ ਇਸ ਦਾ ਅੰਤਰੀ ਭਾਵ ਦੇ ਵਿੱਚ ਵੀ ਕੁਛ ਐਸਾ ਹੈ। ਕਹਿੰਦੇ ਇਹ ਜਿਹੜਾ ਜੀਵ ਹੈ, ਪਰਿਵਾਰ ਦੇ ਮੂੰਹ ਰੂਪੀ ਪਾਣੀ ਦੇ ਵਿੱਚ ਰਹਿੰਦੇ ਹੋਏ ਜੀਵ, ਅਤੇ ਇਹਦੇ 'ਚ ਕਿਵੇਂ ਕਿਵੇਂ ਫੜ ਰਿਹਾ, ਮਾਇਆ ਦਾ ਜਾਲ ਕਿਵੇਂ ਲੱਗਿਆ ਹੋਇਆ। ਕਹਿੰਦੇ ਭਾਈ, ਮੋਹ ਦੀ ਕੁੜੱਕੀ ਲਾ ਕੇ ਅਤੇ ਉਹਨੇ ਕਾਲ ਨੇ ਨਾ, ਅਤੇ ਇਉਂ ਬਾਣ ਪ੍ਰਸਤੀ ਜਿਹੜੇ ਜੀਵ ਹੈ ਉਹ ਹਰਨਾਂ ਦੀ ਨਿਆਈ ਜੱਬਣਾਂ 'ਚ ਰਹਿਣ ਵਾਲੇ ਉਹਨਾਂ ਨੂੰ ਕਾਲ ਨੇ ਸ਼ਿਕਾਰੀ ਬਣ ਕੇ ਮਾਰ ਲਿਆ। ਪਦਾਰਥਾਂ ਜਾਂ ਪਰਿਵਾਰ ਦੇ ਮੋਹ ਰੂਪੀ ਪਾਣੀ 'ਚ ਰਹਿਣ ਵਾਲੇ ਮੱਛੀਆਂ ਦੀ ਨਿਆਈ ਬਾਸ਼ਨਾ ਰੂਪੀ ਜਾਲ ਪਾ ਕੇ ਜਾਂ ਰੋਗ ਰੂਪੀ ਕੁੰਡੀ ਲਾ ਕੇ ਕਾਲ ਨੇ ਬਦਕ ਫੰਦਕ ਵਾਂਗ ਪਕੜਨਾ ਕੀਤਾ ਹੈ। ਜੋ ਕਾਲ ਰੂਪ ਅਹੇਰੀ ਸ਼ਿਕਾਰੀ ਹੈ ਉਹ ਜੀਵ ਦੇ ਪਿੱਛੇ ਇਉਂ ਫਿਰੇ ਫਿਰਦਾ, ਜਿਵੇਂ ਕਹਿੰਦੇ ਵੀ ਜਿਵੇਂ ਸ਼ਿਕਾਰੀ ਫਿਰਦਾ ਹੁੰਦਾ, ਜਿਵੇਂ ਬਦਕ ਸ਼ਿਕਾਰੀ ਸ਼ਿਕਾਰ ਦੇ ਪਿੱਛੇ ਲੱਗਿਆ ਫਿਰਦਾ ਹੈ।
ਕਹੋ ਕਵਨ ਬਿੱਧ ਕੀ ਜੈ।
ਭਾਈ ਕਹੋ, ਦੱਸੋ ਕਾਲ ਤੋਂ ਬਚਣ ਦੇ ਲਈ ਕਵਨ ਕਿਹੜੀ ਬਿੱਧ ਜੁਗਤੀ ਕਰੀਏ, ਕਿਉਂਕਿ ਕਾਲ ਨੇ ਅੱਗੇ ਕੋਈ ਜੁਗਤੀ ਚੱਲਦੀ ਨਹੀਂ ਹੈ, ਕਿਹੜੀ ਜੁਗਤੀ ਫਿਰ ਕੀਤੀ ਜਾਵੇ।
ਸੋਦਨ ਆਵਨ ਲਾਗਾ।
ਕਹਿੰਦੇ ਹੇ ਭਾਈ, ਉਹ ਕਾਲ ਵਾਲਾ ਦਿਨ ਅੰਤ ਨੂੰ ਸਮਾਂ ਜੀਵ ਦੂਸਰਿਆਂ ਦੇ ਉੱਤੇ ਵੇਖਦਾ ਨਾ ਵੀ ਫਲਾਨਾ ਮਰ ਗਿਆ, ਫਲਾਨਾ ਮਰ ਗਿਆ, ਹੁਣ ਉਹਦੇ ਨਜ਼ਦੀਕ ਆਵਨ ਆਉਣ ਲੱਗਾ ਲੱਗ ਗਿਆ। ਤੋ ਇਸ ਕਰਕੇ ਕਬੀਰ ਸਾਹਿਬ ਨੇ ਹੋਰ ਜਗ੍ਹਾ ਵੀ ਫਰਮਾਨ ਕੀਤਾ, ਪਾਰੋਸੀ ਕੇ ਜੋ ਹੋਆ ਤੂੰ ਆਪਣੇ ਪੀ ਜਾਣ, ਜੋ ਪੜੋਸੀ ਦੇ ਹੋ ਰਿਹਾ ਤੇਰੇ ਵੀ ਹੋਣ ਵਾਲਾ ਹੈ। ਇਸ ਕਰਕੇ ਅੱਗੇ ਦੱਸਦੇ ਹਨ,
ਮਾਤ ਪਿਤਾ ਭਾਈ ਸੁਤ ਬਨਤਾ।
ਮਾਤਾ, ਮਾਤ ਦਾ ਅਰਥ ਹੈ ਮਾਤਾ, ਮਾਂ, ਪਿਤਾ ਪਿਓ, ਭਾਈ ਭਰਾ, ਸੁਤ ਪੁੱਤਰ, ਬਨਤਾ ਇਸਤਰੀ, ਤੇ ਇਹ ਜਿਹੜੇ ਸਾਰੇ ਰਿਸ਼ਤੇ ਹਨ।
ਕਹੋ ਹੈ ਕਾਕਾ।
ਇਹ ਦੋਨੇ ਕੱਕਿਆਂ ਨੂੰ ਭਾਈ ਵੱਖਰਾ ਬੋਲਣਾ ਹੈ, ਕਾਕਾ ਨਹੀਂ ਬਣਾ ਦੇਣਾ। ਕਾਕਾ ਹੁੰਦਾ ਗੋਦੀ ਚੁੱਕਿਆ ਹੋਇਆ, ਜਿਵੇਂ ਬੀਬੀ ਦੇ ਕੋਲ ਕੇ ਕਾਕਾ ਹੈ, ਉਹ ਨਾ ਬਣਾ ਲਿਓ ਪਾਠ, ਕਾਕਾ ਅਲੱਗ ਅਲੱਗ ਕਰਨਾ ਹੈ। ਕਹਿੰਦੇ ਕਹੋ ਕੋ ਹੈ ਕਾਕਾ, ਕਹਿੰਦੇ ਦੱਸਣਾ ਕਰੋ ਕੋਈ ਕਾ, ਕਿਸ ਦਾ ਕਾ, ਕੀ ਸਹਾਇਤਾ ਕਰਨ ਵਾਲਾ, ਭਾਵ ਕੋਈ ਵੀ ਸਹਾਇਕ ਨਹੀਂ ਹੈ। ਕੋਈ ਵੀ ਕਾ, ਕਿਸ ਕਾ ਦਾ, ਤੇ ਕੋਈ ਵੀ ਕਿਸ ਦਾ ਸਹਾਇਕ ਨਹੀਂ ਹੈ, ਭਾਵ ਕੋਈ ਸਹਾਇਕ ਸਹਾਇਤਾ ਕਰਨ ਵਾਲਾ ਹੈ ਹੀ ਨਹੀਂ, ਉੱਥੇ ਪਹੁੰਚ ਹੀ ਨਹੀਂ ਕਾਲ ਦੇ ਅੱਗੇ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਜਬ ਲੱਗ ਜੋਤ ਕਾਇਮ ਹੈ ਵਰਤੈ।
ਕਹਿੰਦੇ ਜਿੰਨੀ ਦੇਰ ਤੱਕ ਸਰੀਰ ਦੇ ਵਿੱਚ ਪਰਮੇਸ਼ਰ ਦੀ ਚੇਤਨ ਸੱਤਾ ਰੂਪੀ ਜੋਤ ਵਰਤ ਰਹੀ ਹੈ, ਜਾਂ ਜੋਤ ਜੀਵਨ ਕਲਾ ਜਿਹੜੀ ਵਰਤੈ ਵਰਤ ਰਹੀ ਹੈ, ਉਨੀ ਦੇਰ ਤੱਕ
ਆਪਾ ਪਸ਼ੂ ਨਾ ਬੂਝੈ।
ਉਨ੍ਹਾਂ ਚਿਰੇ ਪਸ਼ੂ ਅਗਿਆਨੀ ਜੀਵ, ਪਸ਼ੂ ਸੁਭਾਅ ਵਾਲਾ ਜੀਵ, ਗੁਰਾਂ ਦੁਆਰਾ ਜੋਤੀ ਸਰੂਪ ਨੂੰ ਆਪਾ ਆਪਣਾ ਆਤਮਾ ਰੂਪ ਕਰਕੇ ਨਾ ਨਹੀਂ ਬੂਝੇ ਸਮਝਦਾ, ਇਹਨੂੰ ਬੂਝਿਆ ਕਰਨਾ, ਬੂਝਿਆ ਨਾ ਬਣ ਜਾਵੇ, ਇਸ ਕਰਕੇ ਜਾਣਦਾ ਨਹੀਂ ਹੈ, ਪਰਮਾਰਥ ਨੂੰ ਨਹੀਂ ਸਮਝਦਾ, ਅਤੇ ਕਦੇ ਸੂਖਮ ਦੇ ਵੱਲ, ਕਦੇ ਪ੍ਰਾਣਾ ਵੱਲ, ਕਦੇ ਹੱਡ ਚਮ ਦੇ ਬਣੇ ਸਰੀਰ ਵੱਲ ਝਾਕਦਾ ਹੀ ਰਹਿੰਦਾ, ਪਰ ਆਪਣੇ ਸਰੂਪ ਦੀ ਸੂਝ ਨਹੀਂ ਕਰਦਾ ਹੈ।
ਲਾਲਚ ਕਰੈ ਜੀਵਨ ਪਦ ਕਾਰਨ।
ਹੋਰ ਜੀਵਨ ਜਿਉਣ ਦੀ ਪਦ ਪਦਵੀ ਕਾਰਨ ਉਹਦੇ ਵਾਸਤੇ ਲਾਲਚ ਲੋਭ ਕਰੇ ਕਰਦਾ ਹੈ, ਭਾਵ ਇਹ ਹੈ ਕਿ ਜਦੋਂ ਬਿਰਧ ਅਵਸਥਾ ਵੀ ਆ ਗਈ ਤਾਂ ਵੀ ਜਿਉਣ ਦੀ ਹੋਰ ਇੱਛਾ ਕਰਦਾ ਹੈ।
ਲੋਚਨ ਕਛੂ ਨਾ ਸੂਝੈ।
ਪਰ ਪ੍ਰਤੱਖ ਅੱਖਾਂ ਤੋਂ ਦਿਸਦਾ ਨਹੀਂ ਕੁਛ ਵੀ, ਅੱਖਾਂ ਦੀ ਨਿਗਾਹ ਘੱਟ ਗਈ ਤੇ ਕੰਨਾਂ ਤੋਂ ਸੁਣਨ ਤੋਂ ਹਟ ਗਿਆ। ਨੈਨੋ ਨੀਰ ਬਹਿਸ ਤਨਖੀਨਾ, ਭਏ ਕੇਸ ਦੁਦਬਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪੁਰਾਣੀ। ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਵਿਚਾਰ ਰੂਪੀ ਲੋਚਨਾ ਅੱਖਾਂ ਦੇ ਨਾਲ ਇਹਨੂੰ ਕੁਝ ਵੀ ਸੁਝਿਆ ਸੁਝਦਾ ਹੀ ਨਹੀਂ ਦਿਸਦਾ ਨਹੀਂ ਹੈ। ਇਹ ਸੰਸਾਰ ਕਾਲ ਦਾ ਹੀ ਖਾਜਾ, ਇਉਂ ਨਹੀਂ ਦਿਸ ਰਿਹਾ।
ਕਹਿਤ ਕਬੀਰ ਸੁਨੋਹਰੇ ਪ੍ਰਾਣੀ।
ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਪ੍ਰਾਣਾ ਧਾਰੀ ਜੀਵੋ, ਸਾਡੀ ਇਹ ਸਿੱਖਿਆ ਨੂੰ ਸੁਣੋ, ਧਿਆਨ ਦੇ ਨਾਲ ਸੁਣਨਾ ਕਰੋ।
ਛੋਡੋ ਮਨ ਕੇ ਭਰਮ।
ਆਈ ਮਨ ਦੇ ਭਰਮ ਜਿਹਨੇ ਪੰਜ ਪ੍ਰਕਾਰ ਦੇ, ਇਹਨਾਂ ਨੂੰ ਛੱਡ ਦਿਓ ਤੇ ਇਸ ਨੂੰ ਛੋਡੋ, ਤਿਆਗ ਦਿਓ, ਕਿਉਂਕਿ ਭਰਮ ਹੀ ਜੰਮਣ ਤੇ ਮਰਨ ਦਾ, ਦੁੱਖਾਂ ਦਾ ਦੇਣ ਵਾਲਾ ਹੈ। ਜੰਮਣ ਮਰਨ ਦਾ ਕਾਰਨ ਹੀ ਭਰਮ ਹੈ, ਦੁੱਖਾਂ ਦੇ ਦੇਣ ਵਾਲਾ ਭਰਮ ਹੀ ਹੈ।
ਕੇਵਲ ਨਾਮ ਜਪਹੋ ਰੇ ਪ੍ਰਾਣੀ।
ਹੇ ਪ੍ਰਾਣੀ ਪ੍ਰਾਣਾ ਧਾਰੀ ਜੀਵੋ, ਜੇਕਰ ਕੇਵਲ ਮੋਖ ਦੀ ਪ੍ਰਾਪਤੀ ਚਾਹੁੰਦੇ ਹੋ ਤਾਂ ਕੇਵਲ ਸਿਰਫ ਇੱਕੋ ਹੀ ਪਰਮੇਸ਼ਰ ਦਾ ਨਾਮ ਗੁਰਾਂ ਦੁਆਰਾ ਅੰਮ੍ਰਿਤ ਨਾਮ ਨੂੰ ਜਪੋ ਜਪਣਾ ਕਰੋ।
ਪਰਹੋ ਏਕ ਕੀ ਸਰਨਾ।
ਇੱਕ ਪਰਮੇਸ਼ਰ ਦੀ ਸਰਨਾ ਓਟ ਦੇ ਵਿੱਚ ਪਰੋ ਪੈਣਾ ਕਰੋ। ਇਹ ਕਬੀਰ ਸਾਹਿਬ ਨੇ ਸਿੱਖਿਆ ਦਿੱਤੀ ਵੈਰਾਗਮਈ ਉਪਦੇਸ਼। ਜਦੋਂ ਕਬੀਰ ਸਾਹਿਬ ਦੀ ਪ੍ਰੇਮਾ ਭਗਤੀ ਦਾ ਪ੍ਰਤਾਪ ਇਹਨਾਂ ਦਾ ਵੱਧ ਗਿਆ ਬਹੁਤ ਸਾਰਾ, ਤੇ ਕਰੋੜਾਂ ਦਾ ਉਧਾਰ ਕੀਤਾ ਹੈ, ਤਾਂ ਕੋਈ ਸਤਸੰਗੀ ਜਿਹੜੇ ਬਹੁਤ ਸਾਰੇ ਕੰਸੀ ਦੇ ਵਿੱਚ ਹੋ ਗਏ, ਬ੍ਰਾਹਮਣਾਂ ਨੂੰ ਬੜੀ ਤਕਲੀਫ ਹੋਈ, ਈਰਖਾ ਹੋ ਗਈ, ਤੇ ਇੱਕ ਦਿਨ ਕਿ ਹੋਰ ਤਾਂ ਪੇਸ਼ ਨਾ ਚੱਲੀ, ਤੇ ਕਬੀਰ ਸਾਹਿਬ ਜੀ ਦਾ ਜੱਗ ਸੰਪੂਰਨ ਹੋਇਆ, ਕਈ ਕੁਛ, ਮਤਲਬ ਇਹ ਹੁਣ ਪ੍ਰਤਾਪ ਹੀ ਐਸਾ ਹੋ ਗਿਆ, ਇਸ ਕਰਕੇ ਉਹ ਹੋਰ ਤਾਂ ਕੁਛ ਕਰ ਨਾ ਸਕੇ, ਬਹੁਤ ਕੁਛ ਕਰਕੇ ਦੇਖ ਲਿਆ ਬ੍ਰਾਹਮਣਾਂ ਨੇ। ਹੁਣ ਇੱਕ ਦਿਨ ਕਬੀਰ ਨੂੰ ਮਿਹਣਾ ਮਾਰਿਆ, ਕਹਿੰਦੇ ਕਬੀਰ ਤੂੰ ਸ਼ਿਵਜੀ ਦੀ ਪੁਰੀ ਚ ਤਾਂ ਬੈਠਾ ਵੀ ਮੁਕਤੀ ਵਾਸਤੇ ਤੂੰ ਇੱਥੇ ਬੈਠਾ, ਜੇ ਤੂੰ ਕੰਸੀ ਤੋਂ ਬਾਹਰ ਹੜੰਬੇ ਦੀ ਧਰਤੀ ਵਿੱਚ ਬੈਠ ਕੇ ਮੁਕਤ ਹੋ ਜਾਵੇਂ ਤਾਂ ਅਸੀਂ ਤੈਨੂੰ ਜਾਣੀਏ ਵੀ ਪਰਮੇਸ਼ਵਰ ਦਾ ਭਗਤ ਹੈ, ਤਾਂ ਮੰਨਾਂਗੇ ਤੈਨੂੰ। ਇਹ ਸੁਣ ਕੇ ਕਬੀਰ ਜੀ ਕਹਿਣ ਲੱਗੇ, ਮੈਂ ਸ਼ਿਵ ਜੀ ਦਾ ਉਪਾਸਕ ਨਹੀਂ ਹਾਂ, ਮੈਂ ਤਾਂ ਪਰਮੇਸ਼ਵਰ ਦਾ ਪ੍ਰੇਮੀ ਹਾਂ, ਇਸ ਕਰਕੇ ਵੀ ਸ਼ਿਵ ਜੀ ਤੋਂ ਮੁਕਤੀ ਨਹੀਂ ਮੈਂ ਲੈਣੀ ਹੈ। ਜਿਹੜੀ ਤੁਸੀਂ ਗੱਲ ਕਹਿੰਦੇ ਹੋ ਵੀ ਮੈਂ ਹੜੰਬੇ ਦੀ ਮਗਹਰ ਧਰਤੀ 'ਤੇ ਜਾ ਬੈਠਾਂ, ਕਹਿੰਦਾ ਕੋਈ ਗੱਲ ਨਹੀਂ, ਮੈਂ ਉੱਥੇ ਜਾ ਕੇ ਬੈਠਦਾ। ਅਤੇ ਕਬੀਰ ਸਾਹਿਬ ਜੀ ਮਗਹਰ ਧਰਤੀ ਉੱਤੇ ਜਾ ਬੈਠੇ, ਅਤੇ ਜਿਹੜੀ ਮਗਹਰ ਧਰਤੀ ਹੈ ਇਹਦਾ ਭਾਵ ਕੀ ਹੈ, ਮਗਹਰ ਇਹ ਧਰਤੀ ਜਿਹੜੀ ਹੈ ਇਹਨੂੰ ਹੜੰਬੇ ਦੀ ਧਰਤੀ ਵੀ ਕਹਿੰਦੇ, ਮਗਹਰ ਵੀ ਕਹਿੰਦੇ ਨਾ, ਹੜੰਬਾ ਵੀ ਇਹਦਾ ਨਾਮ ਹੈ। ਇਹ ਯੂਪੀ ਦਾ ਜ਼ਿਲ੍ਹਾ ਹੈ, ਅਤੇ ਯੂਪੀ ਦੇ ਜ਼ਿਲ੍ਹਾ ਬਸਤੀ ਤਹਿਸੀਲ ਖਲੀਲਾਬਾਦ ਉਹਨਾਂ ਦਾ ਇੱਕ ਨਗਰ ਹੈ, ਅਤੇ ਉਹਦੇ ਆਸ ਪਾਸ ਦੀ ਜਿਹੜੀ ਜ਼ਮੀਨ ਹੈ ਜੋ ਗੰਗਾ ਤੋਂ ਪਾਰ ਅਯੁੱਧਿਆ ਤੋਂ 85 ਕਿਮੀਲ ਪੂਰਬ ਵਾਲੇ ਪਾਸੇ ਹੈ, ਇਸ ਥਾਂ 'ਤੇ ਇੱਕ ਵਾਰੀ ਬਿਆਸ ਜੀ ਆਪਣੇ ਸ਼ਿਸ਼ਾਂ ਨੂੰ, ਵਿਦਿਆਰਥੀਆਂ ਨੂੰ ਲੈ ਕੇ ਉੱਥੇ ਪਧਾਰੇ ਸੀ। ਉਹਨਾਂ ਦੇ ਨਾਲ 1 ਲੱਖ ਵਿਦਿਆਰਥੀ ਸੀ। ਹਿੰਦੁਸਤਾਨ ਦੇ ਰਾਜੇ ਮਹਾਰਾਜੇ ਲੰਗਰਾਂ ਦਾ ਪ੍ਰਬੰਧ ਕਰਦੇ ਹੁੰਦੇ ਸੀ, ਅਤੇ ਬਹੁਤ ਪੂਰੇ ਸੰਸਾਰ ਦੇ ਵਿੱਚ ਚਰਚਾ ਸੀ। ਐਡਾ ਵੱਡਾ ਵਿਦਿਆਲਿਆ ਹੀ ਨਹੀਂ ਸੀ ਕਿਸੇ ਦਾ, 1 ਲੱਖ ਵਿਦਿਆਰਥੀ ਪੜ੍ਹਦਾ। ਅਤੇ ਉਹ ਜਾ ਕੇ ਉੱਥੇ ਉਹ ਧਰਤੀ ਆਬਾਦ ਕੀਤੀ, ਇਕਾਂਤ ਦੇ ਕੇ ਬੈਠ ਗਏ। ਸ਼ਿਵਜੀ ਨੇ ਦੇਖਿਆ ਵੀ ਕੰਸੀ ਜਿਹੜੀ ਮੈਂ ਆਬਾਦ ਕੀਤੀ ਹੈ, ਅਤੇ ਕੰਸੀ ਛੱਡ ਛੱਡ ਕੇ ਲੋਕ ਬਿਆਸ ਜੀ ਦੇ ਕੋਲ ਜਾ ਰਹੇ ਨੇ, ਵਿਦਿਆ ਪੜ੍ਹਨ ਪੜ੍ਹਾਉਣ ਦਾ ਪ੍ਰਚਾਰ ਹੋ ਰਿਹਾ, ਅਤੇ ਇਸ ਕਰਕੇ ਵੀ ਲੋਕ, ਕੰਸੀ ਤਾਂ ਉੱਜੜ ਜੂ ਮੇਰੀ। ਸ਼ਿਵਜੀ ਸੋਚਾਂ 'ਚ ਪਿਆ ਸੀ, ਕਹਿੰਦੇ ਗਣੇਸ਼ ਆ ਗਿਆ, ਉਹਦਾ ਪੁੱਤਰ ਕਹਿਣ ਲੱਗਿਆ, ਪਿਤਾ ਜੀ ਕੀ ਗੱਲ, ਉਦਾਸ ਹੋ? ਕਹਿੰਦੇ ਵੀ ਉਦਾਸ ਮੈਂ ਤਾਂ ਹੋਇਆ ਵੀ ਕੰਸੀ ਉੱਜੜ ਰਹੀ ਹੈ, ਕੀ ਕਾਰਨ ਹੈ? ਕਹਿੰਦੇ ਆਹ ਹੈ, ਬਿਆਸ ਜੀ ਦੇ ਕੋਲ ਅਤੇ ਐਡਾ ਉਹਦਾ ਪ੍ਰਭਾਵ ਹੈ, ਲੋਕ ਕੰਸੀ ਛੱਡ ਛੱਡ ਕੇ ਉੱਥੇ ਜਾ ਰਹੇ। ਉਹ ਕਹਿੰਦਾ ਜੀ ਮੈਨੂੰ ਆ ਗਿਆ ਦਿਓ, ਫਿਰ ਮੈਂ ਕਰਾਂ ਕੁਛ। ਕਹਿੰਦੇ ਹਾਂ, ਤੂੰ ਜਾ ਵਿਦਿਆਰਥੀ ਬਣ ਕੇ ਕੋਈ ਨਾ ਕੋਈ ਐਸਾ ਉਪਾਅ ਕਰ ਲੈ, ਯਤਨ ਕਰ ਲੈ। ਗਣੇਸ਼ ਜੀ ਵਿਦਿਆਰਥੀ ਬਣ ਕੇ ਆ ਕੇ ਭੇਸ ਬਦਲ ਕੇ ਪੜ੍ਹਦਿਆਂ ਪੜ੍ਹਾਉਂਦਿਆਂ ਬਿਆਸ ਜੀ ਬੜੇ ਖੁਸ਼ ਹੋਣ, ਜਿੰਨਾ ਪੜ੍ਹਾਉਣ ਉਹ ਬਹੁਤ ਜਲਦੀ ਪੜ੍ਹ ਲਵੇ, ਸੰਥਿਆ ਬਹੁਤ ਹੀ ਖੁਸ਼ ਹੋ ਗਏ। ਕਹਿਣ ਲੱਗੇ ਬਈ ਮੰਗ ਜੋ ਤੂੰ ਮੰਗਦਾ, ਤੂੰ ਮੇਰੇ ਸਾਰੇ ਵਿਦਿਆਰਥੀਆਂ 'ਚ ਪੜ੍ਹਨ 'ਚ ਬੜਾ ਹੀ ਕਾਮਯਾਬ ਹੈ। ਕਹਿੰਦੇ ਗੁਰਦੇਵ ਮੈਨੂੰ ਐਂ ਦੱਸੋ, ਹੋਰ ਤਾਂ ਮੈਂ ਨਹੀਂ, ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਉਹ ਸਮਝਾ ਦਿਓ। ਕਹਿੰਦੇ ਕੀ ਵਿਦਿਆ? ਤਾਂ ਕਹਿੰਦੇ ਮੈਂ ਸਮਝੀ ਜਾਣਾ ਵੀ ਆਹ ਜਿਹੜੀ ਧਰਤੀ ਹੈ ਜਿੱਥੇ ਆਪਾਂ ਬੈਠੇ ਹਾਂ, ਇੱਥੇ ਜੇ ਕੋਈ ਮਰੂਗਾ, ਉਹ ਹੁਣ ਬਿਆਸ ਜੀ ਨੇ ਕਿਹਾ ਸੀ ਜਿਹੜਾ ਇੱਥੇ ਮਰੂਗਾ ਉਹ ਮੁਕਤੀ ਹੋਊਗੀ ਉਹਦੀ, ਜਿਹੜਾ ਇੱਥੇ ਮਰੂਗਾ ਉਹ ਕੀ ਬਣੂਗਾ? ਅਤੇ ਬਿਆਸ ਜੀ ਕਹਿੰਦੇ ਭਾਈ ਮੁਕਤ ਹੋ ਜੂਗਾ। ਕਹਿੰਦਾ ਜੀ ਕੀ ਹੋਊਗਾ? ਬਿਆਸ ਜੀ ਕਹਿੰਦੇ ਮੁਕਤ ਹੋ ਜੂਗਾ। ਕਹਿੰਦਾ ਜੀ ਮੈਂ ਨਹੀਂ ਸਮਝਿਆ ਕੀ ਕਹੀ ਜਾਂਦੇ ਹੋ ਤੁਸੀਂ। ਉਹ ਫਿਰ ਥੋੜ੍ਹਾ ਜਿਹਾ ਗੁੱਸਾ ਆ ਗਿਆ, ਕਹਿੰਦੇ ਸਮਝਦਾ ਕਿਉਂ ਨਹੀਂ, ਮੈਂ ਤੈਨੂੰ ਕਿਹਾ ਵੀ ਮੁਕਤ ਹੋ ਜੂਗਾ। ਕਹਿੰਦਾ ਫੇਰ ਦੱਸੋ ਉਹ ਅੱਕ ਗਿਆ। ਕੁਛ ਪਹਿਲਾਂ ਆਖਿਆ ਹੋਇਆ ਸੀ, ਹੁਣ ਇੰਨੇ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਆ, ਕਿਤੇ ਪਹਿਲਾਂ ਹੀ ਤੀਕਸ਼ਣ ਬਿਰਤੀ ਹੋਈ ਸੀ। ਅਤੇ ਕਹਿੰਦੇ ਕੀ ਬਣੂੰਗਾ? ਕਹਿੰਦੇ ਗਧਾ ਬਣੂੰਗਾ। ਉਹ ਅੱਕੇ ਹੋਏ ਨੇ, ਕਹਿੰਦਾ ਗਧਾ ਬਣੂ? ਕਹਿੰਦਾ ਜੀ ਤਥਾਸਤੂ ਐਸਾ ਹੀ ਹੋਵੇ। ਇਹ ਕੰਮ ਕਰਕੇ ਗਣੇਸ਼ ਤਾਂ ਭੱਜ ਗਿਆ ਉੱਥੋਂ। ਅਤੇ ਉਹ ਫਿਰ ਵਿਆਸ ਜੀ ਉਦਾਸ ਹੋ ਗਏ, ਕਹਿੰਦੇ ਔਖੋ ਮੇਰੇ ਕੋਲੋਂ ਹੀ ਸਰਾਫ ਹੋ ਗਿਆ ਧਰਤੀ ਨੂੰ, ਮੈਂ ਤਾਂ ਮੁਕਤੀ ਹੋਣ ਦਾ ਵਰ ਦਿੱਤਾ ਸੀ ਅਤੇ ਸ਼ਿਵ ਜੀ ਨੇ ਵਰ ਦਿੱਤਾ ਹੋਈ ਸੀ, ਕੰਸ਼ੀ ਮਰਨ ਮੁਕਾਂਤ, ਮੈਂ ਤੇਰੀ ਜਿਹੀ ਕੰਸ਼ੀ ਦੇ ਵਿੱਚ ਮਰੂਗਾ ਅਤੇ ਕੰਸ਼ੀ ਮਰਨ ਮੁਕਤਾਂਤ, ਕਹਿੰਦੇ ਉਹ ਮੁਕਤੀ ਹੋ ਜੂਗੀ ਉਸਦੀ, ਤਾਰਕਾ ਮੰਤਰ ਸ਼ਿਵ ਜੀ ਸੁਣਾਉਂਦਾ। ਇਸ ਕਰਕੇ ਫਿਰ ਉਹ ਹੁਣ ਉੱਥੇ ਹਿੰਦੂ ਮਤ ਦੇ ਵਿੱਚ ਬੜਾ ਵਹਿਮ ਹੈ ਵੀ ਜਿਹੜਾ ਉੱਥੇ ਮਰਦਾ ਗਧਾ ਬਣਦਾ। ਕਬੀਰ ਸਾਹਿਬ ਨੂੰ ਜਾਣ ਬੁੱਝ ਕੇ ਬ੍ਰਾਹਮਣਾਂ ਨੇ ਕਿਹਾ ਵੀ ਜੇ ਉੱਥੇ ਬੈਠ ਕੇ ਮੁਕਤੀ ਲਵੇਂ ਤਾਂ ਜਾਣੀ ਹੈ। ਕਹਿੰਦੇ ਲੈ ਮੈਂ ਉੱਥੇ ਚੱਲੂ। ਕਬੀਰ ਸਾਹਿਬ ਜੀ ਉੱਥੇ ਚਲੇ ਗਏ ਅਤੇ ਹੁਣ ਜਦੋਂ ਮਗਰ ਦੀ ਧਰਤੀ ਦੇ ਚਲੇ ਗਏ, ਕਬੀਰ ਸਾਹਿਬ ਨੂੰ ਇੱਕ ਤਾਂ ਲੋਈ ਨੇ ਕੁਝ ਸੰਤਾਂ ਨੇ ਕਿਹਾ, ਕਹਿੰਦੇ ਜੀ ਤੁਸੀਂ ਕੰਸ਼ੀਪੁਰੀ ਛੱਡ ਦਿੱਤੀ ਅਤੇ ਤੁਸੀਂ ਇੱਥੇ ਆ ਕੇ ਕੰਸ਼ੀ ਨੂੰ ਛੱਡ ਕੇ ਇੱਥੇ ਕਿਉਂ ਆ ਗਏ? ਉੱਥੇ ਚਲੋ ਅਤੇ ਸਦਾ ਹੀ ਮੁਕਤੀ ਦਾ ਵਰਤ ਲੱਗਿਆ ਹੋਇਆ ਹੈ। ਸੁਣ ਕੇ ਕਬੀਰ ਸਾਹਿਬ ਜੀ ਲੋਈ ਨੂੰ ਅਤੇ ਸੰਤਾਂ ਨੂੰ ਸਾਂਝਾ ਉੱਤਰ ਦਿੰਦਿਆਂ ਹੋਇਆਂ ਇਹ ਸ਼ਬਦ ਉਚਾਰਨ ਕਰਦੇ ਹਨ।
ਜੋ ਜਨ ਭਾਉ ਭਗਤ ਕਛ ਜਾਣੈ,
ਹੇ ਸੰਤ ਜਨੋ ਵਾਹੇ ਲੋਈ, ਸੁਣਨਾ ਕਰੋ ਜਿਹੜੇ ਜਨ ਪੁਰਖ ਪਰਮੇਸ਼ੁਰ ਦੇ ਕਛ ਥੋੜੇ ਮਾਤਰ ਵੀ ਪ੍ਰੇਮਾ ਭਗਤੀ ਕਰਨੀ ਜਾਣੇ ਜਾਣਦੇ ਹਨ,
ਤਾ ਕਉ ਅਚਰਜ ਕਾਹੋ,
ਤੇ ਉਹਨਾਂ ਨੂੰ ਉਹਨਾਂ ਦੇ ਕਉ ਤਾਂ ਹੀ ਮੁਕਤ ਹੋਣ ਦੀ ਕੋਈ ਅਚਰਜ ਗੱਲ ਨਹੀਂ ਹੈ। ਤੇ ਉਹਨਾਂ ਦੇ ਲਈ ਅਚਰਜ ਅਚਰਜ ਗੱਲ ਉਹ ਹੈ, ਭਾਵ ਮੁਕਤ ਹੋਣ ਵਿੱਚ ਕੋਈ ਵੀ ਅਚਰਜ ਤਾਂ ਨਹੀਂ ਹੈ। ਕੀ ਅਚਰਜ ਹੈ? ਕਿਉਂਕਿ ਉਹ ਨਾਮ ਜਪਦੇ ਨੇ ਮੁਕਤ ਹੋਣਗੇ ਹੋਣਗੇ, ਜ਼ਰੂਰੀ ਮੁਕਤ ਹੋਣਗੇ। ਅਤੇ ਉਹਨਾਂ ਨੂੰ ਤਾਂ ਅਚਰਜ ਅਚਰਜ ਸਰੂਪ ਪਰਮੇਸ਼ਰ ਦਾ ਰੂਪ ਹੀ ਕਾਹੋ ਕਹੋ ਕਹਿਣਾ ਕਰੋ,
ਤਾ ਕਹੋ ਅਚਰਜ ਕਾਹੋ।
ਤੇ ਉਹਦਾ ਤਾ ਕਹੋ ਅਚਰਜ, ਕਹਿੰਦੇ ਉਹਨੂੰ ਅਚਰਜ ਕਾ ਹੋ, ਕਹਿੰਦੇ ਇਹਨੂੰ ਭਾਈ ਕੱਕਾ ਤੇ ਹਾਹਾ ਜਿਹੜਾ ਇਹ ਅਲੱਗ ਕਰਕੇ ਹੀ ਬੋਲਣਾ ਹੈ। ਉਹਨੂੰ ਕੀ ਅਚਰਜ ਹੈ? ਕੋਈ ਅਚਰਜ ਨਹੀਂ ਹੈ ਤਾਂ ਮੁਕਤ ਹੋਏਗਾ ਹੀ ਹੋਏਗਾ।
ਜੋ ਜਲ ਜਲ ਮਹਿ ਪੈਸ ਨਾਨਕ ਸੈ,
ਜਿਵੇਂ ਘੜੇ ਦਾ ਪਾਣੀ ਸਮੁੰਦਰ ਦੇ ਵਿੱਚ ਜਾਂ ਨਦੀ ਦਾ ਜਲ ਜਿਹੜਾ ਪਾਣੀ ਆ ਸਮੁੰਦਰ ਦੇ, ਚਾਹੇ ਘੜੇ ਦਾ ਪਾਣੀ ਹੋਵੇ ਚਾਹੇ ਸਮੁੰਦਰ ਦਾ ਪਾਣੀ, ਉਹਦੇ ਵਿੱਚ ਪਾ ਦਿੱਤਾ ਜਾਵੇ, ਪੈਸ ਨਾ ਨਿਕਸ ਹੈ, ਉਹ ਫਿਰ ਦੁਬਾਰਾ ਨਹੀਂ ਉਹ ਪਾਣੀ ਕੱਢਿਆ ਜਾ ਸਕਦਾ। ਇਸੇ ਪ੍ਰਕਾਰ ਅੰਤਸ਼ਕਰਨ ਰੂਪੀ ਤਾਂ ਘੜਾ ਹੈ, ਇਹਦੇ ਅੰਦਰ ਜੀਵ ਪਣੇ ਦੀ ਉਪਾਧੀ ਦਾ ਜਿਹੜਾ ਪਰਤਕ ਜੋਤ ਰੂਪੀ ਜਲ ਸੀ, ਜਦੋਂ ਉਹ ਅਦਵੈਤ ਆਨੰਦ ਸਰੂਪ ਸਮੁੰਦਰ ਦੇ ਪਾਣੀ ਦੇ ਵਿੱਚ ਪੈਸ ਪੈ ਗਿਆ, ਭਾਵ ਮਿਲ ਗਿਆ, ਤਾਂ ਉਦੋਂ ਵੱਖਰਾ ਨਹੀਂ ਫਿਰ ਹੋ ਸਕਦਾ ਹੈ। ਇਸੇ ਪ੍ਰਕਾਰ ਮੇਰੀ ਹਾਲਤ ਹੈ,
ਢੁਰ ਮਿਲਿਓ ਜੁਲਾਹੋ,
ਜਿਵੇਂ ਜੁਲਾਹੋ ਜੁਲਾਹਾ, ਮੈਂ ਦੇਵ ਮਾਨ ਵੱਲੋਂ ਢੁਰ ਨਾਮ ਢਲ ਕੇ ਸੱਚ ਸਰੂਪ ਵਿੱਚ ਮਿਲਿਓ ਮਿਲ ਗਿਆ, ਜਿਵੇਂ ਪਾਣੀ ਢਲ ਕੇ ਅਤੇ ਪਾਣੀ ਸਮੁੰਦਰ ਦਾ ਰੂਪ ਹੁੰਦਾ, ਕੜੇ ਦਾ ਘੜੇ ਦਾ ਪਾਣੀ ਜਾਂ ਨਦੀ ਦਾ ਪਾਣੀ, ਜੁਲਾਹੋ ਜੋ ਜੱਜੇ ਨੌਕਰ ਜੋ ਲਾਹੋ, ਜੋ ਜੋ ਲਾਹੋ ਲਾਭ ਵਾਲਾ ਸੱਚ ਸਰੂਪ ਹੈ ਉਸ ਨਾਲ ਮੈਂ ਲਿਆ, ਇਹ ਮੈਂ ਲਾਹਾ ਲਿਆ ਹੈ।
ਹਰ ਕੇ ਲੋਗਾ ਮੈਂ ਤਾਂ ਮਤ ਕਾ ਭੂਰਾ,
ਤੇ ਸੰਤ ਕਹਿਣ ਲੱਗੇ ਕਬੀਰ ਜੀ ਤੂੰ ਤਾਂ ਭੋਲੀਆਂ ਗੱਲਾਂ ਕਰਦੇ। ਕਹਿਣ ਲੱਗੇ ਹਾਂ ਸੰਤ ਜੀ, ਹਰ ਪਰਮੇਸ਼ਰ ਦੇ ਲੋਗਾ ਲੋਗੋ ਸੰਤ ਜਨੋ, ਮੈਂ ਤਾਂ ਮਤ ਬੁੱਧੀ ਦਾ ਭੋਰਾ ਭੋਲਾ ਹੀ ਹਾਂ, ਭੋਰਾ ਕੁ ਮਤ ਵਾਲਾ, ਜਾਣੀ ਥੋੜੀ ਜਿਹੀ ਮਤ ਹੀ ਆ, ਮੈਨੂੰ ਜ਼ਿਆਦਾ ਨਹੀਂ ਹੈ। ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋਣੇ ਕਰਕੇ ਮੈਂ ਤਾਂ ਭੋਰਾ ਪ੍ਰਕਾਸ਼, ਜਿਹੜਾ ਪ੍ਰਕਾਸ਼ ਵਾਲੀ ਮਤ ਵਾਲਾ ਵੀ ਹਾਂ, ਇਹ ਵੀ ਸਮਝ ਲਓ। ਬ੍ਰਹਮ ਗਿਆਨ ਦਾ ਪ੍ਰਕਾਸ਼ ਬੁੱਧੀ ਵਿੱਚ ਪੈ ਰਿਹਾ ਹੈ, ਅਤੇ ਇਸੇ ਕਰਕੇ ਇਹ ਠੀਕ ਹੈ ਕਿ ਤੁਹਾਡੇ ਖਿਆਲਾਂ ਅਨੁਸਾਰ ਤਾਂ ਮੈਂ ਭੋਰਾ ਥੋੜ੍ਹੀ ਮਤ ਵਾਲਾ, ਪਰ ਗੁਰਾਂ ਦਾ ਦੱਸਿਆ ਹੋਇਆ ਕੁਝ ਮੇਰਾ ਗਿਆਨ ਵੀ ਸਮਝ ਲਓ। ਕਹਿੰਦੇ ਕੀ ਅੱਗੇ ਦੱਸਦੇ ਹਨ,
ਜੋ ਤਨ ਕਾਸੀ ਤਜਹ ਕਬੀਰਾ,
ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਜੋ ਜੇ ਮੈਂ ਕੰਸੀ ਵਿੱਚ ਤਨ ਸਰੀਰ ਨੂੰ ਤਜੇ ਛੱਡ ਦਿੰਦਾ ਤਾਂ ਫਿਰ
ਰਮਈਆ ਕਹਾ ਨਿਹੋਰਾ,
ਤਾਂ ਫਿਰ ਰਮਈਆ ਸਰਵ ਵਿਆਪਕ ਪਰਮੇਸ਼ਰ ਦਾ ਮੇਰੇ ਉੱਤੇ, ਕਹਾ ਕੀ ਨਿਹੋਰਾ ਨਾਮ ਆਸਾਨ ਦਾ ਹੁੰਦਾ ਹੈ, ਤੇ ਅਖੇ ਫਲਾਨਿਆ ਕੀ ਨਿਹੋਰੇ ਜੇ ਕਰਦਾ, ਨਿਹੋਰੇ ਆਸਾਨ ਦਾ ਭਾਵ ਹੁੰਦਾ ਹੈ, ਕਾਹਦਾ ਨਿਹੋਰਾ ਆਸਾਨ ਸੀ ਫਿਰ ਰੱਬ ਦਾ? ਰਮਈਆ ਪਰਮੇਸ਼ੁਰ ਦੇ ਅੱਗੇ ਫਿਰ ਕਹਾਂ ਕੀ ਮੁਕਤ ਹੋਣ ਵਾਸਤੇ ਨਿਹੋਰਾ ਬੇਨਤੀਆਂ ਕਰਨੀਆਂ ਹਨ। ਲੋਕਾਂ ਨੇ ਪਰਮੇਸ਼ੁਰ ਨੂੰ ਨਿਹੋਰਾ ਉਲਾਂਭੇ ਦਿੰਦਿਆਂ ਕਹਾਂ ਕਹਿਣਾ ਸੀ ਕਿ ਕਬੀਰ ਭਗਤੀ ਕਰਕੇ ਮੁਕਤ ਨਹੀਂ ਹੋਇਆ, ਕਾਂਸੀ ਵਿੱਚ ਰਹਿਣ ਕਰਕੇ ਮੁਕਤ ਹੋਇਆ, ਅਰਥਾਤ ਸ਼ਿਵ ਜੀ ਦਾ ਮੁਕਤ ਕੀਤਾ ਹੋਇਆ। ਇਸ ਕਰਕੇ ਮੈਂ ਸ਼ਿਵ ਜੀ ਦਾ ਕੈਲਾਸ਼ ਪਰਬਤ ਦੀ ਪ੍ਰਾਪਤੀ ਵਾਲੀ ਮੁਕਤੀ ਮੈਨੂੰ ਨਹੀਂ ਚਾਹੀਦੀ, ਪਰਮੇਸ਼ੁਰ ਦੀ ਭਗਤੀ ਕਰਕੇ ਬ੍ਰਹਮ ਗਿਆਨ ਦੀ ਮੁਕਤੀ ਦਾ ਲਾਭ ਹੋਇਆ ਹੈ। ਭਾਵ ਕੀ ਹੈ, ਜੇ ਮੈਂ ਹੜੰਬੇ ਦੀ ਧਰਤੀ ਤੇ ਰਹਿ ਕੇ ਮ੍ਰਿਤੂ ਹੋ ਕੇ ਕੇਵਲ ਮੋਖ ਨੂੰ ਪਾ ਲਵਾਂਗਾ ਤਾਂ ਮੈਂ ਸਮਝੂ ਪਰਮੇਸ਼ੁਰ ਦੀ ਭਉ ਭਗਤੀ ਦਾ ਪ੍ਰਤਾਪ ਜਾਣਾਂਗਾ, ਤਾਂ ਹੀ ਲੋਕ ਜਾਣਨਗੇ। ਅਸਥਾਈ ਦੇ ਕੇ ਫਰਮਾਨ ਕਰਦੇ ਆ ਜੀ ਕਬੀਰ ਸਾਹਿਬ ਜੀ ਦੀ। ਇਹਦਾ ਜਿਹੜਾ ਮਿਲਾਪੀ ਸੰਤ ਤੇ ਲੋਈ ਉਹ ਇਕੱਠੇ ਹੋ ਕੇ ਕਹਿਣ ਲੱਗੇ ਕਾਂਸੀ ਚੱਲ ਕੇ ਰਹੋ, ਬਾਰ ਬਾਰ ਕਹਿੰਦੇ ਸੀ ਤਾਂ ਅੱਗੇ ਹੁਣ ਕਬੀਰ ਜੀ ਉੱਤਰ ਦਿੰਦੇ ਨੇ।
ਕਹਿਤ ਕਬੀਰ ਸੁਨਹਾਰੇ ਲੋਈ,
ਕਬੀਰ ਸਾਹਿਬ ਜੀ ਕਹਿਤ ਕਥਨ ਕਰਦੇ ਨੇ, ਹੇ ਲੋਈ ਜਾਂ ਹੇ ਸੰਤ ਜਨੋ, ਹੇ ਲੋਈ ਸ੍ਰਿਸ਼ਟੀ ਦੇ ਲੋਕੋ, ਲੋਈ ਨਾਮ ਲੋਕਾਂ ਦਾ ਵੀ ਹੁੰਦਾ, ਤੁਸੀਂ ਸਾਡੀ ਸਿੱਖਾਂ ਨੂੰ ਸੁਣਨਾ ਕਰੋ।
ਭਰਮ ਨਾ ਭੁੱਲੋ ਕੋਈ,
ਕੋਈ ਭਰਮ ਭੁਲੇਖੇ ਦੇ ਵਿੱਚ ਨਾ ਭੁੱਲਣਾ ਕਰੋ ਤੁਸੀਂ, ਕਿ ਕਾਂਸੀ ਵਿੱਚ ਰਹਿ ਕੇ ਮੁਕਤੀ ਹੋਈ ਦੀ ਹੈ, ਭਰਮ ਹੀ ਹੈ ਤੁਹਾਨੂੰ ਇਹ।
ਕਿਆ ਕਾਸੀ ਕਿਆ ਉਖਰ ਮਗਹਰ,
ਤੇ ਸਾਰੀ ਬੋਲੋ ਜੀ।
ਰਾਮ ਹਿਰਦੈ ਜੋ ਹੋਈ,
ਜੋ ਜੇਕਰ ਇਹਦੇ ਹਿਰਦੇ ਵਿੱਚ ਰਾਮ ਪਰਮੇਸ਼ਰ ਦਾ ਨਾਮ ਹੋਈ ਹੋਵੇ ਤਾਂ ਫਿਰ ਕਿਆ ਕੀ ਕਾਂਸੀ ਦੀ ਧਰਤੀ, ਕਿਆ ਕੀ ਉਖਰ ਕਲਰ ਦੀ ਧਰਤੀ ਤੇ ਮਗਰ ਹੜੰਬੇ ਦੀ ਧਰਤੀ ਹੈ। ਵਾ ਭਾਵੇਂ ਕੱਲਰ ਦੀ ਧਰਤੀ ਦੀ ਨਿਆਈ ਨਿਸ਼ਰਦਕ ਹਿਰਦੇ ਵਾਲਿਆਂ ਦੀ ਕੁਸੰਗਤ ਵਿੱਚ ਜਾ ਕੇ ਸਰੀਰ ਛੱਡ ਦੇਈਏ, ਇਉਂ ਜਿੱਥੇ ਮਰਜ਼ੀ ਸਰੀਰ ਛੁੱਟ ਜਾਵੇ ਉੱਥੇ ਹੀ ਮੁਕਤ ਹੋ ਜਾਈਦਾ, ਕਿਉਂਕਿ ਸਰਬ ਜਗ੍ਹਾ ਮੁਕਤ ਸਰੂਪ ਹੀ ਹੈ ਉਹ ਜਿੱਥੇ ਵੀ ਤੱਤ ਵੇਤਾ ਜਾਂਦਾ। ਤੇ ਕਬੀਰ ਸਾਹਿਬ ਦੇ ਕੁਝ ਪ੍ਰੇਮੀ ਕਹਿਣ ਲੱਗੇ ਜੀ ਕਬੀਰ ਜੀ ਤੁਸੀਂ ਕਾਂਸੀ ਨੂੰ ਸਦਾ ਮੁਕਤੀ ਦਾ ਵਰਤ ਨਹੀਂ ਸਮਝਦੇ ਫਿਰ। ਤਾਂ ਸੁਣ ਕੇ ਕਬੀਰ ਸਾਹਿਬ ਜੀ ਉਚਾਰਨ ਕਰਦੇ ਹੈ ਕਿ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਘਾਟਾ ਹੀ ਘਾਟਾ ਹੈ ਭਾਈ। ਅੱਗੇ ਦੱਸਦੇ ਨੇ
ਇੰਦਰ ਲੋਕ ਸਿਵ ਲੋਕ ਹੈ ਜੈਬ,
ਕਹਿੰਦੇ ਭਾਈ ਜੇਕਰ ਕੋਈ ਪੁਰਖ ਤਪ ਕਰਕੇ, ਪੁੰਨਾਂ ਦੇ ਪ੍ਰਤਾਪ ਕਰਕੇ, ਸਕਾਮ ਕਰਮਾਂ ਦੇ ਪ੍ਰਤਾਪ ਕਰਕੇ ਇੰਦਰ ਲੋਕ ਜਾ ਕੇ ਇੰਦਰਪੁਰੀ ਜਿਹੜਾ ਸਵਰਗ ਲੋਕ ਦੇ ਵਿੱਚ ਚਲਿਆ ਜਾਵੇ ਜਾਂ ਇੰਦਰਪੁਰੀ ਦਾ ਬਾਦਸ਼ਾਹ ਬਣ ਜਾਵੇ, ਜਿਵੇਂ ਇੰਦਰ ਬਣਦਾ ਹੈ ਇੰਦਰਪੁਰੀ ਨੂੰ, ਜਾਂ ਸਿਵ ਲੋਕ ਹੈ, ਸਿਵ ਲੋਕ ਕਹਿ ਜਾਏਗੋ ਇੰਦਰਪੁਰੀ ਨੂੰ, ਸਵਰਗਪੁਰੀ ਜਾਂ ਸਿਵ ਲੋਕ ਹੈ ਜਿਹੜਾ ਸ਼ਿਵਾ ਦੀ ਪੂਰੀ ਕੈਲਾਸ਼ ਪਰਬਤ ਵੀ ਚਲਿਆ ਜਾਵੇ। ਤੇ ਇਸ ਕਰਕੇ ਇਹਦੇ ਵਿੱਚ ਜੈਬੋ ਜਾਵੇਗਾ ਤਾਂ ਅੱਗੇ ਦੱਸਦੇ ਨੇ ਫਿਰ ਜੇ ਉੱਥੇ ਚਲਿਆ ਵੀ ਗਿਆ ਤਾਂ ਕੀ ਹੋ ਗਿਆ।
ਉੱਛੇ ਤਪ ਕਰ ਬਾਹੁਰ ਐਬੋ,
ਉੱਛੇ ਤੁੱਛਪਣੇ ਵਿੱਚ ਤਪ ਕਰਨ ਵਾਸਤੇ ਦੇਵਤਿਆਂ ਦੀ ਉਪਾਸਨਾ ਕਰਨ ਵਾਲਾ ਬਾਹੁਰ ਮੁੜ ਕੇ ਜੂਨਾਂ ਵਿੱਚ ਐਬੋ ਆ ਜਾਵੇਗਾ। ਐਬੋ ਪਾਠ ਇਕੱਠੇ ਰੱਖਣਾ ਭਾਈ। ਤੇ ਇਸ ਕਰਕੇ ਇੱਥੇ ਜਿਹੜਾ ਪਾਠ ਹੈ ਨਾ ਵਾਹੁਰ, ਬੱਬੇ ਨੂੰ ਕਹਿੰਦਾ ਹਾਹੇ ਨੂੰ ਔਂਕੜ ਹੈ, ਰਾਰੀ ਨੂੰ ਸਿਹਾਰੀ ਹੈ, ਸੁੱਧ ਪਾਠ ਬਾਹੁਰ ਹਾਹੇ ਦੇ ਔਂਕੜ ਨਾਲ ਹੀ ਹੈ। ਤੇ ਜੇਕਰ ਹਾਹੇ ਨੂੰ ਔਂਕੜ ਨਾ ਹੋਵੇ ਤਾਂ ਅਰਥ ਕੀ ਬਣਦਾ, ਇਹ ਮੁਕਤੀ ਵਾਲੇ ਥਾਂ ਨੂੰ ਛੱਡ ਕੇ ਬਾਹਰ ਸੰਸਾਰ ਵਿੱਚ ਆਉਣਾ ਪਵੇਗਾ। ਇਹ ਦੇਖੋ ਕਿਸੇ ਪੋਥੀ ਦੇ ਵਿੱਚ ਐਸਾ ਹੋ ਵੀ ਸਕਦਾ ਵੀ ਹਾਹੇ ਨੂੰ ਔਂਕੜ ਨਾ ਹੋਵੇ ਬਾਹਰ, ਜੇ ਕਿਸੇ ਕੋਲ ਹੈ ਤਾਂ ਉਹ ਹੱਥ ਖੜਾ ਕਰਕੇ ਦੱਸ ਸਕਦਾ, ਬੋਲਣ ਦੀ ਲੋੜ ਨਹੀਂ ਹੁੰਦੀ, ਠੀਕ ਹੈ। ਇਸ ਕਰਕੇ ਪਰ ਇਹ ਕਈ ਪਾਠ ਇਸ ਤਰ੍ਹਾਂ ਮੰਨ ਲੈਂਦੇ ਆ, ਕਈ ਸਰੂਪਾਂ ਚ ਲਿਖਤ ਮਿਲਦਾ ਹੋਊਗਾ, ਤਾਂ ਮਹਾਂਪੁਰਖਾਂ ਨੇ ਨਿਰਣਾ ਕੀਤਾ ਸੀ ਇਸਦਾ। ਤੋ ਅੱਗੇ ਦੱਸਦੇ ਹਨ ਕਬੀਰ ਸਾਹਿਬ ਜੀ, ਕਹਿੰਦੇ ਕੁਝ ਪਰਮੇਸ਼ੁਰ ਦਾ ਉੱਚੇ ਤਪਕਰ ਬਹੁਰ ਬਹੁਰ ਭੀ ਬੌੜੋ, ਮੁੜ ਕੇ ਤਾਂ ਫਿਰ ਇੱਥੇ ਆਉਣਾ ਪੈਜੂਗਾ। ਸਕਾਮ ਕਰਮ ਜਿਹੜੇ ਤਪ ਕਰਕੇ ਤੁੱਛਪਣੇ ਵਾਲਾ ਤਪ ਹੈ ਕਰਕੇ ਮੁੜ ਕੇ ਫਿਰ ਇੱਥੇ ਆਊ। ਪ੍ਰਸ਼ਨ ਕੀਤਾ ਕਬੀਰ ਜੀ, ਕੁਝ ਪਰਮੇਸ਼ੁਰ ਤੋਂ ਧਨ ਪਦਾਰਥ ਆਪ ਮੰਗ ਲਵੋ, ਗਰੀਬੀ ਆ ਘਰ ਦੇ ਵਿੱਚ, ਤੁਸੀਂ ਕੁਛ ਵੀ ਨਹੀਂ ਮੰਗਦੇ, ਗਰੀਬੀ ਨਾਲ ਜੂਝ ਰਹੇ ਹੋ। ਉੱਤਰ ਦੇ ਵਿੱਚ ਹੁਣ ਕਬੀਰ ਸਾਹਿਬ ਜੀ ਕਹਿੰਦੇ ਨੇ
ਕਿਆ ਮੰਗੋ ਕਿਸ ਥਿਰ ਨਾਹੀ,
ਇਹ ਭਾਈ ਅਸੀਂ ਪਰਮੇਸ਼ੁਰ ਕੋਲੋਂ ਕਿਆ ਕੀ ਪਦਾਰਥ ਮੰਗੋ ਮੰਗੀਏ, ਕਹਿੰਦੇ ਕਿਉਂ, ਕਹਿੰਦੇ ਕਿਉਂਕਿ ਕਿਛ ਕੁਝ ਵੀ ਥਿਰ ਸਥਿਰ ਅਚਲ ਨਹੀਂ ਰਹਿਣ ਵਾਲਾ ਹੈ। ਇਹ ਫਿਰ ਅਨਿਸਤਰ ਪਦਾਰਥ ਮੰਗੀਏ ਜਿਹੜੇ ਰਹਿਣੇ ਨਹੀਂ ਹੈ, ਉਹ ਕਾਹਦਾ ਮੰਗਣਾ ਹੈ।
ਰਾਮ ਨਾਮ ਰਖ ਮਨ ਮਾਹੀ,
ਇਸ ਲਈ ਅਸੀਂ ਤਾਂ ਸੰਸਾਰਕ ਪਦਾਰਥਾਂ ਦੇ ਖਿਆਲ ਨੂੰ ਛੱਡ ਦਿੱਤਾ, ਛੱਡ ਕੇ ਇਹੋ ਹੀ ਕਹਿੰਦੇ ਹਾਂ ਕਿ ਮੇਰੇ ਪਿਆਰੇ ਮਨਾ हे भाई राम परमेश्वर दे नाम नूं अपने मन हिरदे दे माही विच बसा के रखना करो। अपने सतसंगियां नूं यही कहने आ, अपने आप नूं भी यही कहने आ, राम परमेश्वर दे अचल रहना है। इस करके अचल रहन वाला पदार्थ है जिहड़ा नाम है
रहाओ।
अस्थाई दे के फरमाउंदे आ जी
सोभा राज बिबै वडियाई।
इस करके संसार विच राजा बन के राज करन दी सोभा वडियाई प्राप्त होनी, भाव की हुई हुकूमत प्राप्त हो जानी, ते इस तों बिबै विभूति भाव माया एकत्र करन दी बहुती वडियाई सोभा होनी। पर ए जो कुछ भी है
अंत ना काहू संग सहाई।
ए संसार दी वडियाई अंत अखीर दे समय प्राणा दे वियोग दे काल समय काहू किसे दे संग नाल परलोक दे सहाई सहायता करन नहीं जा सकती है। संग सहाई नहीं जा सकती, अंत ना काहू संग सहाई, सहायता करन लई अंत नू किसे दे नाल नहीं जाना। इसने इस करके
पुत्र कलत्र लक्ष्मी माया।
पुत्र कलत्र पुत्र बेटा, कलत्र स्त्री, लक्ष्मी माया आदि सारी माया शर रूप है। ये जो कुछ भी है पुत्र दी कलत्र स्त्री यानी नू इत्यादिक लक्ष्मी अपने घर वाली एम भी अर्थ लगता है, माया धन रोकड़ी आदि ये जो कुछ भी है।
इन ते कहो कावने सुख पाया।
साहब जी कहिंदे भी मैनू कोई दस के निर्णा करके दसो भी इन्हां तों किसे नूं सुख मिलिया अज तक की ने इन्हां दी संगत करके कहो दसो कावने किस पुरख ने सुख पाया पौना कीता है, भाव किसे ने सुख नहीं पाया है।
कहत कबीर अबर नहीं कामा।
कबीर साहब जी कथन करदे है साडे परमेश्वर दा नाम जपण तों बगैर साडे तां एही विश्वास है मन विच परमेश्वर दा नाम जपण तों बगैर अबर होर कोई भी पदार्थ दा कामा कम आउण वाला नहीं है। असी तां संसारक पदार्थां दा कामा कामना वाला होर कोई भी कम नहीं करना चाहुंदे जो संसार दे विच जूना दे विच लियाउण वाला है। संसार दे जमण मरण दा हेतु है ओ जूना दे विच लियाउण वाला है होवे जिहड़ा ओ कम असीं पसंद नहीं करदे हां।
हमरै मन धन राम को नामा।
इस लई हमरै साडे मन हिरदे विच राम रमे होए परमेश्वर दा जिहड़ा नामा नाम है ना ए नाम रूपी धन ही है। भाग छड़े हर संत तुम्हारे जिन कर तन हर नामा, ए परलोक नूं जाण वाला है। अगे भगत जी परमेश्वर दे नाम दी महिमा वर्णन करदे हो बैरागमयी उपदेश जिहड़ा है ओ उचारण करदे हन जी।
राम सिमर राम सिमर राम सिमर भाई।
हे भाई इहनू तीन वारी कह के दृढ़ कराया है। ते इस करके हे भाई सारे राम रमिया होया परमेश्वर सिमर सिमरने योग है। जिन्हां जिन्हां पुरखां ने उस परमेश्वर दे नाम नूं सिमर सिमरिया है ओ राम व्यापक स्वरूप परमेश्वर दा राम स्वरूप ही हो गए न। इसलिए तुसीं भी मन बाणी शरीर करके परमेश्वर दे नाम नूं सिमर सिमरना करो। दूसरा भाव है राम सिमर राम सिमर राम सिमर भाई। शरीर दे रोम रोम करके सिमर सिमरने योग जो राम परमेश्वर दा सिमर सिमरन है उस राम रमे हुए परमेश्वर दे राम नाम नूं गुरां दी संगत करके सिमर सिमरना करो। राम सिमर राम सिमर राम सिमर भाई। हे भाई राम परमेश्वर दे नाम नूं सिमर के जी पिछे भूतकाल दे विच भी तर गए सन हुण वर्तमान समय दे विच भी परमेश्वर दा नाम सिमर के जीव तर रहे हन। अगे भविखत काल दे विच भी परमेश्वर दा नाम सिमर के जीव संसार समुद्र तों तर जाणगे। ਤਾਂ ਇਹ ਤਿੰਨ ਵਾਰ ਕਿਹਾ ਇਹਦੇ ਦੋ ਤਿੰਨ ਇਸ ਤਰ੍ਹਾਂ ਦੇ ਅਰਥ ਹੈ ਸੰਪਰਦਾ ਚ ਜੇ
ਰਾਮ ਨਾਮ ਸਿਮਰਨ ਬਿਨ।
ਕਿਉਂਕਿ ਰਾਮ ਨਾਮ ਸਿਮਰਨ ਬਿਨ ਰਾਮ ਪਰਮੇਸ਼ਰ ਦੇ ਨਾਮ ਦਾ ਸਿਮਰਨ ਭਜਨ ਕਰਨ ਤੋਂ ਬਿਨ ਬਗੈਰ ਤੇ ਅੱਗੇ ਦੱਸਦੇ ਨੇ ਜੀ
ਬੂਡ ਤੇ ਅਧਕਾਈ
ਅਧਕਾਈ ਅਧਕ ਤੋਂ ਅਧਕ ਭਾਵ ਧਨ ਪਦਾਰਥ ਕਰਕੇ ਵੱਡਿਆਂ ਤੋਂ ਵੱਡੇ ਅਮੀਰ ਰਾਜੇ ਮਹਾਰਾਜੇ ਚੱਕਰਵਰਤੀ ਬਾਦਸ਼ਾਹ ਕਹਿੰਦੇ ਉਹ ਕੀ ਹੈ ਬੂਡ ਤੇ। ਬੂਡ ਤੇ ਨਾਮ ਹੈ ਡੁੱਬ ਜਾਣ ਦੇ, ਡੁੱਬ ਗਏ ਨੇ ਡੁੱਬਦੇ ਜਾਂਦੇ ਨੇ। ਇਸ ਕਰਕੇ ਕਾਲ ਰੂਪੀ ਨਦੀ ਦੇ ਵਿੱਚ ਡੁੱਬਦੇ ਜਾਂਦੇ ਨੇ। ਸੰਸਾਰ ਸਮੁੰਦਰ ਦੇ ਵਿੱਚ ਪਦਾਰਥਾਂ ਰੂਪੀ ਪਾਣੀ 'ਚ ਡੁੱਬੇ ਹੋਏ ਨੇ, ਵਿਸ਼ੇ ਵਿਕਾਰਾਂ ਦੇ ਪਾਣੀ 'ਚ ਡੁੱਬੇ ਹੋਏ ਨੇ। ਨਾਮ ਤੋਂ ਬਿਨਾਂ ਇਹ ਹਾਲਤ ਹੈ,
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਬਨਤਾ ਸੁਤ ਦੇਹ ਗ੍ਰਹਿ।
ਹੇ ਭਾਈ, ਜੋ ਤੂੰ ਬਨਤਾ ਇਸਤਰੀ, ਸੁਤ ਪੁੱਤਰ, ਦੇਹ ਸਰੀਰ, ਗ੍ਰਹਿ ਘਰ, ਇਹ ਜੋ ਵੀ ਹੈ
ਸੰਪਤ ਸੁਖਦਾਈ,
ਸੰਪਤ ਦੇ ਵਿੱਚ ਹੋ ਗਿਆ ਹਾਥੀ ਘੋੜੇ ਰਥ ਸਵਾਰੀਆਂ ਆਦਿ, ਮਾਲ ਡੰਗਰ ਪਸ਼ੂ, ਇਹ ਸਾਰੇ ਜਿੰਨੇ ਨੇ ਇਹਨਾਂ ਨੂੰ ਸੁਖਦਾਈ, ਸੁਖ ਦੇਣ ਵਾਲਾ ਮੰਨੀ ਬੈਠਾ ਹੈ, ਸੁਖ ਦੇਣ ਵਾਲੇ ਜਿਹੜਾ ਤੈਂ ਮੰਨਿਆ ਹੈ, ਪਰ ਇਹ ਸਮਝ ਲੈ ਸੁਖ ਦੇਣ ਵਾਲੇ ਨਹੀਂ ਹਨ, ਬਲਕਿ
ਇਨ ਮੈਂ ਕੱਛ ਨਾਹੇ ਤੇਰੋ।
ਕਹਿੰਦੇ ਚੱਲਿਆ, ਇਹਦੇ ਵਿੱਚ ਤਾਂ ਤੇਰਾ ਕੁਛ ਵੀ ਨਹੀਂ ਹੈ।
ਕਾਲ ਅਵਧ ਆਈ,
ਜਿਸ ਵਕਤ ਅਵਧ ਉਮਰ ਦਾ ਕਾਲ ਆਈ ਆ ਗਿਆ, ਅਵਧ ਅਵਧੀ ਆ ਗਈ, ਜਾਂ ਮਰਨ ਦਾ ਕਾਲ ਸਮੇਂ ਦੀ ਅਵਧ ਹੱਦ ਆ ਗਈ, ਜਦੋਂ ਉਮਰ ਦੀ ਅਵਧ ਆ ਜਮਾਂ ਵੱਧ, ਵੱਧ ਵਧਣ ਤੋਂ ਆ ਰਹਿਤ ਕਾਲ ਦੀ ਫਾਸੀ ਆ ਗਈ, ਮੌਤ ਦਾ ਦਿਨ ਆ ਗਿਆ, ਉਸ ਵੇਲੇ ਇਹਨਾਂ ਪਦਾਰਥਾਂ ਦੇ ਵਿੱਚ ਕਹਿੰਦੇ ਕੁਝ ਵੀ ਤੇਰੇ ਨਾਲ, ਇਨ ਮੈਂ ਕੁਛ ਨਾਹੇ ਤੇਰੋ, ਤੇਰੇ ਨਾਲ ਜਾਣ ਵਾਲਾ ਕੁਛ ਵੀ ਨਹੀਂ ਹੈ। ਉਸ ਵੇਲੇ ਕੇਵਲ ਨਾਮ ਨੇ ਜੋ ਸਤਸੰਗਤ ਕੀਤੀ ਹੈ ਇਹਨੇ ਨਾਲ ਜਾਣਾ।
ਅਜਾਮਲ ਗਜ ਗਨਕਾ,
ਦੁਬਾਰੇ ਬੋਲੋ ਜੀ,
ਅਜਾਮਲ ਗਜ ਗਨਕਾ।
ਹੁਣ ਪ੍ਰਮਾਣ ਦਿੰਦੇ ਨੇ ਵੀ ਅਜਾਮਲ ਪਾਪੀ ਸੀ, ਪਤਦ ਅਜਾਮਲ ਪਾਪ ਕਰ ਜਾਏ ਕਲਵਤਨੀ ਦੇ ਰਹਿਆ, ਗੁਰ ਤੇ ਬੇਮੁਖ ਹੋਏ ਕੇ ਪਾਪ ਕਮਾਵੈ ਦੁਰਮਤ ਦਇਆ, ਛੇਪਤ ਜਾਏ ਬੇਸਬਾ ਪਾਪਾਂ ਦੇ ਫਲ ਇੱਛੇ ਰਹਿਆ, ਪੁੱਤਰ ਉਪੰਨਾ ਸਤਮਾ ਨੌ ਧਰਨੂ ਚਿਤੋਂ ਵਾਹਿਆ, ਗੁਰੂ ਦੁਆਰੇ ਜਾਏ ਕੇ ਗੁਰਮੁਖ ਨੌ ਨਾਰਾਇਣ ਕਿਹਾ, ਜਮਗਣ ਮਾਰੇ ਹਰਜਣਾ ਤੇ ਜਮਗਣਾਂ ਨੂੰ ਮਾਰ ਦਿੱਤਾ, ਗਇਆ ਸੁਰਗ ਜਮ ਡੰਡ ਨਾ ਸਹਿਆ, ਨਾ ਏਲੇ ਦੁੱਖ ਡੇਰਾ ਢਹਿਆ। ਇਹ ਪਤਦ ਅਜਾਮਲ ਸੀ ਜਿਹੜਾ ਉਹ ਐਂ ਤਰ ਗਿਆ, ਗਾ ਜਿਹੜਾ ਹਾਥੀ ਸੀ ਐਰਾਵਤ ਹਾਥੀ ਜਿਹੜਾ ਤੰਦੂਏ ਨੇ ਪਕੜ ਲਿਆ ਸੀ, ਪਿਛਲੇ ਜਨਮ ਦੇ ਸ਼ਰਾਬ ਸੀ ਹੋਏ, ਪਿੱਛੇ ਪ੍ਰਸੰਗ ਆਪ ਜੀ ਨੇ ਸੁਣੇ ਲਏ। ਗਣਕਾ ਜਿਹੜੀ ਸੀ, ਗਣਕਾ ਪਾਪਨ ਹੋਏ ਕੇ ਪਾਪਾਂ ਦਾ ਗਲ ਹਰ ਪਰੋਤਾ, ਮਹਾਂਪੁਰਖਾ ਚਾਣਚਾ ਗਣਕਾ ਵਾੜੇ ਜਾਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਇਸ ਨੂੰ ਦਿੱਤੋ ਸਤੋਤਾ, ਲਿਵ ਲਾਗੀ ਤੇ ਸਤੋਤਿਓ ਨਿਤ ਭਰਾਏ ਕੜੇ ਅਸੋਤਾ। ਤੇ ਉਹ ਵੀ ਫਿਰ ਅਖੀਰ ਦੇ ਭਾਈ ਗੁਰਦਾਸ ਕਹਿੰਦੇ ਗਈ ਬੇਕੁੰਠ ਬੇਵਾਨ ਚੜ ਨਰਕਾ ਵਿੱਚ ਨੂੰ ਸਿਖਾ ਦੋ ਸਬੋਤ। ਅਜਾਮਲ ਗਜ ਗਨਕਾ ਇਹ ਜਿੰਨੇ ਵੀ ਸਨ,
ਪਤਤ ਕਰਮ ਕੀਨੇ,
ਕਿਹੜਾ ਚੱਜ ਦਾ ਕੰਮ ਕਰਿਆ ਸੀ ਇਹਨਾਂ ਤਿੰਨਾਂ ਨੇ, ਤੇ ਪਤਤ ਕਰਮ ਡਿਗੇ ਹੋਏ ਨੀਚ ਕਰਮ ਕੀਤੇ ਸੀ, ਤੇ ਤਨ ਵੇਚਣ ਦਾ ਗਨਕਾ ਨੇ ਧੰਦਾ ਕੀਤਾ ਸੀ, ਜਿਉਂ ਵਿਧਵਾ ਤਨ ਪਰਕੋ ਦੇਈ ਕਾਮ ਦਾਮ ਚਿਤ ਪਰਵਹਿ ਸੀ। ਤੇ ਇਸੇ ਤਰ੍ਹਾਂ ਅਜਾਮਲ ਜਾ ਕੇ ਉਹ ਰਿਹਾ ਹੀ ਬੇਸਵਾ ਦੇ ਨਾਲੇ ਜੰਗਲ ਦੇ ਵਿੱਚ ਪੰਛੀ ਮਾਰ ਮਾਰ ਖਾਇਆ ਕਰਦਾ। ਗਜ ਹਾਥੀ ਨੇ ਵੀ ਚੰਗਾ ਕਿੰਨਾ ਕੁ ਚੰਗਾ ਕਰਮ ਕੀਤਾ ਸੀ, ਪਤਤ ਕਰਮ ਕੀ ਨੇ, ਭੈੜੇ ਕਰਮ ਕਰਨ ਵਾਲੇ ਸਨ ਇਹ।
ਤਿਉ ਉੱਤਰ ਪਾਰ ਪਰੇ,
ਸੰਤਾਂ ਦੀ ਕਿਰਪਾ ਨਾਲ ਰਾਮ ਪਰਮੇਸ਼ਰ ਦਾ ਨਾਮ ਇਹਨਾਂ ਨੇ ਲੈਣ ਕਰਕੇ, ਸਾਰੀ ਤੁਕ ਬੋਲ ਦੋ ਜੀ ਇਕੱਠੀ।
ਤਿਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ,
ਸੰਤਾਂ ਦੀ ਕਿਰਪਾ ਨਾਲ ਰਾਮ ਪਰਮੇਸ਼ਰ ਦਾ ਨਾਮ ਲੀਨੇ ਲੈਣ ਕਰਕੇ, ਲੈਣੇ ਕਰਕੇ ਤਿਉ ਉਹ ਵੀ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ, ਮੁਕਤ ਰੂਪੀ ਕਿਨਾਰੇ ਤੇ ਪਰੇ ਪੈ ਗਏ ਹਨ।
ਸੂਕਰ ਕੂਕਰ ਜੋਨ ਭ੍ਰਮੇ,
ਹੇ ਭਾਈ ਕਹਿੰਦੇ ਦੇਖੋ ਜੀਵ ਜਿਹੜਾ ਹੈ, ਸੂਕਰ ਸੂਰ ਦੀ ਜੂਨ ਪਤਾ ਨਹੀਂ ਕਿੰਨੀ ਵਾਰ ਮਿਲ ਲਈ, ਕੂਕਰ ਕੁੱਤੇ ਦੀ ਜੂਨ ਵਿੱਚ ਇਹ ਭਰਮਣ ਕਰ ਲਿਆ ਜੀਵ ਆਤਮਾ, ਇਹਨਾਂ ਜੂਨ ਜੂਨਾਂ ਦੇ ਵਿੱਚ ਭਰਮੇ ਭਰਮ ਦੇ ਚੱਕਰ ਖਾਂਦੇ ਹੋਏ ਮਨੁੱਖਾ ਦੇਹੀ ਮਿਲੀ ਹੈ।
ਤਉ ਲਾਜ ਨਾ ਆਈ,
ਹੁਣ ਵੀ ਤੁਹਾਨੂੰ ਲਾਜ ਸ਼ਰਮ ਨਹੀਂ ਆਉਂਦੀ, ਹੁਣ ਵੀ ਕੰਮ ਸੂਰਾਂ ਤੇ ਕੁੱਤਿਆਂ ਵਾਲੀ ਕਰ ਰਹੇ ਹੈ, ਫਿਰ ਤੁਹਾਨੂੰ ਫਿਟਕਾਰਨ ਤਾਂ ਦਿੱਤੀ ਹੈ, ਟੇਢੀਆਂ ਜੂਨਾਂ ਦੇ ਵਿੱਚ ਫਿਰ ਭਰਮਣ ਕਰੋਗੇ ਨਹੀਂ ਤਾਂ। ਕੁੱਤਾ ਕੀ ਕਰਦਾ, ਬੇਫਾਇਦਾ ਭੌਂਕਦਾ ਹੈ, ਥਾਂ ਥਾਂ ਮੂੰਹ ਪਾ ਲੈਂਦਾ ਹੈ। ਇਸੇ ਤਰ੍ਹਾਂ ਜਿਹੜਾ ਨਿੰਦਿਆ ਦੇ ਵਿੱਚ ਸਾਧ ਸੰਜੀਵ ਭੌਂਕਣਾ ਹੈ, ਇਹ ਕੁੱਤਾ ਵਾਲੀ ਕਿਰਿਆ ਹੀ ਹੈ। ਫਿਰ ਜਿਹੜਾ ਲੋਭ ਦੇ ਵਿੱਚ ਖਾਣ ਪੀਣ ਦਾ ਭੱਖ ਭੱਖ ਖਾਈ ਜਾਣਾ ਹੈ, ਸਿਹਤ ਵਾਸਤੇ ਵੀ ਨਹੀਂ ਦੇਖਣਾ, ਜੀਭ ਦੇ ਮਗਰ ਲੱਗ ਕੇ ਖਾਣਾ ਹੈ, ਉਹ ਲਾਲਚੀ ਹੋ ਕਰਕੇ ਜਾਂ ਲੋਭ ਕਰਨਾ ਤਾਂ ਵੀ ਕੁੱਤੇ ਵਾਲੀ ਦ੍ਰਿਸ਼ਟੀ ਸਮਝਣੀ। ਸੂਰ ਜਿਹੜਾ ਗੰਦਗੀ ਖਾਂਦਾ ਹੈ, ਵਿਸ਼ਿਆਂ ਰੂਪ ਗੰਦਗੀ ਖਾਧੀ, ਕਹਿੰਦੇ ਫਿਰ ਕੀ ਮਨੁੱਖਾ ਸਰੀਰ ਤੋਂ ਲਾਭ ਉਠਾਇਆ। ਤੇ ਇਸ ਕਰਕੇ ਕਹਿੰਦੇ ਸ਼ਰਮ ਨਹੀਂ ਆਉਂਦੀ ਮਨੁੱਖਾ ਸਰੀਰ ਪ੍ਰਾਪਤ ਕੀਤਾ। ਜਿਵੇਂ ਕੋਈ ਕਹੇ ਤੂੰ ਗੁਰਸਿੱਖਾ ਉਹ ਤੇਰੇ ਕਿਰਪਾਨ ਪਾਈ ਹੈ ਅੰਮ੍ਰਿਤਧਾਰੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਇੱਥੇ ਠੇਕੇ ਦੇ ਮੂਹਰੇ ਖੜਾ ਹੈ ਉੱਥੇ, ਇਸੇ ਤਰ੍ਹਾਂ ਦਾ ਇਹ ਸਮਝੇ ਹੇ ਮਨੁੱਖ ਤੈਨੂੰ ਸ਼ਰਮ ਨਹੀਂ ਆਉਂਦੀ ਉਹੀ ਕੁੱਤਿਆਂ ਬਿੱਲਿਆਂ ਵਾਲੇ ਸੂਰਾਂ ਵਾਲੇ ਕੰਮ ਕਰਦਾ। ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾ ਹੀ ਮਨ ਜੈਸੇ ਸੂਕੁਰ ਸਵਾਨ ਨਾਨਕ ਮਾਨੋ ਤਾਹੇ ਤਨ। ਇਹ ਕਿਹਾ ਹੈ ਵੀ ਤੂੰ ਕੁਛ ਤਾਂ ਸ਼ਰਮ ਕਰ।
ਰਾਮ ਨਾਮ ਛਾੜ ਅੰਮ੍ਰਿਤ,
ਤੇ ਰਾਮ ਰਮੇ ਹੋਏ ਪਰਮੇਸ਼ਰ ਦਾ ਅੰਮ੍ਰਿਤ ਨਾਮ ਤਾਂ ਛੱਡ ਦਿੱਤਾ ਹੈ, ਇਸ ਨੂੰ ਛੱਡ ਕਰਕੇ
ਕਾਹੇ ਬਿਖ ਖਾਈ,
ਇਹ ਵਿਸ਼ਿਆਂ ਦੀ ਜ਼ਹਿਰ ਕਿਉਂ ਖਾਈ ਜਾਂਦਾ ਹੈ, ਨਿੰਦਿਆ ਦੀ ਜ਼ਹਿਰ ਕਿਉਂ ਖਾਈ ਜਾਂਦਾ ਹੈ।
ਤਾਜ ਭਰਮ ਕਰਮ ਵਿਦ ਨਖੇਦ,
ਇਸ ਲਈ ਹੇ ਭਾਈ ਤੂੰ ਜਿਹੜਾ ਇੱਕ ਤਾਂ ਭਰਮ ਭਰਮਾਉਣ ਵਾਲੇ ਭਰਮ ਰੂਪ ਜੋ ਭਰਮ ਭਰਮਾਉਣ ਵਾਲੇ ਵਿਦ ਨਖੇਦ ਕਰਮਾਂ ਨੂੰ ਇਹਨਾਂ ਨੂੰ ਤਜ ਛੱਡ ਕੇ ਰਾਮ ਪਰਮੇਸ਼ਰ ਦੇ ਨਾਮ ਨੂੰ ਤੇ ਤਾਜ ਭਰਮ ਕਰਮ ਸਾਰੀ ਕਿਤੋਂ ਕੁਛ ਇਕੱਠੀ ਬੋਲੋ ਜੀ।
ਤਾਜ ਭਰਮ ਕਰਮ ਵਿਦ ਨਖੇਦ ਰਾਮ ਨਾਮ ਲੀਹੀ,
ਇਸ ਲਈ ਭਰਮ ਰੂਪ ਭਰਮ ਭਰਮਾਉਣ ਵਾਲੇ ਵਿਦ ਨਖੇਦ ਕਰਮਾਂ ਨੂੰ ਤੇ ਤਜ ਛੱਡ ਕੇ ਰਾਮ ਪਰਮੇਸ਼ਰ ਦੇ ਨਾਮ ਨੂੰ ਲੇਹੀ ਲੈਣਾ ਕਰੋ। ਤੇ ਭਾਵ ਕੀ ਹੈ, ਸੱਜੇ ਦੇ ਪਾਸੇ ਸਕਾਮ ਕਰਮਾਂ ਤੇ ਖੱਬੇ ਪਾਸੇ ਪਾਪ ਕਰਮ, ਇਹ ਦੋਨਾਂ ਦਾ ਭਰਮ ਛੱਡ ਦਿਓ। ਕਿਉਂਕਿ ਇਸਲਾਮ ਦੇ ਵਿੱਚ ਇਹ ਮੰਨਿਆ ਗਿਆ ਵੀ ਖੱਬੇ ਪਾਸੇ ਪਾਪ ਰਹਿੰਦੇ ਆ, ਸੱਜੇ ਪਾਸੇ ਪੁੰਨ ਰਹਿੰਦੇ ਆ। ਹੁਣ ਕਬੀਰ ਸਾਹਿਬ ਜੀ ਉਹ ਇਸਲਾਮ ਦੁਆਰਾ ਫਿਰ ਉਸ ਤਰ੍ਹਾਂ, ਕਿਉਂਕਿ ਜਨਮੇ ਅਸਲ ਦੇ ਵਿੱਚ ਕਬੀਰ ਸਾਹਿਬ ਦਾ ਮੁਸਲਮਾਨਾਂ ਦੇ ਘਰ ਦਾ ਹੋਇਆ, ਤੇ ਸੰਸਕਾਰ ਜਿਹੜੇ ਸੀ ਉਹ ਇੱਧਰ ਪਰਮੇਸ਼ਰ ਬੰਦਗੀ ਵਾਲੇ ਹਿੰਦੂ ਮਤ ਵਾਲੇ ਸਨ, ਤੋ ਇਸ ਪ੍ਰਕਾਰ ਦੇ ਕੁਝ ਐਸਾ ਭਾਣਾ ਇਹ ਵਰਤਿਆ ਸੀ, ਬੜੀਆਂ ਇਸ ਤਰ੍ਹਾਂ ਦੀਆਂ ਸਾਖੀਆਂ ਅਣਹੋਣੀਆਂ। ਤੋ ਕਬੀਰ ਸਾਹਿਬ ਜੀ ਇਹ ਗੱਲ ਹੋਰ ਜਗ੍ਹਾ ਵੀ ਕਹਿੰਦੇ, ਤਜ ਵਾਵੇ ਦਾਹਨੇ ਵਿਕਾਰਾ ਹਰ ਪਰ ਦ੍ਰਿੜ ਕਰ ਰਹੀ ਹੈ, ਇਹਨੂੰ ਛੱਡ ਦੇ ਤੇ ਪਰਮੇਸ਼ਰ ਦਾ ਰਾਮ ਨਾਮ ਲੇਹੀ, ਪਰਮੇਸ਼ਰ ਦਾ ਨਾਮ ਹੀ ਲੈਣਾ ਕਰ ਭਾਈ, ਇਹਨਾਂ ਨੂੰ ਛੱਡ ਦੇ ਭਰਮਾਉਣ ਵਾਲੇ ਨੇ, ਜਿਵੇਂ ਬ੍ਰਹਮ ਹੱਤਿਆ ਕਰਨੀ ਆਦਿ ਨਖੇਧ ਕਰਮ ਤਜ ਤਿਆਗ ਦੇ। ਕਰਮ ਜੋ ਰਾਮ ਪਰਮੇਸ਼ਰ ਦਾ ਨਾਮ ਹੈ ਉਹੀ ਲੈਣਾ ਕਰ, ਇਹਨਾਂ ਨੂੰ ਛੱਡ ਦੇ, ਇਹ ਕਰਮ ਬੰਧਨ ਤੈਨੂੰ ਫਸਾਉਣ ਵਾਲੇ ਹਨ।
ਗੁਰ ਪ੍ਰਸਾਦ ਜਨ ਕਬੀਰ,
ਭਗਤ ਕਬੀਰ ਜੀ ਕਥਨ ਕਰਦੇ ਨੇ ਕਿ ਹੇ ਜਨ ਪੁਰਖੋ, ਗੁਰ ਪ੍ਰਸਾਦ ਗੁਰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਕੀ ਕਰਨਾ ਹੈ ਦੱਸ ਦੇਣ।
ਰਾਮ ਕਰ ਸੁਨੇਹੀ,
ਰਾਮ ਪਰਮੇਸ਼ਰ ਨੂੰ ਆਪਣਾ ਸੁਨੇਹੀ ਪਿਆਰਾ ਬਣਾਉਣਾ ਕਰ, ਤੂੰ ਰਾਮ ਨੂੰ ਸੁਨੇਹੀ ਬਣਾਏਗਾ, ਰਾਮ ਵੀ ਤੇਰੇ ਨਾਲ ਸੁਨੇਹ ਕਰੇਗਾ। ਇਉਂ ਕਰ ਕਰੋ, ਪਰਮੇਸ਼ਰ ਦੇ ਨਾਮ ਦੇ ਸੁਨੇਹੀ ਪ੍ਰੇਮੀ ਬਣ ਕੇ ਹੋਰ ਸਾਰੇ ਕੁਕਰਮਾਂ ਨੂੰ ਛੱਡ ਦੇਵੋ, ਫਿਰ ਮੁਕਤ ਹੋ ਜਾਵੋਗੇ, ਕਬੀਰ ਸਾਹਿਬ ਕਹਿੰਦੇ। ਇੱਥੇ ਧਨਾਸਰੀ ਰਾਗਣੀ ਦੇ ਕਬੀਰ ਸਾਹਿਬ ਜੀ ਦੇ ਪੰਜ ਸ਼ਬਦ ਆ ਚੁੱਕੇ ਹੈ, ਅੱਗੇ ਹੁਣ ਨਾਮਦੇਵ ਜੀ ਦੀ ਬਾਣੀ ਸ਼ੁਰੂ ਹੁੰਦੀ ਹੈ, ਸੁਣੋ ਜੇ।
ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ,
ਧਨਾਸਰੀ ਰਾਗਣੀ ਹੈ, ਇਹ ਸੂਚਨਾ ਦਿੰਦੇ ਆ ਗੁਰੂ ਅਰਜਨ ਦੇਵ ਜੀ, ਅੱਖਰ ਲਿਖਵਾਉਂਦੇ ਆ ਭਾਈ ਗੁਰਦਾਸ ਨੂੰ ਕਹਿ ਕੇ, ਇਹ ਬਾਣੀ ਕਿਸ ਦੀ ਹੈ, ਭਗਤ ਨਾਮਦੇਵ ਜੀ ਦੀ ਹੈ, ਰਾਗ ਕਿਹੜਾ, ਧਨਾਸਰੀ, ਧਨਾਸਰੀ ਰਾਗਣੀ ਵਿੱਚ ਹੈ। ਮੰਗਲ ਕਰਦੇ ਹਨ ਪਹਿਲਾਂ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈ ਸਰੂਪ ਪਰਮੇਸ਼ਰ ਓਅੰਕਾਰ ਸਰਵ ਕਾ ਪ੍ਰਕਾਸ਼ਕ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰ ਪ੍ਰਸਾਦ ਸਤਿਗੁਰਾਂ ਦੇ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇੱਕ ਵਾਰੀ ਨਾਮ ਭਗਤ ਨਾਮਦੇਵ ਜੀ, ਇਹਨਾਂ ਦੀ ਮਾਤਾ ਬਹੁਤ ਬਿਰਧ ਹੋ ਗਈ ਸੀ, ਪਰ ਮਾਤਾ ਦੀ ਉਮਰ ਬੜੀ ਲੰਮੀ ਹੋਈ ਹੈ ਰਾਮਦੇਵ ਜੀ ਦੀ, ਨਾਮਦੇਵ ਜੀ ਮਾਤਾ ਆਮ ਸੰਸਾਰੀ ਜੀਵਨ ਬਹੁਤ ਲੰਮੀ ਉਮਰ ਦੀ ਸੀ। ਉਹ ਪਰਿਵਾਰ ਸਮੇਤ ਫੁਰਨਾ ਕੀਤਾ ਕਿਤੇ ਮਾਤਾ ਨੇ, ਵੀ ਪੁੱਤਰ ਘੁਮਾ ਕੇ ਲਿਆ ਮੈਨੂੰ, ਤੀਰਥਾਂ 'ਤੇ ਲੈ ਜਾ। ਨਾਮਦੇਵ ਨੇ ਕਿਹਾ ਵੀ ਮਾਤਾ ਭੋਲੀ ਹੈ, ਮੁਕਤੀ ਤਾਂ ਜਦੋਂ ਪਰਮਾਤਮਾ ਮੈਨੂੰ ਪ੍ਰਾਪਤ ਹੋ ਗਿਆ, ਮਾਂ ਦੀ ਤਾਂ ਮੁਕਤੀ ਹੋ ਗਈ, ਪਰ ਕਹਿੰਦੇ ਚੰਗਾ ਮਾਤਾ ਜੇ ਤੇਰਾ ਖਿਆਲ ਹੈ, ਲੈ ਕੇ ਚਲੇ ਗਏ, ਪਰਿਵਾਰ ਸਮੇਤ ਚਲੇ ਗਏ। ਪਿੱਛੋਂ ਭਗਤ ਨਾਮ ਜੀ ਦਾ ਪੜੋਸੀ ਇੱਕ ਸ਼ਾਹੂਕਾਰ ਸੀ, ਬਹੁਤ ਹੰਕਾਰੀ, ਉਹਨੇ ਬਣਾਉਣਾ ਸੀ ਮਕਾਨ। ਜਦੋਂ ਪਮੈਸ਼ ਕਰਨ ਲੱਗੇ, ਮਿਣਤੀ ਕਰਨ ਲੱਗੇ, ਉਹ ਮਕਾਨ ਬਣਾਉਣ ਵਾਲਾ ਮਿਸਤਰੀ ਕਹਿਣ ਲੱਗਾ ਵੀ ਆਹ ਜਿਹੜੀ ਛੱਪਰੀ ਵਾਲੀ ਜਗ੍ਹਾ ਜੇ ਕਿਤੇ ਵਿੱਚ ਇਹ ਆ ਜਾਂਦੀ ਤਾਂ ਗੁਣੀਆਂ 'ਚ ਐਂ ਆਉਂਦੀ ਹੈ, ਚੌਰਸ ਬਣ ਜੂ ਤੇਰੀ ਹਵੇਲੀ ਜਿਹੜੀ ਹੈ। ਉਹ ਕਹਿੰਦਾ ਇਹ ਕੋਈ ਗੱਲ ਨਹੀਂ ਹੈਗੀ, ਕਹਿੰਦਾ ਇਹਨੂੰ ਛੱਪੜੀ ਨੂੰ ਧਾ ਦੇ, ਛੱਪੜੀ ਨੂੰ ਕਹਿੰਦੇ ਵੀ ਲੋਕ ਕੀ ਕਹਿਣਗੇ, ਨਾਲੇ ਭਗਤ ਜੀ ਦੀ ਛੱਪੜੀ ਹੈ। ਉਹ ਕਹਿੰਦਾ ਕੋਈ ਗੱਲ ਨਹੀਂ, ਆਪਣੇ ਨੌਕਰਾਂ ਨੂੰ ਕਹਿੰਦਾ ਚੱਕ ਕੇ ਕੂੜਾ ਕਟਕਲਾ, ਕਹਿੰਦਾ ਕੀ ਉੱਥੇ ਕਾਨਿਆਂ ਦੀ ਛੱਪੜੀ ਆ, ਮਾਰੋ ਭਗਾ ਕੇ ਰੂੜੀ 'ਤੇ, ਇਹੋ ਜਿਹਾ ਹੰਕਾਰੀ ਦੇਖਿਆ ਛੱਪਰੀ ਢਾਹ ਕੇ ਉਹ ਵਿੱਚ ਲੈ ਰਹੀ ਨਾਮਦੇਵ ਦੀ ਜਿਹੜੀ ਜਗ੍ਹਾ ਸੀ ਉਹ ਗਰੀਬ ਕੋਲ ਕਿੰਨੀ ਕੁ ਗਰੀਬਾਂ ਕੋਲ ਜਗ੍ਹਾ ਹੁੰਦੀ ਹੈ ਪਹਿਲਾਂ ਤਾਂ ਜਗ੍ਹਾ ਹੀ ਥੋੜੀ ਜਿਹੀ ਸੀ ਜਦੋਂ ਨਾਮਦੇਵ ਜੀ ਤੀਰਥ ਯਾਤਰਾ ਤੋਂ ਵਾਪਸ ਆਏ ਆ ਕੇ ਦੇਖਦੇ ਨੇ ਉੱਥੇ ਛੱਪਰੀ ਕਿੱਥੇ ਆ ਉੱਥੇ ਤਾਂ ਮਹਿਲ ਸਾਰਨ ਵਾਲਾ ਡੂੰਘੀਆਂ ਨੀਹਾਂ ਪੱਟ ਕੇ ਉਹਨੇ ਅਤੇ ਨਾਮਦੇਵ ਜੀ ਉਹਨੂੰ ਅਮੀਰ ਨੂੰ ਕਹਿਣ ਲੱਗੇ ਕਹੇ ਕਹਿੰਦੇ ਸ਼ਾਹੂਕਾਰ ਆ ਕਹਿੰਦੇ ਭਗਤਾਂ ਦੀ ਇੱਥੇ ਕੁੱਲੀ ਸੀ ਉਹ ਕਹਿੰਦਾ ਭਗਤਾਂ ਨੇ ਇੱਥੇ ਕੁੱਲੀ ਬਣਾਉਣੀ ਆ ਮੇਰਾ ਮਕਾਨ ਚ ਕਾਣ ਪੈਂਦੀ ਸੀ ਜਾ ਕਿਸੇ ਹੋਰ ਥਾਂ ਜਾ ਕੇ ਬਣਾ ਲੈ ਔਖਾ ਬੋਲਿਆ ਭਗਤ ਜੀ ਕਹਿੰਦੇ ਵੀ ਇੱਕ ਤਾਂ ਤੂੰ ਮੇਰਾ ਮਕਾਨ ਦਾ ਬੋਲਿਆ ਦੂਜਾ ਬੋਲਦਾ ਬੜਾ ਔਖਾ ਹੈ ਵੀ ਇਹ ਠੀਕ ਨਹੀਂ ਤੇਰੇ ਵਾਸਤੇ ਕਹਿੰਦਾ ਤੂੰ ਜਿਹੜਾ ਮੈਨੂੰ ਹੁਣ ਸਿੱਖਿਆ ਦੇਣ ਲੱਗੇ ਆ ਹੰਕਾਰੀ ਸੀ ਕਹਿੰਦਾ ਜਾ ਕਰ ਲੈ ਜਿਹੜਾ ਕੋਈ ਕਰਨਾ ਭਗਤ ਨਾਮਦੇਵ ਜੀ ਕਹਿਣ ਲੱਗੇ ਮੈਂ ਤਾਂ ਕੀ ਕਰ ਲੈਣਾ ਪਰ ਤੂੰ ਰੱਬ ਤੋਂ ਡਰ ਅਤੇ ਅੰਤਰਜਾਮਤਾ ਨਾਲ ਦੇਖਿਆ ਵੀ ਅਤੇ ਕੁਛ ਨਾਮਦੇਵ ਜੀ ਦੇ ਰਸਨਾ ਤੋਂ ਸ਼ਬਦ ਕਢਾ ਦਿੱਤਾ ਪਰਮੇਸ਼ਰ ਨੇ ਉਸ ਵੇਲੇ ਸ਼ਬਦ ਦੇ ਵਿੱਚ ਅੱਗੇ ਚੱਲ ਕੇ ਗੱਲ ਖੁੱਲ੍ਹ ਜਾਏਗੀ ਕਹਿੰਦੇ ਲਿਆ ਤੂੰ ਜਿਹੜੇ ਨੂੰ ਲਿਆਉਣਾ ਅਤੇ ਮੈਂ ਤਾਂ ਮਕਾਨ ਬਣਾ ਲਿਆ ਆਪਣਾ ਤੂੰ ਜਿਹੜਾ ਕੁਝ ਕਰਨਾ ਕਰ ਲੈ ਕਹਿਣ ਲੱਗੇ ਕੋਈ ਬਾਤ ਨਹੀਂ ਪਰ ਇੱਕ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਛੱਪਰੀ ਮੇਰੀ ਨਹੀਂ ਰਹੀ ਕੋਈ ਬਾਤ ਨਹੀਂ ਕਹਿੰਦੇ ਮੈਂ ਤਾਂ ਤੁਰ ਫਿਰ ਕੇ ਵੀ ਵਿਚਰ ਕੇ ਵੀ ਆਪਣਾ ਕੰਮ ਸਾਰ ਲਊਂਗਾ ਅਤੇ ਤੂੰ ਕੋਈ ਬਾਤ ਨਹੀਂ ਮੈਂ ਚਲਿਆ ਹੀ ਜਾਊਂਗਾ ਇੱਥੋਂ ਇਸ ਕਰਕੇ ਫਿਰ ਨਾਮਦੇਵ ਜੀ ਉਹ ਛੱਪਰੀ ਢਹੀ ਤੋਂ ਬਾਅਦ ਫਿਰ ਉੱਥੇ ਰਹੇ ਨਹੀਂ ਸੀ ਪੰਡਰਪੁਰ ਦੀ ਗੱਲ ਹੈ ਇਹ ਫਿਰ ਸਾਧ ਸਿੰਘ ਜੀ ਦੱਖਣ ਦੀ ਧਰਤੀ ਛੱਡ ਕੇ ਪੰਜਾਬ 'ਚ ਆ ਗਏ ਪੰਜਾਬ 'ਚ ਆ ਕੇ ਫਿਰ ਇਹਨਾਂ ਨੇ ਵਿਚਰਦੇ ਰਹੇ ਹੋਰ ਥਾਵਾਂ 'ਤੇ ਵੀ ਪਾਕਿਸਤਾਨ ਵਾਲੇ ਪਾਸੇ ਵੀ ਦੱਸੀ ਦਾ ਇਹਨਾਂ ਦਾ ਪਰ ਇੱਥੇ ਮਾਝੇ ਦੇ ਇਲਾਕੇ 'ਚ ਘੁਮਾਣਾ ਪਿੰਡ ਹੈ ਉੱਥੇ ਦਰਸ਼ਨ ਕੀਤੇ ਹੈ ਉੱਥੇ ਬਹੁਤ ਲੰਮਾ ਸਮਾਂ 143 ਸਾਲ ਦੀ ਉਮਰ ਹੋਈ ਇਹਨਾਂ ਦੀ 143 ਸਾਲ ਦੀ ਉਮਰ ਸਾਧ ਸਿੰਘ ਜੀ ਹੈ ਸਮਾਧੀ ਲਈ ਬੈਠੇ ਸੀ ਉੱਥੇ ਜਿਵੇਂ ਰਾਮ ਰਾਜ ਜੀ ਦੇ ਉਹ ਭਾਣਾ ਵਰਤਿਆ ਵੀ ਸਮਾਧੀ ਲੱਗੀ ਦੇ ਚੱਕ ਕੇ ਫੂਕਦਾ ਸੀ ਨਾ ਮਸੰਦਾ ਨੇ ਉੱਧਰ ਕੀ ਹੈ ਜਦੋਂ ਨਾਮਦੇਵ ਜੀ ਆਉਣ ਲੱਗੇ ਮਾਤਾ ਕਹਿਣ ਲੱਗੀ ਵੀ ਮੈਂ ਤਾਂ ਬਹੁਤ ਬਿਰਧ ਹੈ ਪੁੱਤਰ ਵੀ ਮੈਂ ਤਾਂ ਜਾ ਨਹੀਂ ਸਕਦੀ ਵੀ ਪਰ ਮੇਰਾ ਤਾਂ ਅੰਤ ਵੇਲਾ ਹੈ ਤੂੰ ਮੇਰੇ ਕੋਲ ਚਾਹੀਦਾ ਕਹਿੰਦੇ ਮਾਂ ਵੀ ਮੈਂ ਜਾਊਂਗਾ ਪਰਮਾਤਮਾ ਦਾ ਮੇਰੇ ਰਾਮ ਦਾ ਹੁਕਮ ਹੋ ਗਿਆ ਪਰ ਤੇਰੇ ਨਾਲ ਮੈਂ ਵਾਅਦਾ ਕਰਦਾ ਜਦੋਂ ਤੂੰ ਮੈਨੂੰ ਐਨ ਮਨ ਇਕਾਗਰ ਕਰਕੇ ਆਵਾਜ਼ ਮਾਰੇਗੀ ਨਾ ਮੈਂ ਆਜੂੰਗਾ ਉਸ ਵੇਲੇ ਕਹਿਣ ਲੱਗੀ ਠੀਕ ਹੈ ਨਾਮਦੇਵ ਬ੍ਰਹਮ ਗਿਆਨੀ ਨੂੰ ਜਿਸ ਮਾਂ ਨੇ ਕੁੱਖ ਤੋਂ ਜਨਮ ਦਿੱਤਾ ਮਾਂ ਦਾ ਅੰਤ ਵੇਲਾ ਆ ਗਿਆ ਕਹਿਣ ਲੱਗੀ ਪੁੱਤਰ ਆ ਜਾ ਹੁਣ ਮੇਰਾ ਅੰਤ ਵੇਲਾ ਆ ਗਿਆ ਤੇ ਨਾਮਦੇਵ ਜੀ ਨੇ ਸੋਚਿਆ ਵੀ ਜੇ ਮੈਂ ਤੁਰ ਕੇ ਜਾਊਂਗਾ ਮਾਂ ਤਾਂ ਮਰਜੂ ਉਦੋਂ ਪਹਿਲੀ ਉਸੇ ਵੇਲੇ ਪ੍ਰੇਮੀਆਂ ਨੂੰ ਕਹਿੰਦੇ ਵੀ ਮੇਰੀ ਮੈਂ ਸਮਾਧੀ 'ਚ ਮੈਨੂੰ ਬੁਲਾਇਓ ਨਾ ਸਮਾਧੀ ਲਾ ਕੇ ਬਹਿ ਕੇ ਸਰੀਰ ਤਾਂ ਛੱਡਤਾ ਜੀਵ ਆਤਮਾ ਦੇ ਨਾਲ ਜਾ ਕੇ ਮਾਂ ਨੂੰ ਉੱਥੇ ਜਾ ਕੇ ਉਹ ਸ਼ਕਲ ਧਾਰਨ ਕਰਕੇ ਕਹਿੰਦੇ ਮੈਂ ਆ ਗਿਆ ਮੈਂ ਕਹਿੰਦੀ ਪੁੱਤਰ ਚੰਗਾ ਹੋਇਆ ਹੁਣ ਮੇਰਾ ਕਿਰਿਆ ਕਰਮ ਕਰ ਦੇਂਗਾ ਮਾਂ ਚੜ੍ਹਾਈ ਕਰ ਗਈ ਉਹਦਾ ਕਿਰਿਆ ਕਰਮ ਕੀਤਾ ਸਾਰਾ ਕਰਕੇ ਵਕਤ ਲੱਗਿਆ ਇੰਨੇ ਨੂੰ ਉਹ ਪ੍ਰੇਮੀ ਕਹਿੰਦੇ ਵੀ ਉਹ ਕਹਿੰਦੇ ਨਾਮਦੇਵ ਤਾਂ ਚੜ੍ਹਾਈ ਕਰ ਗਿਆ ਉਹ ਜਿਵੇਂ ਸਮਾਧੀ ਲੱਗੀ ਸੀ ਆਲੇ ਦੁਆਲੇ ਲੱਕੜਾਂ ਲਾ ਕੇ ਨਾ ਜਿਉਂਦੇ ਨੂੰ ਉਸ ਤਰ੍ਹਾਂ ਹੀ ਸਾਧ ਸਿੰਘ ਜੀ ਝੰਡਾ ਲਾ ਤਾ ਵੀ ਚੜ੍ਹਾਈ ਕਰ ਗਿਆ ਇਹਨੇ ਕਿਹਾ ਸੀ ਵੀ ਸਮਾਧੀ ਨਾ ਛੇੜਿਓ ਵੀ ਸਮਾਧੀ ਦੇ ਵਿੱਚ ਇੱਕਣੇ ਸੰਸਕਾਰ ਕਰ ਦਿਓ ਇੱਕਣੇ ਸੰਸਕਾਰ ਹੋਇਆ ਵਾ ਉੱਥੇ ਘੁਮਾਉਣਾ ਅਤੇ ਜਦੋਂ ਨਾਮਦੇਵ ਜੀ ਨੇ ਆ ਕੇ ਦੇਖਿਆ ਕਹਿੰਦੇ ਅੱਛਾ ਵੀ ਸਰੀਰ ਤਾਂ ਚਲੋ ਰਿਹਾ ਨਹੀਂ ਹੁਣ ਫਿਰ ਆਪ ਜੀ ਸੱਚਖੰਡ ਨੂੰ ਚਲੇ ਗਏ ਸੀ ਇਉਂ ਸਾਧ ਸਿੰਘ ਜੀ ਫਿਰ ਉਸ ਵੇਲੇ ਸ਼ਾਹੂਕਾਰ ਨੂੰ ਆਉਣ ਤੋਂ ਪਹਿਲਾਂ ਦੀ ਹੁਣ ਗੱਲ ਹੈ ਇਹ ਕਹਿੰਦੇ ਸ਼ਾਹੂਕਾਰ ਆ ਵੀ ਧਿਆਨ ਨਾਲ ਮੇਰੀ ਗੱਲ ਸੁਣ ਲੈ ਹੁਣ ਤੂੰ ਕਹਿੰਦੇ ਦੱਸ ਉਸ ਵੇਲੇ ਸ਼ਬਦ ਉਚਾਰਨ ਕੀਤਾ ਸੁਣੋ ਜੀ
ਗਹਿਰੀ ਕਰਕੇ ਨੀਵ ਖੁਦਾਈ
ਹੇ ਭਾਈ ਤੂੰ ਗਹਿਰੀ ਡੂੰਘੀ ਕਰਕੇ ਮੰਗਲ ਦੇ ਅਰਥ ਹੋ ਗਏ ਤੇ ਗਹਿਰੀ ਕਰਕੇ ਨੀਵ ਖੁਦਾਈ ਕਹਿੰਦੇ ਹੇ ਭਾਈ ਗਹਿਰੀ ਡੂੰਘੀ ਕਰਕੇ ਨੀਵ ਨੀਂਹ ਖੁਦਾਈ ਖੁਦਾਉਣਾ ਕੀਤੀ ਹੈ ਪਟਾਉਣਾ ਕੀਤੀ ਹੈ ਵੀ ਹਵੇਲੀ ਪੱਕੀ ਬਣੇ ਰੋੜਾਂ ਤੱਕ ਤੂੰ ਪਟਾਈ ਕਰਕੇ ਲੈ ਗਿਆ ਮੈਨੂੰ ਲੋਕਾਂ ਨੇ ਦੱਸਿਆ ਤੇ ਇਹਦੇ ਉੱਪਰ ਫਿਰ ਤੂੰ
ਉੱਪਰ ਮੰਡਪ ਛਾਏ
ਇਹਦੇ ਉੱਪਰ ਦੀਵਾਰਾਂ ਉਸਾਰ ਕੇ ਸੁੰਦਰ ਗੁਮਟੀਆਂ ਕੱਢ ਕੱਢ ਕੇ ਤੇ ਮੰਡਪ ਮਹਿਲ ਹਵੇਲੀ ਛਾਏ ਬਣਾਉਣਾ ਕੀਤੀ ਹੈ ਤੈਂ ਤੇ ਤੈਨੂੰ ਆਪਣੀ ਉਮਰ ਦਾ ਪਤਾ ਨਹੀਂ ਹੈ ਵੀ ਕਦੋਂ ਮਰ ਜਾਣਾ ਹੇ ਪੁਰਖਾ ਮਾਣ ਕਿਉਂ ਕਰਦਾ ਇਹ ਦੱਸ ਤੂੰ ਵੀ ਇਹ ਸਦਾ ਹੀ ਰਹੇਗਾ ਤੂੰ ਹਵੇਲੀ ਦੇ ਵਿੱਚ ਉਹ ਕਹਿੰਦਾ ਕਹਿੰਦਾ ਕੀ ਤੂੰ ਤੇਰੇ ਕਹੇ ਤੇ ਮਰ ਜੂੰਗਾ ਫਿਰ ਮੈਂ ਕਹਿੰਦੇ ਦੇਖ ਮਾਣ ਨਾ ਕਰ, ਇੱਥੇ ਬੜੇ ਬੜੇ ਹੋ ਕੇ ਚਲੇ ਗਏ ਲੰਮੀ ਉਮਰ ਵਾਲੇ। ਕਲਯੁਗ ਦੀ ਉਮਰ ਕਿੰਨੀ ਕੁ ਹੈ? 100 ਵਰੀ ਦੀ ਉਮਰ ਤੱਕ ਆਉਣ ਜਾਂਦਾ ਹੈ, ਬਹੁਤ ਘੱਟ ਲੋਕ। ਤੇ ਇੱਥੇ ਤਾਂ ਵੱਡੇ ਵੱਡੇ ਹੋਏ ਨੇ, ਪ੍ਰਮਾਣ ਦੇ ਕੇ ਕਹਿੰਦੇ ਨੇ
ਮਾਰ ਕੰਡੇ ਤੇ ਕੋ ਅਧਕਾਈ।
ਇਹ ਭਾਈ ਮਾਰ ਕੰਡੇ ਰਿਖੀ ਤੋਂ ਕੌਣ ਅਧਕਾਈ ਵੱਡੀ ਆਰਜਾ ਵਾਲਾ ਹੋਣਾ ਹੈ? ਉਹ ਬਹੁਤ ਵੱਡੀ ਉਮਰ ਵਾਲਾ ਹੋਇਆ ਜਿਹੜਾ ਐਸਾ ਇਹ ਹੋਇਆ, ਪਰ ਐਡੀ ਲੰਮੀ ਉਮਰ, ਪਰ ਜਿਹਨੇ ਸੰਸਾਰ ਦੀ ਗੁਜ਼ਾਰਾ ਕਿਵੇਂ ਕੀਤਾ ਸੁਣਨਾ ਕਰ।
ਜਿਨ ਤ੍ਰਿਣ ਧਰ ਮੂੰਡ ਬਲਾਏ,
ਜਿਸ ਨੇ ਆਪਣੇ ਮੂੰਡ ਨਾਮ ਹੈ ਸਿਰ ਦਾ, ਸਿਰ ਦੇ ਉੱਤੇ ਤ੍ਰਿਣ ਘਾਹ ਫੂਸ ਦਾ ਇਕੱਠਾ ਕਰਕੇ ਨਾ, ਆ ਜਿਵੇਂ ਕਈ ਦੇਖਿਆ ਸਰਾਕੜੇ ਦੀ, ਉਹ ਇੱਕ ਛਤਰ ਜਿਹਾ ਬਣਾਇਆ ਵਾ ਹੁੰਦਾ ਹੈ, ਗੋਲ ਜਿਹਾ ਹੁੰਦਾ ਹੈ, ਉਹਦੇ ਹੇਠਾਂ ਲਾਈ ਵੀ ਹੁੰਦੇ ਜਿਵੇਂ ਛਤਰੀ ਹੁੰਦੇ, ਡੰਡਾ ਇੱਕ ਟੋਰ ਲਾਇਆ ਹੁੰਦਾ। ਉਹ ਕਹਿੰਦੇ ਗੁੰਦ ਕੇ ਨਾ ਬਸ ਉਹੀ ਰੱਖਿਆ ਹੋਇਆ ਸੀ, ਜਿੱਧਰ ਨੂੰ ਧੁੱਪ ਹੁੰਦੀ ਸੀ ਉੱਧਰ ਨੂੰ ਕਰ ਦਿੰਦਾ ਸੀ, ਉਹ ਐ ਰੱਖਿਆ ਹੋਇਆ ਸੀ। ਜਿਨ ਤਿੰਨ ਧਰ ਮੂੰਡ ਬੁਲਾਏ, ਮੀਂਹ ਪੈਣ ਲੱਗਿਆ ਤਾਂ ਸਿਰ ਤੇ ਲੈ ਲੈਣਾ, ਰਾਤ ਪੈ ਗਈ ਪਰੇ ਰੱਖ ਦੇਣਾ, ਧੁੱਪ ਲੱਗੀ ਤਾਂ ਸਿਰ ਤੇ ਲੈ ਲੈਣਾ। ਇਸ ਪ੍ਰਕਾਰ ਉਹਨੇ ਆਪਣਾ ਸਮਾਂ ਜਿਹੜਾ ਸੀ ਬੁਲਾਏ ਬਤੀਤ ਕੀਤਾ, ਤੇ ਤੂੰ ਕੀ ਕਰ ਰਿਹਾ? ਇਹ ਕਰਕੇ ਜਿਹੜਾ ਇਹਦੀਆਂ ਨਾ ਦੋ ਪੁਰਾਣਾਂ ਦੇ ਵਿੱਚ ਕਥਾਵਾਂ ਨੇ, ਇੱਕ ਤਾਂ ਨਰਸਿੰਘ ਪੁਰਾਣ ਹੈ, ਉਹਦੇ ਵਿੱਚ ਤਾਂ ਐਸਾ ਲਿਖਿਆ ਹੋਇਆ ਕਿ ਜਦੋਂ ਮਨਸਵਿਨੀ ਦੇ ਗਰਭ ਤੋਂ ਪਿਤਾ ਜਿਹੜਾ ਮਿਰਕੰਡ ਰਿਸ਼ੀ ਸੀ, ਉਹਦੇ ਘਰ ਪੁੱਤਰ ਜਿਹੜਾ ਮਾਰਕੰਡੇ ਨੇ ਜਨਮ ਲਿਆ, ਮਿਰਕੰਡ ਰਿਸ਼ੀ ਨੇ ਜਾਣ ਲਿਆ ਕਿ ਮੇਰੇ ਬਾਲਕ ਦੀ 12 ਵਰੇ ਦੀ ਉਮਰ ਹੈ, ਇਹਨੇ ਮਰ ਜਾਣਾ। ਇਸ ਲਈ ਮਾਤਾ ਪਿਤਾ ਸਦਾ ਦੁਖੀ ਰਹਿਣ ਲੱਗੇ। ਇੱਕ ਦਿਨ ਮਾਤਾ ਪਿਤਾ ਉਦਾਸ ਦੇਖ ਕੇ ਮਾਰਕੰਡੇ ਨੇ ਬਾਲਕ ਉਮਰ 'ਚ ਪੁੱਛਿਆ ਵੀ ਕੀ ਕਾਰਨ ਹੈ, ਤੁਸੀਂ ਇੰਨਾ ਤੁਸੀਂ ਕਿਉਂ ਉਦਾਸ ਹੋ? ਉਹਨਾਂ ਨੇ ਕਿਹਾ ਪੁੱਤਰ ਤੇਰੀ ਉਮਰ ਥੋੜ੍ਹੀ ਹੈ। ਕਹਿੰਦਾ ਕੋਈ ਉਪਾਅ ਹੋ ਸਕਦਾ? ਕਹਿੰਦੇ ਪ੍ਰਭ ਕੈ ਸਿਮਰਨ ਕਾਲ ਪਰ ਹਰ ਹੈ, ਇਹ ਜਿਉਂ ਲੱਗਾ ਬੰਦਗੀ ਕਰਨ, ਘੋਰ ਤਪੱਸਿਆ ਕੀਤੀ, ਭਗਵਾਨ ਜੀ ਪ੍ਰਤੱਖ ਹੋ ਗਏ, ਪਿਛਲੇ ਜਨਮਾਂ ਦੀ ਕਮਾਈ ਸੀ। ਕਹਿੰਦੇ ਮੰਗ। ਕਹਿੰਦਾ ਜੀ ਮੈਨੂੰ ਦੀਰਘ ਉਮਰ ਦੇ ਦਿਓ, ਦੀਰਘ ਜੀਵੀ ਮੈਂ, ਚਿਰਨਜੀਵੀ ਹੋ ਜਾ, ਮੈਨੂੰ ਇੰਨੀ ਉਮਰ ਦੇ ਦਿਓ। ਉਹ ਵਰ ਮਿਲਿਆ। ਇੱਕ ਤਾਂ ਇਹ ਹੈ, ਜਿਹੜਾ ਪਦਮ ਪੁਰਾਣ ਹੈ ਉਹਦੇ 'ਚ ਕੁਛ ਪ੍ਰਸੰਗ ਹੋਰ ਤਰ੍ਹਾਂ ਕਰਕੇ ਹੈ। ਉਹਦੇ 'ਚ ਕਿਹਾ ਹੈ ਮਿਕਰੰਡ ਰਿਸ਼ੀ ਜਿਹੜਾ ਸੀ, ਉਹਦੇ ਘਰ ਸੱਤ ਰਿਸ਼ੀ ਆਏ, ਬਾਲਕ ਮਾਰਕੰਡੇ ਨੇ ਉਹਨਾਂ ਨੂੰ ਪ੍ਰਣਾਮ ਕੀਤੀ, ਉਹਨਾਂ ਨੇ ਆਸ਼ੀਰਵਾਦ ਦਿੱਤੀ ਕਿ ਚਰਨਜੀਵੀ ਹੋ, ਚਿਰਨਜੀਵੀ ਹੋ, ਦੀਰਘਜੀਵੀ ਹੋ। ਪਿੱਛੋਂ ਰਿਖੀਆਂ ਨੇ ਦੇਖਿਆ ਕਿ ਮਾਰਕੰਡੇ ਦੀ ਉਮਰ ਤਾਂ ਬਹੁਤ ਛੋਟੀ ਹੈ, ਦੀਰਘਜੀਵੀ ਅਸੀਂ ਕਹਿ ਦਿੱਤਾ, ਕਹਿ ਚੁੱਕੇ ਹਾਂ, ਇਹ ਕਾਰਨ ਬਰਮਾ ਦੇ ਕੋਲ ਲੈ ਕੇ ਚਲੇ ਗਏ, ਇਹਦੀ ਵੱਡੀ ਉਮਰ ਹੋਣ ਦਾ ਵਰ ਦਿਓ ਜੀ, ਸਾਡੇ ਕੋਲੋਂ ਜਵਾਨ ਦੇ ਕਿਹਾ ਗਿਆ ਤੁਸੀਂ ਹੁਣ ਇਲਾਜ ਰੱਖੋ। ਇਸ ਕਰਕੇ ਤਾਂ ਉਹਦੇ 'ਚ ਪਦਮ ਪੁਰਾਣ 'ਚ ਇਹ ਲਿਖਿਆ ਵੀ ਤਾਂ ਫਿਰ ਬਰਮਾ ਨੇ ਉਮਰ ਇਹਦੀ ਦੀਰਘ ਉਮਰ ਕਰ ਦਿੱਤੀ। ਮਾਰਕੰਡੇ ਦੀ ਜਿਹੜੀ ਇਸਤਰੀ ਹੈ ਧੂਮਾਵਤੀ ਨਾਂ ਲਿਖਿਆ, ਤੇ ਇਹਦਾ ਜਿਹੜਾ ਪੁੱਤਰ ਸੀ ਦੇਵਸਰਾ ਸੀ, ਇਹਦਾ ਜਿਹੜਾ ਪੁੱਤਰ ਅੱਗੇ ਹੋਇਆ। ਮਾਰਕੰਡੀ ਦਾ ਨਾਮ ਜਿਹੜਾ ਹੈ, ਮਾਰਕੰਡੇ ਦੇ ਨਾਮ ਦੇ ਉੱਤੇ 9000 ਸਲੋਕ ਦਾ ਇੱਕ ਪੁਰਾਣ ਪ੍ਰਸਿੱਧ ਹੈ, ਉਹਨੂੰ ਮਾਰਕੰਡੇ ਪੁਰਾਣ ਕਹਿੰਦੇ ਹੈ, ਜਿਹਦੇ ਵਿੱਚ ਬਹੁਤ ਪ੍ਰਸੰਗਾਂ ਹੋਰਾਂ ਪ੍ਰਸੰਗਾਂ ਤੋਂ ਇਲਾਵਾ ਦੁਰਗਾ ਦੀ ਕਥਾ ਵੀ ਹੈ। ਇਹਨੂੰ ਚੰਡੀ ਦਾ ਪਾਠ ਅਤੇ ਦੁਰਗਸਤੀ ਵੀ ਆਖਦੇ ਹੈ। ਇਸ ਕਰਕੇ ਇਹਦਾ ਸੁਤੰਤਰ ਅਨੁਵਾਦ ਜਿਹੜਾ ਹੈ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਸ੍ਰੀ ਦਸਮ ਗ੍ਰੰਥ ਦੇ ਚੰਡੀ ਚਰਿੱਤਰ ਚੰਡੀ ਦੀ ਵਾਰ ਵਿੱਚ ਉੱਥੇ ਫਿਰ ਨਾਲ ਲਿਖਦੇ ਹੈ ਵੀ ਇਹਦਾ ਫਲਾਣੇ ਅਧਿਆ ਦਾ ਮਾਰਕੰਡੇ ਪੁਰਾਣੇ ਆ ਅਧਿਆ ਐ ਨਾਲ ਦਿੰਦੇ ਜਾਂਦੇ ਮਹਾਰਾਜ। ਇਹ ਤਾਂ ਸੀ ਮਾਰਕੰਡੇ ਰਿਸ਼ੀ ਬਾਰੇ ਕੁਝ ਇਸ ਤਰ੍ਹਾਂ ਦੇ। ਕਹਿੰਦੇ ਐਡਾ ਵੱਡਾ ਰਿਸ਼ੀ ਹੋਇਆ ਹੈ ਜਿਹਦੀ ਐਡੀ ਲੰਮੀ ਉਮਰ ਹੈ, ਮਾਰਕੰਡੇ ਰਿਸ਼ੀ ਦੇ ਚਿੱਤ ਵਿੱਚ ਤਾਂ ਇੰਨਾ ਵਿਰਾਗ ਸੀ ਕਿ ਜਦੋਂ ਸਰਦੀ ਆਉਂਦੀ ਹੈ ਤਾਂ ਉਹ ਸਿਰ ਦੇ ਉੱਤੇ ਛਤਰੀ ਕਰਦਾ ਸੀ, ਧੁੱਪ ਹੋਵੇ ਤਾਂ ਵੀ ਉਹਦੇ 'ਤੇ ਕਰਦਾ ਸੀ, ਤੂੰ ਫਿਰਦਾ ਮਹਿਲ ਉਸਾਰਦਾ। ਉਹਨੇ ਤਾਂ ਜੇ ਕਿਸੇ ਨੇ ਕਿਹਾ ਸੀ ਆ ਕਿਤੇ ਭਗਵਾਨ ਕ੍ਰਿਸ਼ਨ ਜੀ ਰੱਥ ਵਿੱਚ ਬੈਠੇ ਅਤੇ ਅਰਜਨ ਨੂੰ ਉਪਰਾਮਤਾ ਦੇਣ ਵਾਸਤੇ, ਕਹਿੰਦੇ ਅਰਜਨ ਹਾਂ ਭਗਵਾਨ, ਕਹਿੰਦੇ ਇਸ ਤਰ੍ਹਾਂ ਕਰ ਵੀ ਉਹ ਸਾਹਮਣੇ ਮਹਾਤਮਾ ਜੀ ਨੇ, ਕਹਿੰਦੇ ਹਾਂਜੀ, ਕਹਿੰਦੇ ਜਾ ਮੱਥਾ ਟੇਕਿਆ ਇਹਨਾਂ ਨੂੰ, ਕਹਿੰਦੇ ਪੁੰਨ ਹੁੰਦਾ ਹੈ, ਸਾਧੂਆਂ ਨੂੰ ਨਮਸਕਾਰ ਕਰਨ ਦਾ ਪੁੰਨ ਹੁੰਦਾ। ਕਹਿੰਦੇ ਜੀ ਸਤਿਵਚਨ ਗਏ, ਜਾ ਕੇ ਨਮਸਕਾਰ ਕੀਤੀ ਅਤੇ ਆ ਕੇ ਕਹਿਣ ਲੱਗੇ ਰਿਸ਼ੀ ਵਰ, ਮੈਂ ਤੁਹਾਡੇ ਦਰਸ਼ਨ ਕਰਕੇ ਮੈਂ ਕਿਰਤਾਰਥ ਹੋਇਆ। ਉਹ ਕਹਿੰਦਾ ਵੀ ਜੇ ਕੋਈ ਗੱਲ ਪੁੱਛਣੀ ਹੈ ਪੁੱਛ, ਮੈਂ ਟਾਈਮ ਨਹੀਂ ਬਰਬਾਦ ਕਰਦਾ ਹੁੰਦਾ, ਮੈਂ ਘਰ ਬਾਰ ਜਿਹੜਾ ਛੱਡਿਆ ਮੈਂ ਲੋਕਾਂ ਦੇ ਗੱਲਾਂ ਬਾਤਾਂ ਕਰਨ ਵਾਸਤੇ, ਮੈਂ ਤਾਂ ਸਿਮਰਨ 'ਚ ਜੁੜਿਆ, ਤੂੰ ਗੱਲ ਜਲਦੀ ਕਰ ਜਿਹੜੀ ਕਰਨੀ। ਕਹਿੰਦਾ ਜੀ ਦਰਸ਼ਨ ਕਰਨੇ ਸੀ ਪਰ ਇੱਕ ਸ਼ੰਕਾ ਹੈ। ਕਹਿੰਦੇ ਕੀ? ਕਹਿੰਦੇ ਤੁਸੀਂ ਕੋਈ ਕੁਟੀਆ ਨਹੀਂ ਬਣਾ ਰਹੀ ਰਿਸ਼ੀ? ਕੁਟੀਆ ਬਣਾਉਂਦੇ ਨੇ, ਉਹ ਕਹਿੰਦੇ ਭਾਈ ਕਾਹਦੇ ਲਈ ਬਣਾਉਣੀ ਸੀ, ਮਰ ਤਾਂ ਜਾਣਾ ਹੀ ਹੈ। ਕਹਿੰਦੇ ਅੱਛਾ ਜੀ ਮਰਨਾ। ਕਹਿੰਦਾ ਵੀ ਤੁਹਾਡੀ ਉਮਰ ਕਿੰਨੀ ਕੁ ਹੈ? ਰਿਸ਼ੀ ਹੱਸ ਪਿਆ, ਕਹਿੰਦੇ ਜੀ ਹੱਸਦੇ ਹੋ। ਕਹਿੰਦੇ ਉਮਰ ਦਾ ਤਾਂ ਮੈਨੂੰ ਵੀ ਨਹੀਂ ਪਤਾ ਵੀ ਕਿੰਨੀ ਕੁ ਹੈ, ਪਰ ਉਹ ਜਿਹੜਾ ਰੱਥ 'ਚ ਬੈਠਾ ਨਾ, ਜਿਹਨੇ ਤੈਨੂੰ ਮੇਰੇ ਕੋਲ ਭੇਜਿਆ ਭਗਵਾਨ, ਕਹਿੰਦੇ ਇਹਨੂੰ ਇਹ ਜਾ ਕੇ ਪੁੱਛ ਲੈ। ਕਹਿੰਦੇ ਕਿੰਨੀ ਵਾਰ ਮੈਂ ਧਰਤੀ 'ਤੇ ਇਹਨੂੰ ਆਏ ਹੋਏ ਨੂੰ ਦੇਖ ਲਿਆ, ਕਿੰਨੀਆਂ ਮਹਾਂਪਲੋਂ ਦੇਖ ਲਈਆਂ। ਜਦੋਂ ਅੱਗ ਦੀ ਪਲੋਂ ਹੁੰਦੀ ਹੈ ਅੱਗ ਰੂਪ ਹੋ ਜਾਂਦਾ, ਪਾਣੀ ਦੀ ਪਲੋਂ ਹੁੰਦੀ ਹੈ ਪਾਣੀ ਰੂਪ ਹੋ ਜਾਂਦਾ, ਮੈਨੂੰ ਇਹ ਵਰ ਮਿਲਿਆ ਹੋਇਆ। ਕਹਿੰਦਾ ਹੱਦ ਹੋ ਗਈ ਵੀ ਐਡਾ ਵੱਡਾ ਤੂੰ ਤਪੀਸਿਰ। ਅਤੇ ਫਿਰ ਕਹਿੰਦਾ ਵੀ ਅਖੀਰ ਨੂੰ ਤਾਂ ਮੈਂ ਵੀ ਮਰਨਾ ਹੀ ਹਾਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਹਿੰਦੇ ਕਰਨ ਤਪੱਸਿਆ ਬਨ ਵੇਖੇ, ਬਖਤ ਗੁਜ਼ਾਰਨ ਪਿੰਨੀ ਸਾਗੇ, ਲੱਖ ਵਰਿਆਂ ਦੀ ਆਰ ਜਾ ਕੋਠੇ, ਕੋਟ ਨਾ ਮੰਡਪ ਸਾਜੇ। ਨਾਮਦੇਵ ਜੀ ਨੇ ਉਹਦਾ ਪ੍ਰਮਾਣ ਦਿੱਤਾ ਸ਼ਾਹੂਕਾਰਾ, ਉਹ ਮਾਰਕੰਡਾ ਤਾਂ ਛਪਰੀ 'ਚ ਦਿਨ ਕੱਟ ਗਿਆ, ਤੂੰ ਮੇਰੀ ਛਪਰੀ ਢਾਹ ਕੇ ਕਹਿੰਦੇ ਮਹਿਲੋ ਸਾਰੀ ਜਾਣਾ, ਤੈਨੂੰ ਮਰਨ ਦਾ ਕੋਈ ਹੈ ਹੀ ਨਹੀਂ ਚਿੰਤਾ। ਅਤੇ ਇਸ ਕਰਕੇ ਫਿਰ ਜਦੋਂ ਉਹਨੇ ਕਿਹਾ ਅੱਕਿਆ ਹੋਇਆ ਸ਼ਾਹੂਕਾਰ ਕਹਿੰਦਾ ਜਾ, ਕਹਿੰਦਾ ਬੁਲਾਲਾ ਜੀ ਨੂੰ ਬੁਲਾਉਣਾ, ਲਿਆ ਮੇਰੇ 'ਤੇ ਚੜ੍ਹਾ ਕੇ। ਹੰਕਾਰ ਸੀ ਵੀ ਰਾਜ ਦਰਬਾਰੇ ਵੀ ਮੇਰੀ ਚੱਲਦੀ ਹੈ। ਨਾਮਦੇਵ ਜੀ ਕਹਿਣ ਲੱਗੇ ਮੈਂ ਕਿਹਨੂੰ ਬੁਲਾਉਣਾ, ਮੇਰਾ ਤਾਂ ਇੱਕੋ ਹੀ ਸੁਨੇਹੀ ਹੈ। ਕਹਿੰਦੇ ਭਾਈ ਮੈਂ ਤਾਂ ਉਹਨੂੰ ਇਹ ਬੇਨਤੀ ਕਰਦਾ ਹਾਂ,
ਹਮਰੋ ਕਰਤਾ ਰਾਮ ਸੁਨੇਹੀ।
ਹੇ ਭਾਈ ਸਾਡਾ ਤਾਂ ਕਰਤਾ ਕਰਨਹਾਰ ਰਾਮ ਪਰਮੇਸ਼ਰੀ ਸੁਨੇਹੀ ਪਿਆਰਾ ਹੈ, ਸਾਡਾ ਨਹੀਂ ਹੋਰ ਕੋਈ ਰਿਸ਼ਤੇਦਾਰ, ਸਾਡਾ ਨਹੀਂ ਰਾਜ ਦਰਬਾਰ ਕੋਈ ਪੁੱਛਣ ਵਾਲਾ। ਸਾਨੂੰ ਸਰਬ ਦਾ ਕਰਤਾ ਜੋ ਰਾਮ ਵਿਆਪਕ ਪਰਮੇਸ਼ਰ ਹੈ, ਉਹ ਹਮਾਰੋ ਸਾਡਾ ਸੁਨੇਹੀ ਪਿਆਰਾ ਹੈ, ਅਤੇ ਉਸ ਤੋਂ ਬਗੈਰ ਸਾਡਾ ਹੋਰ ਕੋਈ ਵੀ ਸਹਾਇਕ ਵੀ ਨਹੀਂ ਹੈ। ਇਸ ਕਰਕੇ ਪਰ ਮੈਂ ਤੈਨੂੰ ਪੁੱਛਦਾ ਹਾਂ,
ਕਾਹੇ ਰੇ ਨਰ ਗਰਭ ਕਰਤ,
ਵੀ ਤੂੰ ਕਾਹਦੇ ਲਈ ਹੰਕਾਰ ਕਰਦਾ, ਆਫਰੇ ਪਿਆ ਹੰਕਾਰ ਦੇ ਵਿੱਚ, ਕਿਸ ਵਾਸਤੇ ਹੰਕਾਰ ਕਰ ਰਹੇ ਹੈ, ਤੈਨੂੰ ਇਹ ਨਹੀਂ ਪਤਾ ਹੈ।
ਕਾਹੇ ਰੇ ਨਰ ਗਰਭ ਕਰਤ,
ਹੇ ਨਰ ਕਹਿੰਦੇ ਪੁਰਖਾ, ਕਹਿੰਦੇ ਤੂੰ ਮੈਨੂੰ ਇਹ ਦੱਸ ਕਾਹੇ ਕਿਸ ਵਾਸਤੇ ਪਰਮੇਸ਼ਰ ਦੇ ਨਾਮ ਨੂੰ ਤਿਆਗ ਕੇ ਤੂੰ ਝੂਠੇ ਪਦਾਰਥਾਂ ਦਾ ਗਰਭ ਹੰਕਾਰ ਕਰਤ ਕਰਦਾ ਹੋ ਹੈ।
ਬਿਨਸ ਜਾਏ ਝੂਠੀ ਦੇਹੀ,
ਤੇਰੀ ਜਿਹੜੀ ਦੇਹੀ ਹੈ ਝੂਠੀ ਹੈ, ਬਿਨਸ ਜਾਏਗੀ, ਇਹ ਚਲੀ ਜਾਏਗੀ ਤੇਰੇ ਕੋਲੋਂ, ਆ ਹਵੇਲੀ ਦਾ ਆਨੰਦ ਨਹੀਂ ਮਾਣ ਸਕੇਗਾ ਤੂੰ, ਇਹਦਾ ਸੁੱਖ ਨਹੀਂ ਪਾਉਣ। ਅੱਗੇ ਬਣੇ ਰਹੇ ਸੀ, ਉੱਪਰਲੀਆਂ ਛੱਤਾਂ ਬਣਦੀਆਂ ਸੀ। ਇਸ ਕਰਕੇ ਆਹ ਜਿਹੜਾ ਬਚਨ ਕੀਤਾ ਹੈ, ਇਹ ਬਚਨ ਦਾ ਪ੍ਰਤਾਪ ਇਹ ਹੋਇਆ। ਅੱਗੇ ਆਪਾਂ ਪਹਿਲਾਂ ਬਾਅਦ ਦੇ ਵਿੱਚ ਕਰ ਲੈਂਦੇ ਹਾਂ, ਅਤੇ ਅੱਗੇ ਹੋਰ ਪ੍ਰਮਾਣ ਦਿੰਦੇ ਨੇ। ਅਤੇ ਕਹਿਣ ਲੱਗੇ ਵੀ ਇਹ ਬਿਨਸ ਜਾਏ ਝੂਠੀ, ਤੇਰੀ ਦੇਹੀ ਬਿਨਸ ਜਾਏਗੀ, ਨਾਸ ਹੋ ਜੇ, ਇਸ਼ਾਰਾ ਕਰ ਦਿੱਤਾ ਵੀ ਹਵੇਲੀ 'ਚ ਰਹਿਣਾ ਨਹੀਂ ਮਿਲੇਗਾ ਤੇਰੇ, ਜੇ ਮੇਰਾ ਘਰ ਢਾਇਆ ਨਾ ਰਹੇਗਾ ਤੂੰ ਵੀ ਨਹੀਂ ਇੱਥੇ। ਹੁਣ ਪਰਮਾਤਮਾ ਦਾ ਭਾਣਾ ਵਰਤ ਗਿਆ, ਦੇਖ ਲਿਆ ਵੀ ਇਹਦੀ ਉਮਰ ਇੰਨੀ ਕੀ ਹੈ। ਅੱਗੇ ਹੁਣ ਉਹਨੇ ਹੰਕਾਰ ਦੇ ਵਿੱਚ ਕਿਹਾ, ਕਹਿੰਦਾ ਵੀ ਇਹ ਮੇਰੀ ਜਗ੍ਹਾ ਹੈ, ਕਹਿੰਦਾ ਮੈਂ ਆਪਣੀ ਜਗ੍ਹਾ 'ਚ ਹਵੇਲੀ ਬਣਾਈ ਹੈ, ਤਾਂ ਮੇਰੀ ਉਹ ਸੀ। ਕਹਿੰਦਾ ਤੈਂ ਤਾਂ ਉਵੇਂ ਇੱਥੇ ਛਪਰੀ ਬਣਾਈ ਹੋਈ ਸੀ। ਇਹਦੇ ਨਾਮਦੇਵ ਜੀ ਦੇ ਗੱਲ ਪਈ ਜਾਂਦਾ ਸਮਾਂ, ਨਾਮਦੇਵ ਨੂੰ ਕਹਿੰਦਾ ਤੂੰ ਇੱਥੇ ਬਣਾਈ ਹੋਈ ਸੀ, ਇਹ ਤਾਂ ਮੇਰੀ ਉਹ ਸੀ। ਕਹਿੰਦੇ ਅੱਛਾ, ਲੈ ਫਿਰ ਤੈਨੂੰ ਦੱਸਦਿਆਂ ਵੀ ਮੇਰੀ
ਰਹਾਉ,
ਅਸਥਾਈ ਦੇ ਕੇ ਫਰਮਾਨ ਕਰਦੇ ਆ ਜੀ,
ਮੇਰੀ ਮੇਰੀ ਕਰੋ ਕਰਤੇ।
ਉਹ ਕਹਿੰਦੇ ਤੂੰ ਕਿਹੜੀ ਮੇਰੀ ਮੇਰੀ ਕਰੀ ਜਾਣਾ, ਮੇਰੀ ਮੇਰੀ ਕਰਨ ਵਾਲੇ ਬਥੇਰੇ ਚਲੇ ਗਏ ਇੱਥੋਂ। ਦੁਆਪਰ ਦੇ ਵਿੱਚ ਮੇਰੀ ਮੇਰੀ ਕਰਨ ਵਾਲੇ ਕੈਰੋਂ ਚਲੇ ਗਏ, ਦੁਰਯੋਧਨ ਵਰਗੇ ਬਲਵਾਨ 100 ਭਰਾ ਸੀ ਜਿਨ੍ਹਾਂ ਦੇ, ਮੇਰੀ ਮੇਰੀ ਕਹਿਰੋਂ ਕਰਤੇ। ਦੁਰਯੋਧਨ ਬੋਲਦੇ ਜੀ,
ਦੁਰਯੋਧਨ ਸੇ ਭਾਈ,
ਦੁਰਯੋਧਨ ਦੇ 100 ਭਰਾ ਸੀ ਇਹਦੇ ਸਮੇਤ। ਇੱਕ ਸਮੇਂ ਪਾਂਡਵਾਂ ਵੱਲੋਂ ਕ੍ਰਿਸ਼ਨ ਭਗਵਾਨ ਜੀ ਇਹ ਵਿਚੋਲੇ ਬਣ ਕੇ ਗਏ ਸੀ, ਜਦੋਂ ਇਹਨਾਂ ਦਾ ਦੇਖਿਆ ਨਾ ਵੀ ਮਹਾਂਭਾਰਤ ਦਾ ਜੰਗ ਹੋਣ ਤੋਂ ਬਚਿਆ, ਕਿਉਂਕਿ ਧਿਰਤਰਾਸ਼ਟਰ ਜਿਹੜਾ ਅੱਖਾਂ ਤੋਂ ਮਨਾਖਾ ਸੀ ਉਹ ਦੁਰਯੋਧਨ ਦਾ ਹੀ ਪੱਕ ਕਰਦਾ ਸੀ, ਅਸਲ 'ਚ ਇਹਦਾ ਇਹਨਾਂ ਦਾ ਹੱਕ ਮਾਰਨਾ ਚਾਹੁੰਦੇ ਸੀ। ਭਗਵਾਨ ਕ੍ਰਿਸ਼ਨ ਜੀ ਨੇ ਅਖੀਰ ਦਾ ਪ੍ਰਸਤਾਵ ਰੱਖਿਆ ਕਿ ਲਓ ਇਦੋਂ ਬਾਅਦ ਹੁਣ ਹੋਰ ਕੁਛ ਨਹੀਂ ਹੋ ਸਕਦਾ। ਕਿ ਕਹਿੰਦੇ ਪੰਜੇ ਭਰਾਵਾਂ ਨੂੰ ਇੱਕ ਇੱਕ ਪਿੰਡ ਦੇ ਦੁਰਯੋਧਨ, ਮੈਂ ਆਪ ਇਹ ਸਮਝਾ ਲਓ ਆਪਣੀ ਬੂਆ ਦੇ ਪੁੱਤਾਂ ਨੂੰ ਵੀ ਤੁਸੀਂ ਕੋਈ ਨਹੀਂ ਸਮਾਂ ਹੀ ਗੁਜ਼ਾਰਨਾ, ਤੁਸੀਂ ਇੱਕ ਇੱਕ ਪਿੰਡ ਲੈ ਕੇ ਗੁਜ਼ਾਰਾ ਕਰ ਲਓ। ਕਹਿੰਦਾ ਨਹੀਂ, ਕਹਿੰਦੇ ਪੰਜਾਂ ਨੂੰ ਇੱਕ ਪਿੰਡ ਦੇ ਦੇ। ਕਹਿੰਦਾ ਨਹੀਂ, ਕਹਿੰਦਾ ਤੁਸੀਂ ਪਿੰਡਾਂ ਦੀ ਗੱਲ ਕਰਦੇ ਹੋ ਭਗਵਾਨ ਜੀ, ਆਖੇ ਹੋਰ। ਕਹਿੰਦੇ ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਮੈਂ ਦੇ ਸਕਦਾ, ਮੈਂ ਨਹੀਂ ਦਿੰਦਾ ਇੰਨੀ ਵੀ, ਲੜਕੇ ਭਾਵੇਂ ਸਾਰੀ ਉਹ ਲੈ ਲੈਣ। ਜਿਹੜਾ ਨੱਕਾ ਹੈ, ਨੱਕਾ ਨੋਕ ਨੂੰ ਵੀ ਕਹਿੰਦੇ ਨੇ, ਜਿਹੜੀ ਉਹਦੇ ਤੇ ਮਿੱਟੀ ਜਿੰਨੀ ਕੁ ਚੜ ਜਾਏ ਇਹ ਵੀ ਹੋ ਗਈ ਵੀ ਇੰਨੀ ਕੁ ਨਹੀਂ ਜ਼ਮੀਨ ਦਿੰਦਾ। ਨੱਕਾ ਅਸਲ ਦੇ ਵਿੱਚ ਪਿੱਛੇ ਇੱਕ ਸੁਰਾਖ ਹੁੰਦਾ ਸੂਈ ਦੇ, ਉਹਦੇ ਚ ਧਾਗਾ ਪਾਈਦਾ, ਉਹਨੂੰ ਇਸ ਤਰ੍ਹਾਂ ਉਹ ਥੋੜਾ ਜਿਹਾ ਲੰਮਾ ਹੁੰਦਾ ਤੇ ਚੜਾਈ ਦੇ ਵਿੱਚ ਜ਼ਿਆਦਾ ਚਵਟਾ ਲੰਮਾ ਹੁੰਦਾ, ਉਹਨੂੰ ਧਰਤੀ ਦੇ ਉੱਤੇ ਰੱਖੀਏ ਨਾ ਜਿੰਨੀ ਕੁ ਉਹਦੇ ਚ ਜ਼ਮੀਨ ਆ ਜਾਵੇ, ਕਹਿੰਦਾ ਉਨੀ ਕੁ ਵੀ ਨਹੀਂ ਦਿੰਦਾ, ਮਰੇ ਮਾਰੇ ਬਣਾ ਨਹੀਂ ਦਿੰਦਾ। ਤੇ ਇਸ ਕਰਕੇ ਫਿਰ ਉਹ ਜਵਾਬ ਦੇ ਦਿੱਤਾ, ਮਹਾਂਭਾਰਤ ਦਾ ਜੰਗ ਹੋਇਆ ਤੇ ਫਿਰ ਕੀ ਬਣਿਆ ਸੀ, ਕਹਿੰਦੇ ਫਿਰ ਦੁਰਯੋਧਨ ਜਿਹੜਾ ਉਹਦਾ ਹਾਲ ਦੇਖ ਕੀ ਹੋਇਆ ਸੀ ਫਿਰ, ਤੇ ਜਿਸ ਵੇਲੇ ਐਡਾ ਵੱਡਾ ਇਹ ਸੀ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਤੇ ਅੱਗੇ ਦੱਸਦੇ ਹਨ ਕਿ 12 ਯੋਜਨ ਬੋਲੋ ਜੀ,
12 ਯੋਜਨ ਸ਼ਤਰ ਚਲਾ ਥਾ,
48 ਕੋਹ ਦੇ ਵਿੱਚ ਸ਼ਤਰਾਂ ਦੀ ਛਾਇਆ ਦੇ ਹੇਠ ਹੀ ਗਿਆ ਸੀ, 12 ਯੋਜਨ ਛਤਰ ਚਲੇ ਥਾ। ਉਹ ਕਿਸ ਤਰ੍ਹਾਂ ਸੀ, ਕਹਿੰਦੇ ਜਿਸ ਵੇਲੇ ਮਹਾਂਭਾਰਤ ਦਾ ਜੰਗ ਹੋਇਆ ਉਹਦੇ ਵਿੱਚ ਅਖੀਰ ਦੇ ਵਿੱਚ ਭੀਸ਼ਮ ਪਿਤਾਮਾ ਜਿਹੜਾ ਸੀ, ਗੰਗਾ ਪੁੱਤਰ, ਇਹ ਸੀ ਸੈਨਾਪਤੀ ਦੁਰਯੋਧਨ ਵੱਲੋਂ, ਜਦੋਂ ਤੀਰਾਂ ਦੇ ਨਾਲ ਛਾਲਣੀ ਛਾਲਣੀ ਅਰਜਨ ਨੇ ਕਰ ਦਿੱਤਾ, ਉਹ ਡਿੱਗ ਪਿਆ ਸੈਨਾਪਤੀ, ਤਾਂ ਉਸ ਵੇਲੇ ਉਹਨੇ ਦੇਖਿਆ ਵੀ ਸੂਰਜ ਇਸ ਵੇਲੇ ਦਖਣਾਇਣ ਦੇ ਵਿੱਚ ਹੈ, ਵੀ ਇਹਦੇ ਚ ਪ੍ਰਲੋਕ ਦੇ ਰਸਤੇ ਚ ਹਨੇਰਾ ਹੁੰਦਾ, ਇਹਨੂੰ ਇੱਛਾ ਮ੍ਰਿਤੂ ਦਾ ਵਰ ਮਿਲਿਆ ਹੋਇਆ ਸੀ। ਇਹਨੇ ਫਿਰ 5 ਮਹੀਨੇ ਸਰੀਰ ਰੱਖਿਆ ਸੀ ਆਪਣਾ, ਉਹ ਜਦੋਂ ਇਹ ਡਿੱਗ ਪਿਆ ਤੇ ਜਿਹੜਾ ਤੀਰਾਂ ਦੀ ਉਹ ਸੇਜਾ ਬਣਾ ਕੇ ਪ੍ਰਬੰਧ ਕੀਤਾ ਗਿਆ ਉਹਦੇ ਤੇ ਪਿਆ ਸੀ, ਜਦੋਂ ਦੁਰਯੋਧਨ ਨੂੰ ਪਤਾ ਲੱਗਿਆ ਭੀਸ਼ਮ ਪਿਤਾਮਾ ਜਿਹੜਾ ਹੈ ਉਹ ਤੀਰਾਂ ਦੀ ਸੇਜਾ ਦੇ ਉੱਤੇ ਹੈ, ਇਹ ਉੱਥੋਂ 48 ਕੋਹਾਂ ਦੇ ਉੱਤੇ ਸੀ ਇਹਦਾ ਜਿਹੜਾ ਪੜਾਅ ਸੀ, ਉੱਥੋਂ ਆਪਣੇ ਤੰਬੂ ਚੋਂ ਚੱਲਿਆ, ਤਾਂ ਜਿਸ ਵੇਲੇ ਇਹ ਚੱਲਿਆ ਸੀ ਉਸ ਵੇਲੇ 48 ਕੋਹਾਂ ਦੇ ਵਿੱਚ ਜਿੰਨੇ ਵੀ ਰਾਜੇ ਸੀ ਉਹ ਛਤਰ ਲਈ ਖੜੇ ਸੀ, ਕਿਉਂਕਿ ਧੁੱਪ ਸੀ, ਦੁਪਹਿਰ ਦੇ ਵੇਲੇ ਆਇਆ ਸੀ। 12 ਯੋਜਨ ਛਤਰ ਚੱਲੇ ਥਾ, ਕਿਵੇਂ ਚੱਲਿਆ, ਕਹਿੰਦੇ ਉਹ ਛਤਰ ਨਹੀਂ ਖੜੇ ਸੀ ਵੀ ਛਾਂ ਛਾਂ ਦੇ ਵਿੱਚ ਉੱਥੇ ਤੱਕ ਗਿਆ ਸੀ, ਤੇ ਇਹ ਇਸੇ ਦਾ ਪ੍ਰਮਾਣ ਦਸਮ ਗ੍ਰੰਥ ਵਿੱਚ ਮਹਾਰਾਜ ਜੀ, ਜੋਗੀ ਜਤੀ ਬ੍ਰਹਮਚਾਰੀ ਬੜੇ ਬੜੇ ਛਤਰ ਤਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ, ਇਹ ਪ੍ਰਮਾਣ ਦਿੱਤਾ ਹੈ। ਇਸ ਕਰਕੇ 48 ਕੋਹਵੇਂ ਛਤਰਾਂ ਦੀ ਛਾਂ ਵਿੱਚ ਚੱਲਿਆ ਰਾਜਾ, ਜਦੋਂ ਜਿਹੜਾ ਦੁਰਯੋਧਨ ਸੀ ਭੀਸ਼ਮ ਪਿਤਾਮਾ ਦੇ ਪਾਸ ਪਹੁੰਚਿਆ ਸੀ, ਤੇ ਉਹਦੇ ਵਿੱਚ ਫਿਰ ਅਗਲੀ ਤੁਕ ਦੇ ਵਿੱਚ ਹੁਣ ਦੱਸਦੇ ਨੇ ਭੇ ਹਾਲ ਕੀ ਹੋਇਆ ਸੀ, ਅੱਗੇ ਦੱਸਦੇ ਹਨ ਜੀ,
12 ਯੋਜਨ ਛਤਰ ਚੱਲਾ ਥਾ।
ਅਹਿਸਾਸ ਜੀ, ਇਹ ਪੁਰਾਣੇ ਸਮੇਂ ਦਾ ਪੈਮਾਨਾ ਹੈ, ਜਿਹੜਾ ਯੋਜਨ ਹੈ ਇੱਕ ਯੋਜਨ ਦੇ ਵਿੱਚ 4 ਕੋਹਾਂ ਹੁੰਦੀਆਂ, 4 ਕੋਹਾਂ ਦਾ ਇੱਕ ਯੋਜਨ ਹੁੰਦਾ, ਹੁਣ 12 × 64 ਹੋ ਗਿਆ, ਇਸ ਕਰਕੇ ਇੱਥੇ ਗਿਣਤੀ ਜਿਹੜੀ ਪੂਰੀ ਆ ਗਈ, 12 ਯੋਜਨ 48 ਕੋਹ, ਛਤਰਾਂ ਦੀ ਛਾਇਆ ਦੇ ਹੇਠ ਹੀ ਚੱਲਿਆ ਸੀ। ਜਿਸ ਵਾਰ ਦੁਰਯੋਧਨ ਜੰਗ ਤੋਂ ਪਹਿਲਾਂ, ਇੱਕ ਇਹ ਵੀ ਪਦਤੀ ਹੈ ਇਸ ਤਰ੍ਹਾਂ ਦੀ ਵਿਚਾਰਿਆ ਜਾਂਦਾ ਹੈ ਕਿ ਉਸ ਵੇਲੇ ਦੇਖਣ ਚੱਲਿਆ ਸੀ ਕਿੰਨੇ ਰਾਜੇ ਮੇਰੇ ਅਧੀਨ ਹੋ ਕੇ ਮੇਰੀ ਮਦਦ ਕਰਨ ਵਾਸਤੇ, 48 ਕੋਹਾਂ ਦੇ ਵਿੱਚ ਛੋਟੇ ਵੱਡੇ ਰਾਜੇ ਛਤਰ ਫੜ ਕੇ ਦੁਰਯੋਧਨ ਦਾ ਸਵਾਗਤ ਕਰਨ ਲਈ ਖੜੇ ਸੀ। ਵਿਦਵਾਨਾਂ ਦਾ ਐਸਾ ਵਿਚਾਰ ਹੈ ਕਿ ਦੁਰਯੋਧਨ ਦੇ ਸਿਰ ਉੱਤੇ ਛਤਰ ਸੀ, ਬਾਕੀ ਕੋਈ ਇਹਦੇ ਸਾਹਮਣੇ ਛਤਰ ਨਹੀਂ ਸੀ ਲੈ ਸਕਦਾ। ਜਦੋਂ ਦੁਰਯੋਧਨ ਭੀਸ਼ਮ ਪਿਤਾਮਾ ਨੂੰ ਮਿਲ ਗਿਆ, ਉਦੋਂ ਰਾਜਾ ਨੇ 48 ਕੋਹ ਛਤਰਾਂ ਦੀ ਛਾਇਆ ਕਰਕੇ ਲੰਘਾਇਆ ਸੀ, ਦੁਰਯੋਧਨ ਦਾ ਸਤਿਕਾਰ ਕੀਤਾ ਸੀ। ਐਸੀ ਸ਼ਕਤੀ ਵਾਲਾ ਰਾਜਾ, ਕਹਿੰਦੇ ਉਹ ਮਰ ਗਿਆ ਉਹ ਨਹੀਂ ਰਿਹਾ, ਪਰ ਦੇਹੀ ਜਿਹੜੀ ਉਹਦੀ ਸੀ, ਦੇਹੀ ਗਿਰਜ ਨਾ ਖਾਈ, ਇਹਦੇ ਦੋ ਪਾਠ ਨੇ, ਦੇਹੀ ਗਿਰਜ ਨਾ ਖਾਈ ਵੀ ਤੇ ਦੇਹੀ ਗਿਰਜ ਨਾ ਖਾਈ,
ਦੇਹੀ ਗਿਰਜ ਨਾ ਖਾਈ,
ਜਿਹੜੀ ਦੇਹੀ ਦੇਹ ਸੀ ਗਿਰਜ ਗਿਰਜਾ ਨੇ ਨਾ ਖਾਈ, ਖਾਧੀ ਨਹੀਂ। ਉਹਦਾ ਕਾਰਨ ਕੀ ਹੈ, ਉਹਦਾ ਕਾਰਨ ਇਹ ਹੈ, ਇਹ ਜਿਹੜਾ ਗਿਰਜ ਹੈ ਨਾ, ਜਿਹਦਾ ਨਾਂ ਲਿਆ ਗਿਰਜ, ਇੱਕ ਉਹਨੂੰ ਗਿੱਧ ਵੀ ਕਹਿੰਦੇ ਨੇ, ਮਾਸ ਖਾਣ ਵਾ ਮਾਸ ਦਾ ਲੋਭੀ ਜਾਨਵਰ ਹੈ ਪੰਛੀ, ਇਹਦਾ ਸਿਰ ਲਾਲ ਹੁੰਦਾ, ਖੰਭ ਕਾਲੇ ਹੁੰਦੇ, ਚੁੰਝ ਮੁੜਮੀ ਹੁੰਦੀ ਹੈ, ਨੋਕਦਾਰ ਬਹੁਤ ਤਿੱਖੀ ਹੁੰਦੀ ਹੈ, ਇਹਦੀ ਨਜ਼ਰ ਬੜੀ ਤਿੱਖੀ ਹੁੰਦੀ ਹੈ, ਆਕਾਸ਼ ਵਿੱਚ ਉੱਡਦਾ ਹੋਇਆ ਬਹੁਤ ਦੂਰ ਤੋਂ ਮਰਦਾਰ ਨੂੰ ਦੇਖ ਲੈਂਦਾ, ਨੀਚੇ ਆ ਕੇ ਖਾ ਲੈਂਦਾ। ਗਿੱਧ ਜਿਹੜਾ ਆਪ ਸ਼ਿਕਾਰ ਨਹੀਂ ਕਰਦਾ, ਮਰਦਾਰ ਹੀ ਖਾਂਦਾ ਹੈ, ਇਹਦਾ ਖਾਣਾ ਇਸ ਤਰ੍ਹਾਂ ਦਾ ਹੈ। ਕਹਿੰਦੇ ਦੇਹੀ ਗਿਰਜ ਨਾ ਖਾਈ, ਇਹਦੀ ਦੇਹੀ ਗਿਰਜਾਂ ਨੇ ਨਾ ਖਾਧੀ, ਕਾਰਨ ਕੀ ਹੈ, ਕਹਿੰਦੇ ਉਹਦੀ ਦੇਹੀ ਇਸ ਕਰਕੇ ਨਹੀਂ ਖਾਧੀ, ਹੰਕਾਰੀ ਅਤੇ ਅਕਿਰਤ ਕਣ ਜਾਣ ਕੇ ਨਹੀਂ ਖਾਧੀ। ਇਹ ਇੱਕ ਰਵਾਇਤ ਬਣੀ ਆ ਵੀ ਤੇਰਾ ਐਸਾ ਪਾਪੀ ਆ, ਤੇਰਾ ਕਾਮਾਂ ਕੁੱਤਿਆਂ ਨੇ ਵੀ ਤੇਰੀ ਦੇਹੀ ਨਹੀਂ ਖਾਣੀ। ਇਉਂ ਇਹਦੇ ਆਪਣੀ ਸਭਾ ਵਿੱਚ ਦ੍ਰੋਪਦੀ ਦੇ ਵਸਤਰ ਉਤਾਰਨ ਦਾ ਘੋਰ ਪਾਪ ਕੀਤਾ ਸੀ। ਇਸ ਕਰਕੇ ਕਹਿੰਦੇ ਗਿਲਜਾ ਨੂੰ ਵੀ ਪਰਮਾਤਮਾ ਨੇ ਪ੍ਰੇਰਤਾ ਵੀ ਇਹਦਾ ਮਾਸ ਖਾਣ ਯੋਗਾ ਨਹੀਂ ਹੈ, ਨਹੀਂ ਖਾਧੀ। ਦੁਨੀਆਂ ਦੇ ਵਿੱਚ ਇਹ ਹੰਕਾਰੀ ਪੁਰਸ਼ਾਂ ਕਿਰਤ ਕਣਾਂ ਲਈ ਇਹ ਰਵਾਇਤ ਹੈ ਵੀ ਕਾਮਾਂ ਕੁੱਤਿਆਂ ਉੱਥੇ ਰੁਲਦੀਆਂ ਨੇ, ਉਹ ਵੀ ਕਾਮਾਂ ਕੁੱਤੇ ਗਿਰਜਾ ਆਦਿ ਵੀ ਉਸ ਨੂੰ ਦੇਹ ਨੂੰ ਨਹੀਂ ਖਾਂਦੇ। ਦੂਸਰਾ ਪਾਠ ਹੈ ਦੇਹੀ ਗਿਰਜਨ ਖਾਈ, ਇਹ ਦੂਸਰਾ ਪਾਠ ਹੈ। ਉਹਦੇ ਅਨੁਸਾਰ ਅਰਥ ਹੈ ਵੀ ਦੁਰਯੋਧਨ ਨੇ ਦੇਹੀ ਗਿਰਜਾ ਨੇ ਖਾਧੀ, ਉਹ ਕਿਵੇਂ ਹੈ? ਜਿਸ ਵੇਲੇ ਦੁਰਯੋਧਨ ਨੇ ਸੁਣਿਆ ਵੀ ਪਾਂਡਵਾਂ ਦੇ ਵਿੱਚੋਂ ਇੱਕੋ ਹੀ ਬਲਵਾਨ ਹੈ ਭੀਮ ਸੈਨ, ਇਹਨੇ ਮੈਨੂੰ ਮਾਰਨਾ, ਉਸ ਸਮੇਂ ਦੁਰਯੋਧਨ ਨੇ ਅਤੇ ਦੇਖਿਆ ਵੀ ਯੁਧਿਸ਼ਠਿਰ ਸੱਤਵਾਦੀ ਹੈ, ਉਹਦੇ ਕੋਲ ਗਿਆ ਜਾ ਕੇ ਕਹਿੰਦਾ ਵੀ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੇਰਾ ਜੰਗ ਹੋਣਾ ਭੀਮ ਸੈਨ ਦੇ ਨਾਲ, ਵੀ ਕੋਈ ਮੈਨੂੰ ਜੋਤੀ ਦੱਸੋ ਵੀ ਮੇਰਾ ਬਚਾਅ ਹੋ ਸਕਦਾ। ਧਰਮ ਪੁੱਤਰ ਕਹਿਣ ਲੱਗੇ ਵੀ ਦੇਖ ਯੁਧਿਸ਼ਠਿਰ, ਤੂੰ ਮੇਰੇ ਕੋਲ ਚੱਲ ਕੇ ਆਇਆ, ਮੈਨੂੰ ਤਾਂ ਅਜਿਹਾ ਜਿਹਾ ਭੀਮ ਹੈ ਹੋ ਜਾ ਤੂੰ ਹੈ, ਤੂੰ ਹੀ ਨਫ਼ਰਤ ਕਰਦਾ ਰਹੇ, ਮੈਂ ਤਾਂ ਨਹੀਂ ਕਰਦਾ ਤੇਰੇ ਨਾਲ, ਸੱਤ ਵਕਤਾ ਹੋਣ ਦਾ ਆਪਣਾ ਧਰਮ ਪਾਲਿਆ। ਕਹਿੰਦੇ ਇੱਕ ਗੱਲ ਹੋ ਸਕਦੀ ਹੈ ਵੀ ਸਤਿਕਾਰਯੋਗ ਜੋ ਵੱਡੀ ਮਾਤਾ ਗੰਧਾਰੀ, ਜਿਹੜੀ ਛੋਟੀ ਮਾਤਾ ਗੰਧਾਰੀ ਜਿਹੜੀ ਹੈ, ਅਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਹੈ ਵੀ ਮਾਤਾ ਨੇ ਜਿਸ ਵੇਲੇ ਉਹਨਾਂ ਨੂੰ ਪਤਾ ਲੱਗਿਆ ਸੀ ਵੀ ਤੇਰਾ ਪਿਤਾ ਧਿਰਤਰਾਸ਼ਟਰ ਅੱਖਾਂ ਤੋਂ, ਜੇਸ਼ਠ ਪਿਤਾ ਜਿਹੜਾ ਹੈ ਵੀ ਉਹ ਅੱਖਾਂ ਤੋਂ ਅੰਨਾ, ਕਹਿੰਦਾ ਉਸ ਵੇਲੇ ਫਿਰ, ਅਤੇ ਇਹ ਛੋਟੀ ਮਾਤਾ ਵੱਡੀ ਮਾਤਾ ਕਿਹਾ ਕਰਦੇ, ਆਪਣੀ ਮਾਤਾ ਨੂੰ ਤਾਂ ਛੋਟੀ ਮਾਤਾ ਹੀ ਮਾਤਾ ਹੀ ਕਹਿੰਦੇ ਸੀ, ਉਹਨੂੰ ਵੱਡੀ ਮਾਤਾ ਕਹਿੰਦੇ ਸੀ ਕਿਉਂਕਿ ਪਹਿਲਾਂ ਵੀ ਆਈ ਸੀ ਗੰਧਾਰੀ ਜਿਹੜੀ ਸੀ। ਤਾਂ ਇਸ ਕਰਕੇ ਕਹਿੰਦੇ ਵੀ ਉਸ ਨੇ ਅੱਖਾਂ ਤੋਂ ਪੱਟੀ ਬੰਨ ਲਈ ਵਿਆਹ ਦੇ ਵੇਲੇ, ਵੀ ਜਿਹੜੇ ਸੰਸਾਰ ਨੂੰ ਪਤੀ ਰਹੇ ਨੇ ਦੇਖਿਆ, ਮੈਂ ਵੀ ਨਹੀਂ ਦੇਖਣਾ, ਐਡਾ ਸੱਤ ਪਾਲਿਆ। ਧਰਮ ਪੁੱਤਰ ਕਹਿੰਦਾ ਉਹਦੀਆਂ ਅੱਖਾਂ 'ਚ ਐਡੀ ਤਾਕਤ ਹੈ ਵੀ ਜੇ ਕਿਤੇ ਪੱਟੀ ਖੋਲ੍ਹ ਕੇ ਤੇਰਾ ਸਾਰਾ ਹੀ ਸਰੀਰ ਜਿਹੜਾ ਨਾ ਉਹਦੇ 'ਚ ਇੱਕ ਇਹੋ ਜਿਹਾ ਕਵਚ ਪਹਿਨ ਆ ਜਾਊਗੀ, ਤੈਨੂੰ ਭੀਮ ਨਹੀਂ ਮਾਰ ਸਕਦਾ ਫਿਰ, ਪਰ ਅਲਫ ਨੰਗਾ ਹੋ ਕੇ ਜਾਈ। ਕਹਿਣ ਲੱਗਾ ਠੀਕ ਹੈ, ਜਾ ਕੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਜਦ ਭਗਵਾਨ ਨੂੰ ਲੱਗਿਆ ਪਤਾ, ਕਹਿੰਦੇ ਉਹ ਯੁਧਿਸ਼ਠਿਰ ਇਹ ਕੀ ਕੀਤਾ ਤੈਂ? ਕਹਿੰਦੇ ਜੀ ਮੈਂ ਤਾਂ ਸੱਤ ਵਕਤ ਹਾਂ, ਮੈਂ ਝੂਠ ਨਹੀਂ ਬੋਲਿਆ ਜ਼ਿੰਦਗੀ 'ਚ। ਕਹਿੰਦਾ ਤੇਰੇ ਸੱਤ ਨੇ ਪੁਆੜਾ ਖੜਾ ਕਰ ਦਿੱਤਾ, ਜੇ ਦੁਰਯੋਧਨ ਨਾ ਮਰਿਆ ਤਾਂ ਅਧਰਮ ਜਿਉਂਦਾ ਰਹਿ ਗਿਆ, ਅਧਰਮ ਜਿਉਂਦਾ ਰਹਿ ਗਿਆ, ਮੇਰਾ ਤਾਂ ਕੋਈ ਅਰਥ ਹੀ ਨਾ ਰਹਿ ਗਿਆ ਫਿਰ, ਮੈਂ ਤਾਂ ਧਰਮ ਦੇ ਪੱਖ ਵਿੱਚ ਹਾਂ, ਮੈਂ ਧਰਮ ਦੀ ਜਿੱਤ ਕਰਾਉਣੀ ਹੈ। ਚੰਗਾ ਹੁਣ ਤੈਂ ਤਾਂ ਜਿਹੜਾ ਕਰਨਾ ਸੀ ਕਰ ਲਿਆ, ਕਹਿੰਦੇ ਹੁਣ ਮੈਨੂੰ ਕੁਛ ਕਰਨਾ ਪਊ। ਭਗਵਾਨ ਲੋਕੇ ਖੜ ਕੇ ਜਦੋਂ ਉਹ ਨੰਗਾ ਤਿਰੰਗਾ ਲੱਗਿਆ ਲੰਘਣ, ਭਗਵਾਨ ਤਾੜੀ ਮਾਰ ਕੇ ਹੱਸ ਪਏ, ਕਹਿੰਦਾ ਓਹ ਉਧਰ ਜੋ ਉਹਦੇ ਨਾਲ ਆ ਕੀ ਕਰੀ ਫਿਰਦਾ। ਉਹ ਜਦੇ ਇੱਕ ਲਗਤ ਕਹਿਣ ਓਹਲੇ ਹੋ ਗਿਆ, ਕਹਿੰਦੇ ਉਹ ਆ ਕਿੱਧਰੋਂ ਚੱਲਿਆ ਤੂੰ ਨੰਗਾ ਹੋ ਕੇ, ਸ਼ਰਮ ਨਹੀਂ ਆਉਂਦੀ ਤੈਨੂੰ, ਨਹਾਉਣਾ ਸੀ, ਲੱਕ ਵਾਲਾ ਕੱਪੜਾ ਚਾਹੀਦਾ। ਕਹਿੰਦਾ ਜੀ ਇਸ ਤਰ੍ਹਾਂ ਵੀ ਮੈਨੂੰ ਧਰਮ ਪੁੱਤਰ ਯੁਧਿਸ਼ਠਿਰ ਨੇ ਕਿਹਾ ਵੀ ਮਾਤਾ ਦੀ, ਹੁਣ ਮੈਂ ਸਹਿਮਤ ਕਰ ਲਿਆ, ਮਾਤਾ ਨੂੰ ਜਾ ਕੇ ਕਿਹਾ ਮਾਤਾ ਵੀ ਤੈਨੂੰ ਖੇਚਲ ਕਰਨੀ ਪਊਗੀ ਤਾਂ ਤੇਰਾ ਪੁੱਤ ਜਿਉਂਦਾ ਰਹੂ। ਕਹਿੰਦੀ ਪੁੱਤਰ ਕੀ ਹੈ? ਕਹਿੰਦੇ ਵੀ ਅੱਖਾਂ ਤੋਂ ਪੱਟੀ ਖੋਲ੍ਹਣੀ ਪਊ। ਕਹਿੰਦੀ ਮੈਂ ਇੱਕ ਕੜੀ ਪੱਟੀ ਤਾਂ ਖੋਲ੍ਹ ਦੂੰ। ਪੁੱਤਰ ਦੇ ਮੂੰਹ ਵਿੱਚ ਆ ਕੇ ਕਹਿੰਦੀ ਪਰ ਮੇਰਾ ਨਿਯਮ ਸੀ। ਕਹਿੰਦੀ ਪਰ ਪੁੱਤਰ ਬੜੇ ਪਿਆਰੇ ਹੁੰਦੇ, ਤੈਨੂੰ ਜਿਉਂਦਾ ਰੱਖਣ ਵਾਸਤੇ ਮੈਂ ਆਪਣਾ ਨਿਯਮ ਤੋੜ ਦੂੰਗੀ, ਜਾ ਨਾ ਕੇ ਆ ਜਾ। ਉਹ ਕਹਿੰਦੇ ਜੀ ਮੈਂ ਚੱਲਿਆ, ਮਾਤਾ ਦੀ ਦ੍ਰਿਸ਼ਟੀ ਪਵਾਉਣੀ ਹੈ। ਭਗਵਾਨ ਕ੍ਰਿਸ਼ਨ ਕਹਿੰਦੇ ਵੀ ਦੇਖੋ ਦੁਨੀਆਂ ਕਹਿੰਦੀ ਹੁੰਦੀ ਆ ਵੀ ਸਰੀਕ ਤਾਂ ਮਿੱਟੀ ਦਾ ਵੀ ਬੁਰਾ, ਕਹਿੰਦੇ ਅੱਜ ਪਤਾ ਲੱਗਿਆ ਮੈਨੂੰ ਵੀ। ਕਹਿੰਦੇ ਉਹੀ ਸਰੀਕਾਂ ਵਾਲੀ ਗੱਲ ਕਰਤੀ ਨਾ ਊਂ, ਕਹਿੰਦੇ ਦੁਰਯੋਧਨ ਧਰਮ ਪੁੱਤਰ ਹੈ ਤਾਂ ਬੜਾ ਚੰਗਾ ਪਰ ਤੈਨੂੰ ਬੇਪਰਤ ਕਰਨ ਵਾਸਤੇ ਆ, ਕਿਤੇ ਐਂ ਵੀ ਹੁੰਦਾ ਹੁੰਦਾ? ਕਹਿੰਦਾ ਜੀ ਉਹ ਸ਼ੰਕਾ ਪੈ ਗਈ ਹੁਣ। ਕਹਿੰਦਾ ਦੇਖੋ ਨਿੱਕਾ ਜਿਹਾ ਬੱਚਾ ਤਾਂ ਮਾਂ ਦੇ ਸਾਹਮਣੇ ਨੰਗਾ ਹੋ ਸਕਦਾ ਪਰ ਇਸ ਉਮਰ ਦੇ ਵਿੱਚ ਮਾਂ ਨੂੰ ਵੀ ਸ਼ਰਮਸ਼ਾਰ ਕਰੇਗਾ ਤੇ ਤੂੰ ਵੀ, ਲੋਕੀ ਕੀ ਕਹਿਣਗੇ, ਤੇਰੀ ਨਿੰਦਿਆ ਹੋਊਗੀ ਤੇ ਤੂੰ ਲੱਕ ਨੂੰ ਤਾਂ ਇਹਨੂੰ ਤਾਂ ਅੰਗਾਂ ਨੂੰ ਤਾਂ ਢਕ ਲੈ। ਉਸੇ ਵੇਲੇ ਸਾਧ ਸਿੰਘ ਜੀ ਫੁੱਲਾਂ ਦਾ ਸਿਹਰਾ ਮੰਗਾ ਕੇ ਫੁੱਲ ਜਿਹੜੇ ਸੀ ਉਹ ਇਹਨੇ ਬੰਨ ਲਏ ਲੱਕ ਦੇ ਨਾਲ। ਜਦੋਂ ਗੰਧਾਰੀ ਮਾਤਾ ਨੂੰ ਕਹਿੰਦਾ ਵੀ ਪੱਟੀ ਖੋਲ੍ਹ ਦੇ, ਪੱਟੀ ਖੋਲ੍ਹ ਦਿੱਤੀ, ਸਾਰਾ ਜਿਹੜੇ ਉਹ ਦ੍ਰਿਸ਼ਟੀ ਦੇ ਨਾਲ ਵਜਰ ਦੀ ਦੇਹ ਹੋ ਗਈ ਇਹਦੀ, ਕਵਚ ਪਹਿਨਾ ਦਿੱਤਾ। ਕਹਿੰਦੀ ਦੁਰਯੋਧਨ ਗੁੱਸੇ ਹੋ ਕੇ ਕਹਿੰਦੇ ਹਾਂ ਮਾਂ। ਕਹਿੰਦੇ ਆਹ ਕੀ ਕੀਤਾ? ਕਹਿੰਦਾ ਜੀ ਲੱਕ ਤੇ ਪੜਦਾ ਦਿੱਤਾ ਵੀ ਮਾਂ ਦੇ ਸਾਹਮਣੇ ਨੰਗਾ। ਕਹਿੰਦੀ ਤੈਨੂੰ ਸ਼ਰਮ ਨਹੀਂ ਆਉਂਦੀ? ਮਾਂ ਦੇ ਸਾਹਮਣੇ ਪੁੱਤ ਪੁੱਤ ਹੀ ਰਹਿੰਦਾ, ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ, ਮਾਂ ਦੀ ਦ੍ਰਿਸ਼ਟੀ ਦੇ ਵਿੱਚ ਇਹ ਤੇਰੇ ਅੰਗਾਂ ਨੂੰ ਸੈਂਕੜੇ ਵਾਰ ਮੈਂ ਦੇਖਿਆ। ਕਹਿੰਦੇ ਤੂੰ ਆਪਣੀ ਮੌਤ ਰੱਖ ਲਈ ਹੈ, ਇੱਥੋਂ ਹੀ ਮਰੇਗਾ ਹੁਣ ਤੂੰ। ਅੱਛਾ ਕੁਦਰਤ ਇਸ ਤਰ੍ਹਾਂ ਬਣ। ਉੱਥੋਂ ਵੀ ਭੀਮ ਨੇ ਇਹਦੀਆਂ ਜੰਗਾਂ ਤੋੜ ਤੋੜ ਕੇ, ਉੱਥੇ ਭਗਵਾਨ ਕ੍ਰਿਸ਼ਨ ਨੂੰ ਪਤਾ ਸੀ, ਕਹਿੰਦੇ ਇੱਥੋਂ ਮਾਰ ਤਾਂ ਮਰੂਗਾ ਇਹ।
ਤੇ ਇਸ ਕਰਕੇ ਦੇਹੀ ਗਿਰਜਨ ਖਾਈ ਜਾਂ ਦੇਹੀ ਗਿਰਜ ਨਾ ਖਾਈ ਤਾਂ ਨਹੀਂ ਸੀ ਖਾਧੀ, ਉਹ ਪੱਥਰ ਦੀ ਸੀ ਤਾਂ ਨਹੀਂ ਸੀ ਖਾਧੀ। ਇਹਦਾ ਦੂਸਰਾ ਅਰਥ ਇਹ ਵੀ ਬਣਦਾ ਹੈ, ਆਸਵਾ ਦੇਹੀ ਗਿਰਜਨ ਖਾਈ, ਰੋਧੀ ਦੇਹ ਨੂੰ ਗਿਰਜਾ ਨੇ ਖਾਧਾ, ਉੱਥੋਂ ਠੰਗਾ ਮਾਰੀਆਂ। ਇਹਦੇ ਇਹ ਦੋਨੇ ਅਰਥ ਨੇ। ਯੋਜਨ ਦੇ ਬਾਰੇ ਕਈ ਕੁਛ ਗ੍ਰੰਥਾਂ ਚ ਵੇਖਿਆ ਹੈ, 12 ਯੋਜਨ ਛਤਰ ਚੱਲੇ ਥਾ ਦੇਹੀ ਗਿਰਜ ਨਾ ਖਾਈ, ਯੋਜਨ 4 ਕੋ ਦਾ ਪ੍ਰਮਾਣ ਅਰਥ ਦੇ ਵਿੱਚ 12 ਯੋਜਨ ਦਾ 48 ਕੋਆਂ ਹੋ ਗਈਆਂ ਪਿੱਛੇ ਕਹਿ ਦਿੱਤਾ ਹੈ। ਯੋਜਨ ਸ਼ਬਦ ਦੀ ਵਿਆਖਿਆ ਸਮਝਣ ਦੇ ਲੱਗੀ ਕੁਝ ਪ੍ਰਮਾਣ। ਅਸਲ ਵਿੱਚ ਯੋਜਨ ਦਾ ਜਿਹੜਾ ਮੂਲ ਜੋਤਣਾ ਹੈ, ਕੋਸ਼ਾਂ ਨੇ ਅਰਥ ਦਿੱਤਾ ਹੈ। ਪੁਰਾਣੇ ਸਮੇਂ ਬੈਲਾਂ ਦੀ ਇੱਕ ਜੋਤ ਜਿੱਥੋਂ ਤੱਕ ਗੱਡਾ ਲੈ ਜਾਣ ਉਨੀ ਲੰਬਾਈ ਨੂੰ ਯੋਜਨ ਕਿਹਾ ਕਰਦੇ ਸੀ। ਤੇ ਕੋ ਅਤੇ ਯੋਜਨ ਦਾ ਦੇਸ਼ ਜਿਹੜਾ ਭੇਦ ਦੇਸ਼ ਦੀ ਹਾਲਤ ਅਨੁਸਾਰ ਹੈ, ਇਹਦਾ ਪੈਮਾਨਾ ਇੱਕੋ ਜਿਹਾ ਨਹੀਂ ਹੈ। ਮਗਧ ਵਾਲਿਆਂ ਨੇ 16,000 ਹੱਥ 8,000 ਗਜ ਦਾ ਉਹਨਾਂ ਨੇ ਯੋਜਨ ਮੰਨਿਆ। ਲੀਲਾਵਤੀ ਨਾਮ ਦੇ ਬਣਾਇਆ ਹੋਇਆ ਭਾਸ਼ਕਾਰਿਆ ਦਾ ਇੱਕ ਹਿਸਾਬ ਦਾ ਗ੍ਰੰਥ ਹੈ, ਉਹਦੇ ਚ ਸ਼੍ਰੋਮਣੀ ਪਹਿਲਾਂ ਜਿਹੜਾ ਖੰਡ ਹੈ ਨਾ, ਸ਼੍ਰੋਮਣ ਦਾ ਪਹਿਲਾ ਖੰਡ, ਉਹਦੇ ਚ 32,000 ਹੱਥ ਦਾ ਯੋਜਨ ਲਿਖਿਆ। ਚੀਨੀ ਯਾਤਰੀਆਂ 16 ਲੀਲੀ ਦਾ ਆਦਿ ਦਾ ਮੰਨਿਆ ਅਤੇ 40 ਲੀ ਯੋਜਨ ਵੀ ਮੰਨਿਆ, ਤੇ ਕਨਿਆਮ ਨੇ ਲੇਖ ਅਨੁਸਾਰ 6 ਲੀ ਦਾ ਇੱਕ ਮੀਲ ਮੰਨਿਆ। ਇਤਿਹਾਸਕ ਇਹਨਾਂ ਦੇ ਵੱਖਰੇ ਵੱਖਰੇ ਹੈ, ਪਰ ਸਿੱਧਾ ਤੌਰ ਵੀ 4 ਕੋਹਾਂ ਦਾ ਇੱਕ ਯੋਜਨ ਹੁੰਦਾ ਹੈ। 48 ਕੋਹਾਂ ਦੇ ਵਿੱਚ ਸੀ, 48 ਕੋਹਾਂ ਦੇ ਭਗਵਾਨ ਨੇ ਚੌਂਕੜਾ ਲਾਇਆ ਸੀ, ਇਹ ਉਹਦੀ ਪਿੱਛੇ ਕਥਾ ਆ ਚੁੱਕੀ ਹੈ। ਇਸ ਕਰਕੇ ਕਹਿੰਦੇ ਵੀ ਤੂੰ ਇਹ ਦੇਖ ਵੀ ਐਡੇ ਵੱਡਾ ਜਿਹੜਾ ਦੁਰਯੋਧਨ ਸੀ ਉਹ ਨਹੀਂ ਰਿਹਾ ਮੌਤ ਨੇ, ਤੂੰ ਹੰਕਾਰ ਦੇ ਵਿੱਚ ਕਹਿੰਦਾ ਮੇਰੀ ਕੁਟੀਆ ਢਾਹ ਕੇ ਵੱਡਾ ਬਣਿਆ ਫਿਰਦਾ। ਅੱਗੇ ਦੱਸਦੇ ਹਨ, ਫਿਰ ਇੱਕ ਹੋਰ ਪ੍ਰਮਾਣ ਦਿੰਦੇ ਨੇ।
ਸਰਬ ਸੋਇਨ ਕੇ ਲੰਕਾ ਹੋਤੇ,
ਕਹਿੰਦੇ ਸ਼ਾਹੂਕਾਰ ਮੈਂ ਤੈਨੂੰ ਹੰਕਾਰੀਆਂ ਦੀ ਗੱਲ ਦੱਸਣਾ। ਦੁਰਯੋਧਨ ਵੀ ਹੰਕਾਰੀ ਸੀ, ਰਾਵਣ ਵੀ ਹੰਕਾਰੀ ਸੀ। ਰਾਵਣ ਉਹਦੀ ਸਾਰੀ ਸੋਨੇ ਦੀ ਲੰਕਾ ਬਣੀ ਹੋਈ ਸੀ, ਤੇ ਉਹ ਰਾਵਣ ਅਤੇ ਹੋਰ ਵੀ ਅਧਕਾਈ ਅਧਕ ਤੋਂ ਅਧਕ ਬਲੀ, ਰਾਵਣ ਤੋਂ ਰਾਵਣ ਸੇ ਮੈਂ ਰਾਵਣ ਸੇ ਕੜਕਾਨ ਉਸੇ ਪਲ ਵੀ ਪਛਾਰੇ, ਰਾਵਣ ਤੋਂ ਵੀ ਅਧਕਾਈ ਅਧਕ ਕੌਣ ਹੋ ਸਕਦਾ ਹੈ। ਇਹ ਵੀ ਅਰਥ ਹੈ, ਇਹ ਸਾਰੀ ਲੰਕਾ ਸੋਨੇ ਦੀ ਸੀ, ਉਹ ਨਹੀਂ ਰਿਹਾ। ਸ਼ਾਹੂਕਾਰ ਫਿਰ ਤੂੰ ਕੀ ਚੀਜ਼ ਹੈ, ਸਾਰੋ ਸੋਨ ਕੀ ਲੰਕਾ ਹੋਤੀ, ਸਾਰਾ ਬੋਲ ਦੋ ਜੀ ਇਕੱਠਾ।
ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ,
ਜਿਸ ਰਾਵਣ ਦੀ ਸਾਰੀ ਸੋਨੇ ਦੀ ਲੰਕਾ ਬਣੀ ਹੋਈ ਸੀ, ਉਹ ਰਾਵਣ ਤੇ ਹੋਰ ਅਧਕਾਈ ਅਧਕ ਤੋਂ ਅਧਕ ਬਲੀ ਸਨ, ਰਾਵਣ ਤੋਂ ਅਧਕਾਈ ਅਧਕ ਕੌਣ ਹੋ ਸਕਦਾ। ਐਸਾ ਵੀ ਅਰਥ ਹੈ, ਸਾਰੀ ਲੰਕਾ ਸੋਨੇ ਦੀ ਸੀ, ਉਹ ਨਹੀਂ ਰਿਹਾ। ਸ਼ਾਹੂਕਾਰ ਤੂੰ ਕਿਹੜੀ ਚੀਜ਼ ਹੈ। ਤੇ ਜਦੋਂ ਰਾਵਣ ਸਹੰਸਰ ਬਾਹੂ ਦੇ ਕੋਲ ਕਿਤੇ ਉਹਦੇ ੜਿੱਕੇ ਆ ਗਿਆ ਸੀ, ਗਿਆ ਉਹਨੇ ਸਹੰਸਰ ਬਾਹੂ ਦੇ ਪੁੱਤਰਾਂ ਨੇ ਨਾ ਕੈਦ ਕਰਕੇ ਇਹਦੇ ਸਿਰ ਤੇ ਦੀਵਟੀ ਬਣਾ ਲਿਆ ਸੀ, ਇਹਨੂੰ ਦੀਵੇ ਰੱਖ ਕਰਕੇ ਜਲੀਲ ਕੀਤਾ ਇਹਨੂੰ, ਫਿਰ ਉੱਥੋਂ ਭੱਜਿਆ ਸੀ ਇਹ ਚੋਰੀ ਤੇ। ਜਦੋਂ ਬਾਲੀ ਜਿਹੜਾ ਬਾਲੀ ਸੀ ਉਹ ਰਾਵਣ ਨੂੰ ਕੱਛ ਦੇ ਵਿੱਚ ਲਈ ਫਿਰਿਆ, ਨਾਸਾਂ 'ਚ ਪਾਣੀ ਪੈਣ ਲੱਗਿਆ, ਨਹਾਉਣ ਲੱਗੇ, ਉੱਥੋਂ ਫਿਰ ਉੱਥੋਂ ਨੱਠਿਆ ਸੀ ਛੁਡਾ ਕੇ। ਤੇ ਇਸ ਤਰ੍ਹਾਂ ਜਿਹੜਾ ਬਲਰਾਜ ਨੇ ਇਹਨੂੰ ਪਖਾਨੇ ਵਾਲੀ ਜਗ੍ਹਾ ਰੱਖਿਆ, ਗੰਦੀ ਜਗ੍ਹਾ, ਐਂ ਰਾਵਣ ਸੇ ਅਧਕਾਈ, ਇਹਦੇ ਨਾਲੋਂ ਵੀ ਭਾਈ ਅਧਕਾਈ ਹੋਏ, ਉਹ ਵੀ ਨਹੀਂ ਰਹੇ ਹਨ, ਇਸ ਕਰਕੇ ਹੋਰ ਕੌਣ ਰਹੇਗਾ।
ਕਹਾ ਭਇਓ ਦਰ ਬਾਂਧੇ ਹਾਥੀ,
ਤੇ ਕਹਿੰਦੇ ਭਈ ਕਹਾ ਭਇਓ ਕੀ ਹੋ ਗਿਆ, ਹਾਥੀ ਦਰਾ ਦਰਵਾਜ਼ੇ ਤੇ ਬੰਨੇ ਹੋਏ ਝੂਲਦੇ ਸੀ ਰਾਵਣ ਦੇ ਉੱਤੇ।
ਫਿਰ ਮੈਂ ਭਈ ਪਰਾਈ,
ਰਾਵਣ ਦੇ ਦੁਆਰੇ ਦੇ ਉੱਤੇ ਹਾਥੀ ਝੂਲਦੇ, ਛਿਨ ਦੇ ਵਿੱਚ ਪਰਾਈ ਹੋ ਗਈ ਲੰਕਾ। ਇਸ ਕਰਕੇ ਰਾਵਣ ਦੀ ਇਸ ਤਰ੍ਹਾਂ ਦੀ ਇਹ ਹਾਲਤ ਹੋ ਗਈ ਹੈ, ਤੇ ਸਾਰੀ ਸੋਨੇ ਦੀ ਲੰਕਾ ਜਿਹੜੀ ਹੈ ਉਹਦਾ ਇੱਕ ਪ੍ਰਸੰਗ ਹੈ। ਅਸਲ ਦੇ ਵਿੱਚ ਇਹ ਬਣੀ ਵੀ ਬੇਈਮਾਨੇ ਨਾਲ ਸੀ, ਤੇ ਸ਼ਿਵ ਜੀ ਨੂੰ ਪਾਰਵਤੀ ਕਹਿੰਦੀ ਵੀ ਤੁਸੀਂ ਮਕਾਨ ਬਣਾ ਕੇ ਕਿਉਂ ਨਹੀਂ ਰਹਿੰਦੇ, ਸਾਰੇ ਦੇਵਤਿਆਂ ਕੋਲ ਮਕਾਨ। ਕਹਿੰਦੇ ਆਪਣੇ ਕੋਲ ਕਿਹਨੇ ਰਹਿਣ ਦੇਣਾ, ਮੰਗਣ ਵਾਲੇ ਵਾਲੇ ਨੇ। ਕਹਿੰਦੀ ਬਣਾਓ ਤਾਂ ਸਹੀ ਮਕਾਨ ਵੀ ਕੋਈ ਨਾ, ਇਹ ਤਾਂ ਕਹਿੰਦੇ ਚੰਗਾ। ਵਿਸ਼ਵਾਮਿੱਤਰ ਨੂੰ ਬੁਲਾ ਕੇ ਕਹਿੰਦਾ ਵੀ ਇਹ ਸਮੁੰਦਰ ਦੇ ਵਿੱਚ ਬਣਾ, ਇਹਨਾਂ ਵਧੀਆ ਜਗ੍ਹਾ ਬਣਾ ਦੇ, ਤੇ ਉਹ ਬਣਾ ਲਈ। ਤੇ ਜਿਸ ਵੇਲੇ ਬਣਾ ਲਈ ਹੈ, ਲੰਕਾ ਸੋਨੇ ਦੀ ਬਣਾ ਦਿੱਤੀ, ਤੇ ਉਸ ਵੇਲੇ ਕਹਿੰਦੇ ਵੀ ਮਕਾਨ ਦਾ ਚੱਠ ਕਰਨਾ। ਵੀ ਸਰਬਾ ਮੁਨੀ ਸੀ ਰਾਵਣ ਦਾ ਪਿਓ, ਉਹਨੂੰ ਬੁਲਾ ਲਿਆ, ਤੇ ਉਦੋਂ ਰਿਵਾਜ ਸੀ ਵੀ ਦੱਖਣਾ ਪੁੱਛਦੇ ਵੀ ਦੱਸੋ ਜੀ ਕੀ ਦੱਖਣਾ ਲੈਣੀ ਹੈ, ਮੰਗ ਕੇ ਲੈਂਦੇ ਹੁੰਦੇ ਸੀ, ਸੰਤੋਖੀ ਹੁੰਦੇ ਸੀ। ਕਹਿੰਦੇ ਦੱਸੋ ਜੀ, ਬ੍ਰਾਹਮਣ ਜੀ ਮੈਂ ਚੱਠ ਕੀਤੀ ਹੈ। ਸ਼ਿਵ ਜੀ ਕਹਿੰਦਾ ਵਾ ਹੋਰ ਕੀ ਮੰਗਣਾ, ਆ ਮਕਾਨ ਜਾਂ ਮੈਨੂੰ ਦੇ ਦਿਓ। ਕੇ ਕਹਿੰਦਾ ਲੈ ਪਾਰਵਤੀ ਚੱਲ ਕੈਲਾਸ਼ ਪਰਬਤ ਤੇ, ਆਪਾਂ ਨੂੰ ਆਪਣੇ ਕਿਹਨੇ ਰਹਿਣ ਦੇਣੀ ਹੈ। ਇਹਦਾ ਵੱਡਾ ਭਰਾ ਸੀ ਕੁਬੇਰ, ਉਹ ਕਮੇਰ ਸੀ ਜਿਹੜਾ ਸਾਧ ਸਿੰਘ ਜੀ, ਹੱਕ ਤਾਂ ਉਹਦਾ ਹੀ ਬਣਦਾ ਸੀ, ਪਰ ਰਾਵਣ ਇਹੋ ਜਿਹਾ ਦੇਖਿਆ ਉਹਨੇ ਕੰਬੇਰ ਨੂੰ ਇੱਥੋਂ ਕੱਢ ਦਿੱਤਾ ਵੀ ਆਪ ਇਹਦਾ ਮਾਲਕ ਬਣ ਗਿਆ। ਜਿਵੇਂ ਬੇਈਮਾਨੇ ਨਾਲ ਲਈ ਸੀ ਲੰਕਾ, ਫਿਰ ਗਈ ਵੀ ਇਸੇ ਤਰ੍ਹਾਂ। ਕਹਾਂ ਪਏ ਉਹ ਦਰਬੰਦ ਦੇ ਹਾਥੀ ਖਿਨਵੇਂ ਪਈ ਪਰਾਈ, ਜਿਸ ਵੇਲੇ ਰਾਮ ਚੰਦਰ ਜੀ ਨੇ ਲੰਕਾ ਜਿੱਤ ਲਈ ਤੇ ਭਭੀਖਣ ਦੇ ਨਾਲ ਵਚਨ ਸੀ, ਉਹਨੇ ਕਿਹਾ ਸੀ ਵੀ ਮੈਨੂੰ ਲੰਕਾ ਦਾ ਰਾਜ ਦੇ ਦਿਓ, ਦੇ ਦਿੱਤਾ। ਤਾਂ ਉਸ ਵੇਲੇ ਰਾਵਣ ਜਦੋਂ ਮਰ ਗਿਆ, ਜਿਹੜੀ ਉਹਦੇ ਘਰ ਵਾਲੀ ਸੀ ਮੰਦੋਦਰੀ, ਉਹਨੇ ਆ ਕੇ ਭਗਵਾਨ ਦੀ ਹਾੜੇ ਕੱਢੇ, ਕਹਿੰਦੀ ਜੀ ਸਾਡੇ ਰਿਵਾਜ ਹੈ ਵੀ ਉਸ ਰਿਵਾਜ ਨੂੰ ਚਾਰ ਰੱਤੀਆਂ ਸੋਨਾ ਚਾਹੀਦਾ ਰਾਵਣ ਦਾ ਸੰਸਕਾਰ ਕਰਨ, ਇਹਦੇ ਮੂੰਹ ਚ ਪਾਉਣਾ। ਕਹਿੰਦੇ ਬੀਬੀ ਇਹ ਲੰਕਾ ਮੈਂ ਤਾਂ ਬ੍ਰਾਹਮਣ ਨੂੰ ਦਾਨ ਕਰਤੀ, ਇਹ ਭਭੀਸ਼ਣ ਬ੍ਰਾਹਮਣ ਹੈ, ਹੁਣ ਇਹ ਦਾਨ ਦਿੱਤਾ ਹੋਇਆ ਮੈਂ ਲੈ ਨਹੀਂ ਸਕਦਾ, ਇਹਦੇ ਤੇ ਅਧਿਕਾਰ ਹੁਣ ਭਭੀਸ਼ਣ ਦਾ, ਤੂੰ ਉਹਦੇ ਕੋਲ ਜਾ ਕੇ ਮੰਗ ਲੈ। ਫਿਰ ਸ਼ਰੀਕ ਸਮਝ ਕੇ ਜਾ ਕੇ ਮੰਗਿਆ ਨਹੀਂ ਸੀ, ਚਾਰ ਰੱਤੀ ਸੋਨਾ ਨੂੰ ਮੂੰਹ ਚ ਪਾਉਣ ਵਾਸਤੇ ਮਿਲਿਆ। ਕਹਿੰਦੇ ਤੂੰ ਮੇਰੀ ਆ ਕੁਟੀਆ ਢਾ ਕੇ ਹੰਕਾਰੀ ਬਣਿਆ ਫਿਰਦਾ ਹੈ। ਇੱਕ ਛਿਣ ਦੇ ਵਿੱਚ ਲੰਕਾ ਪਰਾਈ ਹੋ ਗਈ ਸੀ,
ਛਿਣ ਮਹਿ ਭਈ ਪਰਾਈ,
ਇੱਕ ਛਿਣ ਦੇ ਵਿੱਚ ਪਰਾਈ ਹੋ ਗਈ ਸੀ ਲੰਕਾ।
ਦੁਰਵਾਸਾ ਸੋ ਕਰਤ ਠਗੋਰੀ,
ਇਹ ਗੱਲ ਸੁਣ ਕੇ ਸ਼ਾਹੂਕਾਰ ਨੇ ਭਗਤ ਨੂੰ ਹੰਕਾਰ ਦੇ ਵਿੱਚ ਮਖੌਲ ਕਰਨ ਲੱਗ ਗਿਆ। ਫਿਰ ਕਿਹਾ, ਕਹਿੰਦੇ ਦੁਰਵਾਸਾ ਸੋ ਕਰਤ ਠਗੋਰੀ, ਦੁਰਵਾਸਾ ਰੇਖੀ ਦੇ ਨਾਲ ਠਗੋਰੀ ਮਸਕਰੀ ਕਰਨ ਕਰਕੇ
ਜਾਦਵ ਇਹ ਫਲ ਪਾਏ,
ਜਾਦਵਾਂ ਨੇ ਇਹ ਫਲ ਪਾ ਲਿਆ ਸੀ, ਆਪਣੀ ਕੁਲ ਹੀ ਨਾਸ ਕਰਾ ਲਈ ਸੀ। ਤੇ ਭਗਵਾਨ ਕ੍ਰਿਸ਼ਨ ਨੇ ਦੇਖਿਆ ਵੀ ਮੇਰੀ ਕੁਲ ਦੇ ਹੰਕਾਰੀ ਹੋ ਗਏ, ਜਾਦਵ ਖੇਡ ਵਰਤਾ ਦੀ ਪ੍ਰਭਾਵ ਖੇਤਰ ਦੇ ਵਿੱਚ ਗਏ ਹੋਏ। ਉਸ ਥਾਂ ਤੇ ਰਿਸ਼ੀ ਮੁਨੀ ਸੱਦੇ, ਪੰਜ ਛੇ ਮਹੀਨੇ ਬੜੀ ਸੇਵਾ, ਜਾਦਵਾਂ ਨੂੰ ਕਿਹਾ ਵੀ ਤੁਸੀਂ ਸੇਵਾ ਕਰੋ ਰਿਸ਼ੀਆਂ ਦੀ। ਸੇਵਾ ਕਰਦੇ ਰਹੇ। ਇੱਕ ਦਿਨ ਜਾਮਾ ਮੰਤੀ ਦੇ ਪੇਟ ਤੋਂ ਜਿਹੜਾ ਉਹਦਾ ਪੁੱਤਰ ਸੀ ਜਾਮਾ ਮੰਤ, ਉਹ ਸਾਧ ਸਿੰਘ ਜੀ ਉਹਦਾ ਪੁੱਤਰ ਸੀ ਜਾਮਾ ਮੰਤੀ ਦਾ, ਸੰਭਾ ਭਗਵਾਨ ਕ੍ਰਿਸ਼ਨ ਦਾ ਪੁੱਤਰ, ਇਹ ਨਾ ਇਕੱਠੇ ਹੋ ਕੇ ਸ਼ਰਾਰਤ ਕਰਨ ਲੱਗ ਗਏ। ਬੱਚੇ ਜਿਹੜੇ ਨੇ ਇਹਨਾਂ ਦਾ ਸੁਭਾਅ ਹੋ ਜਾਂਦਾ, ਜੋ ਇਕੱਠੇ ਹੋਣ ਉਦੋਂ ਫਿਰ ਸ਼ਰਾਰਤ ਕਰਦੇ ਆ। ਉਹ ਸ਼ਰਾਰਤ ਕੀ ਕਰਦੇ, ਜਾਮਾ ਮੰਤੀ ਦੇ ਪੁੱਤਰ ਤੋਂ, ਉਹਦਾ ਸੰਭਾ ਸੀ ਉਹਦਾ ਨਾਮ, ਜਾਮਾ ਮੰਤੀ ਜਿਹੜੀ ਭਗਵਾਨ ਕ੍ਰਿਸ਼ਨ ਨੇ ਵਿਆਹ ਕੇ ਲਿਆਂਦੀ ਸੀ, ਇਹ ਜਾਮਾ ਮੰਤੀ ਪੁੱਤਰੀ ਸੀ ਜਿਹਦੇ ਨਾਲ ਵਿਆਹ ਕਰਾਇਆ ਸੀ, ਉਹਨੂੰ ਇਸਤਰੀ ਦਾ ਰੂਪ ਬਣਾ ਲਿਆ, ਕਿਉਂਕਿ ਦਾੜੀ ਤਾਂ ਅਜੇ ਆਈ ਨਹੀਂ ਸੀ, ਵੀ ਇਸਤਰੀ ਦਾ ਰੂਪ ਬਣਾ ਕੇ ਸੋਹਣੇ ਸੋਹਣੇ ਕੱਪੜੇ ਪਾ ਕੇ ਐਨ ਸ਼ਿੰਗਾਰ ਕੇ ਉਹ ਲੈ ਗਏ ਰਿਸ਼ੀਆਂ ਕੋਲ। ਕਹਿੰਦੇ ਤੁਹਾਨੂੰ 6 ਮਹੀਨੇ ਹੋ ਗਏ ਸਾਡੇ ਰੋਟੀਆਂ ਖਾਂਦੇ ਹਾਂ, ਦੱਸੋ ਇਹਦੇ ਲੜਕੀ ਹੋਊਗੀ ਕਿ ਲੜਕਾ ਹੋਊ। ਰਿਸ਼ੀ ਟਾਲੀ ਜਾਣ ਦਰਵਾਜ਼ੇ ਕੋਲ ਚਲੇ ਗਏ, ਕਹਿੰਦੇ ਤੁਸੀਂ ਸਾਡੇ ਪਿਤਾ ਦੇ ਗੁਰੂ ਹੋ, ਸਾਡੇ ਵੀ ਗੁਰੂ ਹੋ, ਕਹਿੰਦੇ ਇਹ ਲੜਕੀ ਸ਼ਰਮਾਤੀ ਹੈ, ਆਪ ਬਤਾਈਏ ਇਸ ਕੋ ਪੁੱਤਰ ਹੋਗਾ ਕਿ ਪੁੱਤਰੀ ਹੋ ਗਈ। ਉਹ ਕਹਿੰਦੇ ਜਾਓ ਤੁਸੀਂ, ਸ਼ਰਾਰਤ ਜਿਹੜੀ ਹੁੰਦੀ ਹੈ ਬਰਾਬਰਦਿਆਂ ਨਾਲ ਠੀਕ ਹੁੰਦੀ ਹੈ, ਤੁਸੀਂ ਚਲੇ ਜਾਓ। ਉਹ ਕਹਿੰਦੇ ਨਹੀਂ ਨਹੀਂ ਗੁਰੂ ਜੀ ਬਤਾਓ। ਉਹ ਫਿਰ ਆ ਗਿਆ ਕਰੰਟ ਉਹਦੇ ਚ ਵੀ, ਉਹ ਤਾਂ ਇੰਨੀ ਦੇਰ ਹੀ ਨਹੀਂ ਸੀ ਲਾਉਂਦਾ ਹੁੰਦਾ, ਉਦਣ ਪਤਾ ਨਹੀਂ ਕਿੰਨੀ ਦੇਰ ਲੱਗ ਗਈ ਉਹਨੂੰ, ਦੋ ਤਿੰਨ ਵਾਰੀ ਰੋਕਿਆ ਸੀ ਜਾਂ ਨਾ ਹੀ ਹਟੇ। ਕਹਿੰਦੇ ਫਿਰ ਇਹਦੀ ਪੇਟ ਤੋਂ ਉਹ ਜੰਮੂਗਾ ਜਿਹੜਾ ਤੁਹਾਡੀ ਸਾਰੀ ਜਾਦਵਾਂ ਦੀ ਕੁੱਲ ਨੂੰ ਖਤਮ ਕਰੂਗਾ। ਹੁਣ ਇੱਕ ਤਾਂ ਪਤੀ ਇਹ ਆ ਵੀ ਕੱਪੜੇ ਬੰਨੇ ਹੋਏ ਸੀ ਉਹਦੇ ਚੋਂ ਮੁਸਲ ਨਿਕਲਿਆ, ਤੇ ਇੱਕ ਇਹ ਆ ਵੀ ਛੋਟਾ ਜਿਹਾ ਤਸਲਾ ਬੰਨਿਆ ਹੋਇਆ ਸੀ, ਜਦੋਂ ਬਾਅਦ ਚ ਦੇਖਿਆ ਉਹਦੇ ਚੋਂ ਮੁਸਲ ਨਿਕਲਿਆ। ਜਾ ਕੇ ਰੋਣ ਲੱਗ ਕੇ ਕਹਿੰਦੇ ਭਗਵਾਨ ਜੀ, ਕਹਿੰਦੇ ਆਹ ਹੋ ਗਿਆ ਸਾਡੇ ਕੋਲ ਤਾਂ, ਕਹਿੰਦੇ ਫਿਰ ਤਾਂ ਹੋ ਗਿਆ ਜਿਹੜਾ ਕੁ ਹੋਣਾ ਸੀ। ਕਹਿੰਦੇ ਅਪਾ, ਕਹਿੰਦੇ ਇੱਕ ਹੈ, ਬੰਦਗੀ ਕਰੋ ਇਹਨੂੰ, ਰੇਤ ਰੇਤ ਕੇ ਸਾਰਾ ਖਤਮ ਕਰ ਦਿਓ, ਛੱਡਿਓ ਨਾ ਪੂਰਾ ਵੀ। ਕਹਿੰਦੇ ਠੀਕ ਆ, ਮੁਸਲਣ ਲੱਗ ਗਏ ਰੇਤਣ। ਉਹ ਜਿੱਥੇ ਰੇਤਾ ਖਿੰਡਿਆ ਉੱਥੋਂ ਇੱਕ ਇਹੋ ਜਿਹੀ ਬੂਟੀ ਦਗ ਪੈਦਾ ਹੋ ਗਈ, ਤਲਵਾਰਾਂ ਵਰਗੇ ਪੱਤਰੇ ਸੀ ਉਹਦੇ, ਇਹ ਲਿਖਿਆ ਹੋਇਆ। ਕਹਿੰਦੇ ਦੂਸਰਾ ਸ਼ਰਾਬ ਨਾ ਪੀਓ, ਕਿਤੇ ਕੋਈ ਮਾੜਾ ਕੰਮ ਨਹੀਂ ਕਰਨਾ। ਸ਼ਰਾਬ ਪੀਣ ਲੱਗ ਗਏ, ਸ਼ਰਾਬ ਪੀ ਕੇ ਲੜ ਪਏ। 56 ਕਰੋੜ ਸ਼ਸਤਰ ਤਾਂ ਪਹਿਲਾਂ, 56 ਕਰੋੜ ਜਾਦਵਾਂ ਦੀ ਸੈਨਾ ਸੀ ਇਹ ਬਹੁਤ ਵੱਡੀ, ਆਪਸ ਵਿੱਚ ਹੀ ਲੜ ਕੇ ਬਸ ਫਿਰ ਥੋੜੇ ਜਿਹੇ ਸਮੇਂ ਦੇ, ਡੇਢ ਪਹਿਰ ਦੇ ਵਿੱਚ, 2-2.5 ਪਹਿਰ ਦੇ ਵਿੱਚ ਸਮਾਪਤ ਹੋ ਗਏ ਸਾਰੇ। ਕੱਲਾ ਭਗਵਾਨ ਕ੍ਰਿਸ਼ਨ ਬਚਿਆ। ਉਹ ਜਿਹੜਾ ਇੰਨਾ ਕੁ ਮੁਸਲ ਬਚਿਆ ਸੀ, ਕਹਿੰਦੇ ਵੀ ਹੁਣ ਇਹਨੇ ਕੀ ਕਰਨਾ ਹੈ, ਉਹਨਾਂ ਨੇ ਪਾਣੀ 'ਚ ਸਿੱਟ ਤਾਂ ਮੱਛੀ ਨੇ ਨਿਗਲ ਲਿਆ। ਉਹ ਮੱਛੀ ਝੀਵਰ ਨੇ ਫੜੀ, ਜਦੋਂ ਫਾੜੀ ਤੇ ਉਹਦੇ ਵਿੱਚੋਂ ਚਮਕੀਲਾ ਪਦਾਰਥ ਨਿਕਲਿਆ। ਫੰਦਕ ਨੇ ਕਿਹਾ ਵੀ ਮੈਂ ਤੀਰ ਦੀ ਮੁਖੀ ਬਣਾਂ, ਉਹਨੂੰ ਮੁਖੀ ਬਣਾ ਲਈ। ਭਗਵਾਨ ਕ੍ਰਿਸ਼ਨ ਜੀ ਉਦਾਸ ਹੋਏ ਪਏ ਸੀ, ਗੋਡੇ ਉੱਤੇ ਪੈਰ ਰੱਖਿਆ ਹੋਇਆ ਸੀ, ਤੇ ਜਿਸ ਵੇਲੇ ਦੇਖਿਆ ਵੀ ਦੂਰ ਤੋਂ ਪਦਮ ਚਮਕਿਆ, ਉਹਨੇ ਕਿਹਾ ਵੀ ਹਿਰਨ ਦੀ ਅੱਖ ਹੈ। ਇਹ ਸਮਝ ਕੇ ਉਸ ਨੇ ਫਿਰ ਤੀਰ ਮਾਰ ਦਿੱਤਾ ਭਗਵਾਨ ਕ੍ਰਿਸ਼ਨ ਜੀ ਦੇ। ਤੀਰ ਜਦੋਂ ਲੱਗਿਆ, ਸਾਧ ਸਿੰਘ ਜੀ ਨੱਠ ਕੇ ਜਾ ਦੇਖਿਆ, ਕਹਿੰਦਾ ਓਹੋ, ਉੱਚੇ ਉੱਚੇ ਧਾਹਾਂ ਮਾਰ ਕੇ ਰੋਣ ਲੱਗ ਗਿਆ। ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਜਾਏ ਸੁੱਤਾ ਪ੍ਰਭਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ, ਚਰਨ ਕੌਲੇ ਚ ਪਦਮ ਹੈ ਚੇਲ ਮਿਲ ਝਲਕੈ ਵਾਂਗੀ ਤਾਰੇ, ਬਦਕ ਆਇਆ ਭਾਲ ਦਾ ਮਿਰ ਗਿਆ ਜਾਣ ਬਾਣ ਲੈ ਮਾਰੇ, ਦਰਸ਼ਨ ਡਿਠੋਸ ਜਾਏ ਕੇ ਕਰਨ ਪੁਲਾਵ ਕਰੇ ਪੁਕਾਰੇ, ਗਲ ਵਿੱਚ ਲੀਤਾ ਕ੍ਰਿਸ਼ਨ ਜੀ अवगुण कीते हरन चितारे कर कृपा संतोखिया पतत उदाहरण बिरद विचारे भले भले कर मनियन बुरियां दे हर काज सवारे पतत पाप करेंदे पतत उधारे। कहन लगे रो ना, कहंदे जी रोवां कि ना एडा वड्डा पाप हो गया, लोग तां तुहाडे चरण दा ध्यान धरदे है। कहंदे मेरा ही बीज बीजिया हुआ सी है। कहंदे जी किवें? कहंदे मैं त्रेते च रामचंद्र सी, तूं बाली सी, मैं लोके तीर मारिया सी, तेरे मन च वासना रह गई सी, तेरी इच्छा पूरी करन वास्ते तैनू हुण फंदक दा रूप धारण करना पिया, मैं हुण द्वापर दे कृष्ण बणिया, बदला मिल गया, आ हुण तैनू सचखंड लै चलीए। ऐ भगवान जी बैकुंठ लै गए सी उस नूं। इस करके कहंदे ने दरवाशा सिउं करत ठगौरी, ते ए ठगौरी मखौल करके जादव
जादव ए फल पाए,
जादवां ने आ फल पा लिया सी, सारी कुल नस करा ली सी, तूं मेरे नाल इस तरह दी मस्करियां ना कर, क्योंकि भागवान सेवा करें हुजत करन पलीत, संतन सेती मस्करी कुल डोबन की रीत। एदे किसे विद्वान सतपुरशा ने लिखिया है, कापल मुन संताए से, जेड़ा कपल मुनि सी, कपल मुन सताए से सगर सुत भसम पए, दुर्वासा रिस संताए जादम कुलख पायो है, अगस्त मुन सताए से समुन्दर ते सोख लीनो, गौतम रिख संताए से सहंसर पग पायो है, करनी परिषद की किस्मत में आन परी, कोट जतन किए तो भी सर्प ने डसायो है, बिदना के बनाए वे को कवि कव लग वर्णन करे, साधु कै संताए से किसने सुख पायो है। संतां नूं संता के कहिंदे किने सुख पाया। हुण अगे फिर नामदेव जी शब्द समाप्त करदे हन,
कृपा करी जन अपने ऊपर,
ते भगत नामदेव जी कहिंदे ने आप दा जान करके जन सेवक दे उते बड़ी कृपा दया दृष्टि कीती मेरे परमेश्वर ने,
नाम देव हर गुण गाए,
नाम देव जी ने प्रभु दे गुण गायन कीते, हे हर परमेश्वर जी आपने जन सेवक उपर बहुत कृपा दृष्टि कीती के छपरी ढा दती, हुण मैं स्वतंत्र होके प्रचार करूं, तेरा नाम जपू जपाऊंगा। ए कह के साध सिंह जी जे नहीं तां फिर छपरी दी मेर रहिंदी, मेरी छपरी है, उत्थों चले गए सी। नामदेव जी साध सिंह हुण जिथे भी जाऊंगा उत्थे बैठ के गुण गाऊंगा। भगत नामदेव जी ने जदों ए इशारा कीता सी ना, काहिरे निरगर्व कर तो बिन सजाज झूठी देही, ए तेरी झूठी देही नास हो जाएगी, ए ना उपरली छत ते, ए जदों चढ़िया मिस्त्री नाल लड़ पिया उत्थे, कहिंदा तूं आ इट कहिंदा पिल्ली लाती, इत्थे बिंगी लाती, कहिंदा इन्ना सोहना मकान बना के, ਉਹ ਲੜਦਾ ਰਲਦਾ ਪੈਰ ਫਿਸ ਗਿਆ ਤੇ ਉੱਥੇ ਡਿੱਗ ਕੇ ਸਾਧ ਸਿੰਘ ਜੀ ਦੜਮ ਕੇ ਧਰਤੀ ਤੇ ਡਿੱਗਿਆ ਦੀ ਮੌਤ ਹੋ ਗਈ। ਉਹ ਝੂਠੀ ਦੇਹੀ ਬਿਨਸ ਗਈ ਉਸ ਦੀ। ਇਸ ਪ੍ਰਕਾਰ ਫਿਰ ਸਾਧ ਸਿੰਘ ਜੀ ਨਾਮਦੇਵ ਜੀ ਨੇ ਐਸਾ ਕਥਨ ਕੀਤਾ। ਆਓ ਅਗਲਾ ਸ਼ਬਦ ਨਾਮਦੇਵ ਜੀ ਦੇ ਪੁੱਛਣ ਤੋਂ ਸਾਧ ਸਿੰਘ ਜੀ ਵੀ ਮਨ ਕਿਵੇਂ ਵਸਨ ਕਰੀਦਾ ਹੈ, ਤੋ ਉਹ ਮੋਹ ਕਿਵੇਂ ਮਿਟਦਾ ਹੈ, ਤਾਂ ਭਗਤੀ ਉਚਾਰਨ ਕਰਦੇ ਹਨ ਜੀ।
ਦਸ ਬੈਰਾਗਨ ਮੋਹੇ ਵਸ ਕੀਨੇ,
ਇਹ ਸਾਧ ਸਿੰਘ ਜੀ मोहे मैं असी दसे बैरागन, बैरागन इतनी इंद्रिया नू कहा है, समदम साधना आदि दे नाल इन्हां नू बस कर लिया असी। बैरागन बैरागी पद की इस्त्री लिंग जिहड़ा ना, इहनू तां बैरागन कहा है ते क्योंकि बैरागन जिहड़ा है वह बैरागी पद की इस्त्री लिंग है। बैरागी की इस्त्री पाव इंद्रिया, जीव आत्मा बैरागी है, इंद्रिया भोगन करके उस दियां बहुटियां ने, ये घर वालियां ने, ये करके बैरागन कहियां ने। ਇੱਥੇ ਸੰਪਰਦਾਇ ਗਿਆਨੀ ਬੈਰਾਗਣ ਦਾ ਪਾ ਬੈਰਾਗੀ ਦੀ ਬੋਟੀ ਤੇ ਇੰਦਰੀਆਂ ਅਰਥ ਕਰਦੇ ਨਾ, ਇਸ ਕਰਕੇ ਬੈਰਾਗਣ ਇੱਕ ਚਲੋ ਲੱਕੜ ਵੀ ਹੁੰਦੀ ਹੈ ਜਿਹੜੀ ਦੇ ਆਸਰੇ ਬੈਠਦੇ ਆ, ਤੇ ਇਹ ਇੰਦਰੀਆਂ ਨੂੰ ਆਸਰਾ ਬਣਾ ਕਰਕੇ ਜੀਵ ਭੋਗਾਂ ਨੂੰ ਭੋਗਦਾ ਹੈ, ਇਸ ਕਰਕੇ ਇਹਦਾ ਅਰਥ ਇੰਦਰੀਆਂ ਕਰਦੇ ਆ। ਤੇ ਇਸ ਕਰਕੇ ਕਹਿੰਦੇ ਦਸ ਬੈਰਾਗਣ ਮੋਹੇ ਵਸ ਕੀ ਨੀ, ਦਸੇ ਇੰਦਰੀਆਂ ਸਮਦਮ ਸਾਧਨ ਨਾਲ ਵਸ ਕੀਤੀਆਂ ਨੇ, ਇਸ ਕਰਕੇ ਮੋਹੇ ਵਸ ਕੀ ਨੀ, ਮੋਹੇ ਮੋਹ ਆਦਿਕਾਂ ਨੂੰ ਵੀ ਕਾਬੂ ਕਰ ਲਿਆ ਹੈ। ਤੇ
ਪੰਚੋ ਕਾ ਮਿਟ ਨਾਵੋ,
ਪੰਜਾਂ ਜਿਹੜਾ ਕੀ ਨੇ ਪੰਚੋ, ਪੰਚੋ ਦਾ ਅਰਥ ਹੈ ਪੰਜਾਂ ਕਾਮ ਕਰੋ ਲੋਭ ਮੋਹੰਕਾਰ ਆਦਿ ਦਾ ਵੀ, ਇਹਦਾ ਜਿਹੜਾ ਇਹਨੂੰ ਨਾਵੋ ਨਹੀਂ ਕਰਨਾ, ਇਹਨਾਂ ਦਾ ਨਾਵੋ ਨਾਮ ਹੀ ਮਿਟਾ ਦਿੱਤਾ ਹੈ, ਪੰਜੇ ਵਿਸ਼ੇ ਸਾਡੇ ਨਿਵਿਰਤ ਹੋ ਗਏ ਹਨ।
ਸਤਰ ਦੋਏ ਭਰੇ ਅੰਮ੍ਰਿਤ ਸਾਰ,
ਇਹਨੂੰ ਪਾਈ ਸੱਤਰ ਪਾਠ ਨਹੀਂ ਕਰਨਾ, ਪੋਥੀਆਂ ਵਾਲੇ ਨੇ ਧਿਆਨ ਰੱਖਣਾ, ਸਤਰ ਪੋਲਾ ਦਾ ਪਾਠ ਕਰਨਾ, ਸਤਰ ਉਚਾਰਨਾ, ਅਧਿਕ ਨਹੀਂ ਲੱਗਣ ਦੇਣੀ ਇੱਥੇ। ਜੋ ਦੋਏ ਤੇ ਕਹਿੰਦੇ ਨੇ ਮਨ ਤੇ ਬੁੱਧ, ਅਗਿਆਨ ਦੇ ਸਤਰ ਪਰਦੇ ਵਿੱਚ ਰਹਿਣ ਵਾਲੇ ਸਨ, ਇਹ ਜਿਹੜੇ ਦੋਵੇਂ ਨੇ ਮਨ ਤੇ ਬੁੱਧ ਨਾਮ ਰੂਪੀ ਅੰਮ੍ਰਿਤ ਦੇ ਸਰ ਸਰੋਵਰ ਦੇ ਨਾਲ ਭਰੇ ਭਰ ਲੈਣ, ਪੂਰਨ ਕਰ ਲੈਣ, ਵਿਸ਼ਿਆਂ ਦੀ ਵਿਖ ਜੈਰ ਜਿਹੜੀ ਹੈ ਉਹ ਹੁਣ ਦੱਸਦੇ ਹਨ। ਵਿਖ ਕੋ
ਮਾਰ ਕਢਾਵੋ,
ਤੇ ਜਿਹੜੀ ਵਿਸ਼ ਜ਼ਹਿਰ ਨੂੰ ਮਾਰ ਕੇ ਹਿਰਦੇ ਚੋਂ ਕਢਾਵੋ ਕੱਢ ਦਿੱਤਾ। ਸਤਰ ਤੇ ਸੱਤ ਅਰ, ਸੱਤ ਅਰਸ ਕਹਿੰਦੇ, ਅਰ ਦਾ ਅਰਥ ਹੈ ਅਤੇ, ਸੱਤ ਅਰ ਅਤੇ ਦੋਏ ਦੋ ਭਾਵ ਨੌ ਗੋਲਕਾਂ, ਇਹ ਗਿਆਨ ਇੰਦਰੇ ਮਨ ਤੇ ਬੁੱਧ ਇਤਿਆਦਿਕ, ਇਹ ਵੀ ਅੰਮ੍ਰਿਤ ਨਾਲ ਅੰਮ੍ਰਿਤ ਦਾ ਸਰੋਵਰ ਹੀ ਬਣ ਗਏ ਹੁਣ ਇੰਦਰਿਆਂ ਦੇ ਸਮੇਤ। ਇਹ ਸਾਰੇ ਥਾਂ ਬ੍ਰਹਮ ਦੇ ਵਿੱਚ ਹੀ ਪ੍ਰਵਿਰਤ ਰਹਿੰਦੇ ਨੇ। ਵਿਵੇਕ ਰੂਪੀ ਮੰਤਰ ਦੁਆਰਾ ਵਿਕਾਰਾਂ ਦੀ ਜ਼ਹਿਰ ਨੂੰ ਮਿਟ ਲਿਆ। ਕਈ ਇਹਨੂੰ ਸੱਤਰ ਜਿਹੜਾ ਕਰਕੇ ਵੀ ਅਰਥ ਕਰਦੇ ਆ ਗਿਆਨੀ ਸਿੰਘ ਕਿ ਸੱਤਰ ਹੈ, ਸੱਤਰ ਤੇ ਅਧਿਕ ਲਾ ਕੇ ਪਾਠ ਕਰਦੇ ਆ, ਉਹਦਾ ਫਿਰ ਅਰਥ ਇਉਂ ਬਣਦਾ ਜੋ ਸੱਤਰ ਤੇ ਦੋ, ਸੱਤਰ ਦੋਏ ਸੱਤਰ ਤੇ ਦੋ ਬਹੱਤਰ ਹੋ ਗਏ। ਬਹੱਤਰ ਕੋਠੜੀਆਂ ਵਾਲਾ ਸਰੀਰ ਹੈ, ਸਰੀਰ ਦੇ ਵਿੱਚ ਬਹੱਤਰ ਮੋਟੀਆਂ ਨਾੜੀਆਂ ਨੇ, ਇਸ ਕਰਕੇ ਬ੍ਰਹਮਾਨੰਦ ਰੂਪੀ ਅੰਮ੍ਰਿਤ ਦੇ ਸਰੋਵਰ ਦੇ ਨਾਲ ਭਰਿਆ ਹੋਇਆ ਅਤੇ ਸ਼ਬਦ ਸਪਰਸ਼ ਰੂਪ ਰਸਗੰਧ ਆਦਿ ਵਿਸ਼ਿਆਂ ਦੀ ਜ਼ਹਿਰ ਨੂੰ ਸਾਧ ਸਿੰਘ ਦੀ ਕਿਰਪਾ ਦੇ ਨਾਲ ਵਿੱਚੋਂ ਮਾਰ ਕੇ ਬਾਹਰ ਕੱਢ ਦਿੱਤਾ ਹੈ।
ਪਾਛੈ ਬਾਹਰ ਨਾ ਆਵਨ ਪਾਵੋ,
ਅਸੀਂ ਹੁਣ ਬਾਹਰ ਮੁੜ ਕੇ ਪਾਛੇ ਪਿੱਛੇ ਭਾਵ ਸੰਸਾਰ ਵਿੱਚ ਨਹੀਂ ਆਵਨ ਆਉਣਾ ਪਾਵਾਂਗੇ, ਜਨਮ ਨਹੀਂ ਧਾਰਾਂਗੇ।
ਅੰਮ੍ਰਿਤ ਬਾਣੀ ਘਟ ਤੇ ਉਚਰੋ,
ਅਸੀਂ ਪਰਮੇਸ਼ਰ ਦੇ ਨਾਮ ਅੰਮ੍ਰਿਤ ਰੂਪ ਬਾਣੀ ਨੂੰ ਘਟ ਹਿਰਦੇ ਤੇ ਉਚਰੋ ਉਚਾਰਨ ਕਰਦੇ ਹਾਂ।
ਆਤਮ ਕੋ ਸਮਝਾਵੋ,
ਆਪਣੇ ਆਤਮ ਮਨ ਨੂੰ ਬੁਰੇ ਪਾਸੋਂ ਅਸੀਂ ਸਮਝਾ ਲਿਆ, ਬੁਰੇ ਪਾਸੇ ਨਹੀਂ ਹੁਣ ਜਾਣ ਦਿੰਦੇ, ਇਹਨੂੰ ਸਮਝਾ ਲਿਆ ਮਨ ਨੂੰ, ਆਪਣੇ ਮਨ ਨੂੰ ਆਪ ਹੀ ਸਮਝਾਉਣਾ ਪੈਂਦਾ। ਸਾਧ ਸਿੰਘ ਜੀ ਅੰਦਰ ਵਿਚਾਰ ਪ੍ਰਬਲ ਹੁੰਦੀ ਚਲੀ ਜਾਵੇ ਤਾਂ ਮਨ ਨੂੰ ਰੋਕ ਸਕਦੀ ਹੈ, ਨਹੀਂ ਤਾਂ ਮਨ ਆਪ ਮੁਹਾਰਾ ਹੋ ਜਾਂਦਾ ਹੈ। ਇਸ ਕਰਕੇ ਹੁਣ ਦੱਸਦੇ ਅੱਗੇ
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ,
ਬੱਜਰ ਕੁਠਾਰ ਮੋਹ ਹੈ ਛੀਨਾ,
ਤੇ ਬੱਜਰ ਕਰੜੇ ਸਖਤ ਪੱਥਰ ਦੀ ਨਿਆਈ, ਮੋਹੇ ਮੋਹ ਪੈਦਾ ਕਰਨ ਵਾਲਾ ਅਗਿਆਨ ਰੂਪੀ ਬਿਰਸ਼ ਹੈ, ਇਸ ਨੂੰ ਅਸੀਂ ਵਿਵੇਕ ਰੂਪੀ ਕੁਠਾਰ ਕੁਹਾੜੇ ਦੇ ਨਾਲ ਛੀਨਾ ਕੱਟ ਦਿੱਤਾ ਹੈ। ਤੇ ਜਿਨ੍ਹਾਂ ਮਹਾਤਮਾ ਨੇ ਦੁਨੀਆਂ ਦੇ ਤਾਈਂ ਨਾਸ ਕਰਨ ਵਾਲੇ ਤੇ ਜਿਹੜੇ ਸ਼ੁਭ ਗੁਣਾਂ ਨੂੰ ਖੋਹਣ ਵਾਲੇ ਮੋਹ ਆਦਿਕ ਜਾਂ ਅਗਿਆਨ ਰੂਪੀ ਬਿਰਸ਼ ਨੂੰ ਵਿਵੇਕ ਰੂਪੀ ਬੱਜਰ ਪੱਥਰ ਦੇ ਕਰੜੇ ਸੱਤਾਂ ਧਾਤਾਂ ਦੇ ਬਣੇ ਕੁਠਾਰ ਕੁਹਾੜੇ ਨਾਲ ਛੀਨਾ ਕੱਟ ਦਿੱਤਾ ਹੈ, ਉਹ ਮਹਾਤਮਾ ਜਨਾਂ ਦੇ ਕਹਿੰਦੇ ਫਿਰ ਅੱਗੇ ਦੱਸਦੇ ਕਰ ਮਿੰਨਤ
ਲੱਗ ਪਾਵੋ,
ਉਹਨਾਂ ਮਹਾਤਮਾ ਜਨਾਂ ਦੇ ਪਾਵੋ ਚਰਨੀ ਲੱਗ ਕੇ ਅਸੀਂ ਮਿੰਨਤ ਤਰਲੇ ਬੇਨਤੀਆਂ ਕਰਦੇ ਹਾਂ ਕਿ ਸਾਡਾ ਵੀ ਉਧਾਰ ਕਰੋ। ਗੁਰਾਂ ਦੇ ਉਪਦੇਸ਼ ਰੂਪੀ ਬੱਜਰ ਦੇ ਕੁਹਾੜੇ ਨਾਲ ਮੋਹ ਗਿਆਨ ਰੂਪੀ ਬਿਰਸ਼ ਨੂੰ ਕੱਟਿਆ ਅਤੇ ਗੁਰਾਂ ਦੇ ਚਰਨੀ ਲੱਗ ਕੇ ਮਿਹਨਤ ਤਰਲੇ ਕਰਕੇ ਨਾਮ ਦੀ ਪ੍ਰਾਪਤੀ ਕੀਤੀ ਹੈ।
ਸੰਤਨ ਕੇ ਹਮ ਉਲਟੇ ਸੇਵਕ,
ਹਮ ਅਸੀਂ ਸੰਸਾਰ ਵੱਲੋਂ ਤੇ ਉਲਟੇ ਉਲਟ ਕੇ ਆਪਣੀ ਬਿਰਤੀ ਉਲਟਾ ਲਈ ਸੰਸਾਰ ਵੱਲੋਂ, ਸੰਤਨ ਮਹਾਤਮਾ ਜਨਾਂ ਦੇ ਅਸੀਂ ਸੇਵਕ ਦਾਸ ਬਣ ਗਏ ਹਾਂ।
ਭਗਤਨ ਤੇ ਡਰ ਪਾਵੋ,
ਭਗਤਨ ਭਗਤਾਂ ਤੇ ਤੋਂ ਭਗਤਾਂ ਤੋਂ ਡਰ ਪਾਵੋ ਪਾਉਂਦੇ ਹਾਂ, ਭਾਵ ਕੀ ਹੈ ਕਿ ਜਦੋਂ ਮੋਹ ਵਿੱਚ ਖਚਤ, ਜਦੋਂ ਮੋਹ ਵਿੱਚ ਖਚਤ ਸੀ ਇਹ ਹੈ ਕਿ ਜਦੋਂ ਮੋਹ ਵਿੱਚ ਖਚਤ ਸੰਤਾਂ ਭਗਤਾਂ ਨੂੰ ਤੁੱਛ ਛਾਣ ਸਮਝਦੇ ਸੀ ਉਦੋਂ ਤਾਂ, ਪਰ ਜਦੋਂ ਹੁਣ ਮੋਹ ਦੂਰ ਹੋ ਗਿਆ ਤਾਂ ਸੰਤਾਂ ਦੀ ਸੇਵਾ ਕਰਨ ਲੱਗੇ ਹਾਂ। ਜਿਵੇਂ ਦੁਨਿਆਵੀ ਨੌਕਰ ਮਾਲਕ ਤੋਂ ਡਰਦਾ ਭੈ ਰੱਖਦਾ ਹੈ, ਕਹਿੰਦੇ ਇਸੇ ਤਰ੍ਹਾਂ ਹੀ ਅਸੀਂ ਭਗਤਾਂ ਤੋਂ ਡਰਦੇ ਹਾਂ, ਉਹਨਾਂ ਦਾ ਮਾਣ ਵਡਿਆਈ ਰੱਖਦੇ ਹਾਂ। ਇਹ ਡਰ ਐਸਾ ਨਹੀਂ ਕਿ ਬੁਰੇ ਤੋਂ ਬੁਰਾ ਹੁੰਦਾ ਹੈ, ਪਰ ਜਿਵੇਂ ਪੁੱਤਰ ਪਿਤਾ ਤੋਂ ਇਸਤਰੀ ਭਰਤਾ ਤੋਂ ਡਰਦੀ ਹੈ, ਇਉਂ ਭਗਤ ਜਿਹੜਾ ਹੈ ਇਉਂ ਅਸੀਂ ਭਗਤਾਂ ਤੋਂ ਡਰਦੇ ਹਾਂ। ਭਗਤਨ ਭਗਤ ਜਨਾਂ ਦੇ ਦਾਸ ਹਾਂ, ਉਹਨਾਂ ਤੋਂ ਅਸੀਂ ਡਰਦੇ ਹਾਂ ਕਿਉਂਕਿ ਦਾਸਾਂ ਦਾ ਦਾਸ ਭਗਤਾਂ ਨਾਲੋਂ ਵੀ ਸਾਸ ਜੀ ਉੱਚਾ ਹੁੰਦਾ ਹੈ। ਦਾਸਾਂ ਦਾ ਜਿਹੜਾ ਦਰਜਾ ਭਗਤਾਂ ਨਾਲੋਂ ਉੱਚਾ ਹੁੰਦਾ, ਕਥਨ ਕੀਤਾ ਹਰ ਜੀ ਸੇ ਹਰਜਨ ਬੜੇ ਜਹੀ ਨੇਤ ਭਗਵਾਨ, ਰਾਮ ਗਏ ਪੁੱਲ ਬਾਂਧ ਕੇ ਕੂਦ ਪਰੇ ਹਨੂੰਮਾਨ। ਭਗਤਨ ਮਾਇਆ ਦੇ ਤੇ ਮਾਇਆ ਜੋ ਰਜੋ ਤਮੋ ਸਤੋ ਗੁਣ ਹੋ ਕੇ ਵਰਦੀ ਹੈ ਉਸ ਤੋਂ ਅਸੀਂ ਡਰਦੇ ਹਾਂ। ਸਰੀਰ ਦੇ ਖੱਟ ਭਗ ਵਿਕਾਰ ਜਿਹੜੇ ਨੇ ਇਹਨਾਂ ਤੋਂ ਡਰਦੇ ਹਾਂ। ਜਨਮ ਅਸਤਰ ਵਿਰਧ ਪੁਨ ਵਿਪਰਨ ਸ਼ੈਤਨ ਨਾਸ, ਖੱਟ ਵਿਕਾਰ ਇਹ ਦੇਹ ਕੇ ਆਤਮ ਸਵਯੰ ਪ੍ਰਕਾਸ਼। ਜਨਮ ਹੋਣਾ ਮਾਤਾ ਦੇ ਗਰਭ ਵਿੱਚੋਂ ਜਨਮ ਹੋਣਾ ਤੇ ਫਿਰ ਅਸਤ ਸੰਸਾਰ ਇਸਤਤ ਹੋਣਾ, ਬਿਰਧ ਵਧਣਾ, ਬੇਪਰਨ ਪ੍ਰਣ ਭਾਵ ਨੂੰ ਪ੍ਰਾਪਤ ਹੋਣਾ, ਬਦਲਣ ਦਾ ਹੋਰ ਹੋ ਜਾਣਾ, ਸ਼ੈ ਖੀਣ ਹੋਣਾ, ਤਨ ਨਾਸ, ਇਹ ਸਰੀਰ ਦੇ ਅੰਤ ਹੋ ਜਾਣਾ, ਇਹਨਾਂ ਤੋਂ ਡਰਦੇ ਹਾਂ।
ਇਹ ਸੰਸਾਰ ਤੇ ਤਬ ਹੀ ਛੁਟੋ,
ਇਹ ਸੰਸਾਰ ਤੋਂ ਜਗਤ ਤੋਂ ਬੰਧਾਂ ਤੋਂ ਤਾਂ ਹੀ ਛੁਟਕਾਰਾ ਹੋ ਸਕਦਾ ਹੈ, ਮੁਕਤੀ ਤਾਂ ਪਾਵੋਗੇ।
ਜੋ ਮਾਇਆ ਨਹਿ ਲਪਟਾਵੋ,
ਜੇ ਮਾਇਆ ਵਿੱਚ ਆਪਣੇ ਚਿੱਤ ਨੂੰ ਨਾ ਲਪਟਾਵੋ, ਲੰਪਟ ਨਾ ਕਰਾਂਗੇ, ਭਾਵ ਨਿਰਲੇਪ ਰਹਾਂਗੇ।
ਮਾਇਆ ਨਾਮ ਗਰਭ ਜੋਨ ਕਾ,
ਤੇ ਕਹਿੰਦੇ ਮਾਇਆ ਨਾਮ ਗਰਭ ਜੋਨ ਕਾ, ਅਗਿਆਨ ਕਰਕੇ ਬਾਰ ਬਾਰ ਮਾਤਾ ਦੇ ਗਰਭ ਪੇਟ ਦੁਆਰਾ ਜੋਨ ਜੋਨੀਆਂ ਵਿੱਚ ਆਉਣ ਦਾ ਨਾਮ ਹੀ ਮਾਇਆ ਹੈ। ਇਸ ਕਰਕੇ ਤੇਹ ਤਜ
ਦਰਸ਼ਨ ਪਾਵੋ,
ਉਸ ਮਾਇਆ ਦੇ ਮੋਹ ਨੂੰ, ਅਗਿਆਨ ਨੂੰ ਗਿਆਨ ਦੁਆਰਾ ਤਜ ਤਿਆਗ ਕੇ, ਤੇ ਅਗਿਆਨ ਨੂੰ ਗਿਆਨ ਦੁਆਰਾ ਤਜ ਤਿਆਗ ਕੇ ਅਸੀਂ ਸਰੂਪ ਦੀ ਲਖਤਾ ਰੂਪ ਦਰਸ਼ਨ ਦੀਦਾਰਾਂ ਨੂੰ ਪਾਵੋ ਪਾਉਣਾ ਕੀਤਾ ਹੈ। ਤੁਸੀਂ ਪਾਉਣਾ ਕਰੋਗੇ ਮਾਇਆ ਕਰਕੇ ਜੋਨ ਕਾਰਨ ਭਾਵ ਬਰੈਟ ਰੂਪ, ਈਸ਼ਵਰ ਗਰਭ ਤੋਂ ਭਾਵ ਈਸ਼ਵਰ ਗਰਭ ਤੇ ਹਿਰਨ ਗਰਭ ਹੈ ਜਿਹੜਾ ਅਭਿਆਕਿਰਤ, ਇਹ ਨਾਮ ਪਏ ਹੋਏ ਨੇ। ਇਹਨਾਂ ਦੀ ਉਪਾਸ਼ਨਾ ਨੂੰ ਛੱਡ ਕੇ ਸਾਰਿਆਂ ਦਾ ਆਤਮਾ ਰੂਪ ਨਿਰਗੁਣ ਸਰੂਪ ਪਰਮੇਸ਼ਰ ਹੈ, ਉਹ ਸੱਚ ਚੇਤਨ ਆਨੰਦ ਨੂੰ ਉਹਦੇ ਦਰਸ਼ਨਾਂ ਨੂੰ ਪਾ ਲਓਗੇ। ਸਮਸ਼ਟੀ ਉਪਾਧੀ ਕਰਕੇ ਬ੍ਰਹਮੰਡਾ ਦਾ ਜਿਹੜਾ ਜਾਗਤ ਅਵਸਥਾ ਅਭਿਮਾਨੀ ਹੈ ਉਹਨੂੰ ਵਿਰਾਟ ਕਹਿੰਦੇ ਨੇ। ਜਿਵੇਂ ਇੱਕ ਬਿਰਸ਼ ਕੇਵਲ ਬਿਰਸ਼ ਹੁੰਦਾ ਹੈ, ਪਰ ਸਮੂਹ ਬਿਰਸ਼ਾਂ ਨੂੰ ਜੰਗਲ ਕਹੀਦਾ, ਤੇ ਇਸ ਤਰ੍ਹਾਂ ਜਿਹਦਾ ਉੱਪਰਲਾ ਜਿਹੜਾ ਉਹਦਾ ਸਿਰ ਕੀ ਹੈ, ਉੱਪਰਲੇ ਸੱਤ ਲੋਕ, ਚਰਨ ਸੱਤ ਪਤਾਲ, ਸਵਾਸ ਨਾਸਕਾਂ ਭਵਨ, ਸੱਜਾ ਖੱਬਾ ਨੇਤਰ ਸੂਰਜ ਚੰਦਰਮਾ, ਮੁੱਖ ਅਗਨੀ, ਹਿਰਦਾ ਵਿਸ਼ਨੂੰ, ਦੋਵੇਂ ਬਾਹਾਂ ਬਰਮਾ ਤੇ ਸ਼ਿਵਜੀ, ਪੇਟ ਸਮੁੰਦਰ ਨਾੜੀਆਂ ਨਦੀਆਂ, ਹੱਡੀਆਂ ਪਰਬਤ, ਰੋਮ ਬਨਸਪਤੀ, ਬੀਰਜ ਮੇਘਮਾਲਾ, ਜਿੱਥੇ ਧਰਮ ਦਾ ਵਰਤਾਰਾ ਹੋ ਰਿਹਾ, ਈਸ਼ਵਰ ਦਾ ਮੁਰਲਾ ਹਿੱਸਾ, ਮੁਰਲਾ ਪਾਕਾ ਈਸ਼ਵਰ ਦਾ ਮੁੱਖ ਹਿੱਸਾ, ਮੁੱਖ ਭਾਗ ਭਾਵ ਅਗਲਾ ਹਿੱਸਾ ਹੈ। ਜਿੱਥੇ ਅਧਰਮ ਹੁੰਦਾ ਹੈ ਉੱਥੇ ਈਸ਼ਵਰ ਦਾ ਪਿੱਠ ਹੈ, ਪਿਰਸ਼ ਭਾਵ ਹੈ। ਜਿੱਥੇ ਅਧਰਮ ਦਾ ਵਰਤਾਰਾ ਉੱਥੇ ਈਸ਼ਵਰ ਦਾ ਪਿਛਲਾ ਹਿੱਸਾ, ਉਹਨੂੰ ਪਿੱਠ ਹੋ ਗਈ ਉਹਦੀ, ਇਹ ਵਿਰਾਟ ਦਾ ਸਰੂਪ ਹੈ। ਹਿਰਨ ਕਰੋ ਸਮਸ਼ਟੀ ਉਪਾਧੀ ਕਰਕੇ ਸਾਰਿਆਂ ਦੀ ਸੁਪਨ ਅਵਸਥਾ ਨੂੰ ਹਿਰਨ ਪ੍ਰਕਾਸ਼ਨ ਦਾ ਗਰਭ ਕਾਰਨ ਜੋ ਰੂਪ ਹੋਏ ਉਹਨੂੰ ਹਿਰਨ ਗਰਭ ਕਹਿੰਦੇ ਨੇ। ਅਭਿਆਕ੍ਰਿਤ ਸਮਸ਼ਟੀ ਉਪਾਧੀ ਕਰਕੇ ਸਭ ਦੀ ਸੁਖੋਪਤੀ ਅਵਸਥਾ ਦਾ ਅਭਿਮਾਨ ਅਭਿਆਕ੍ਰਿਤ ਕਹਿੰਦੇ ਨੇ। ਇਸ ਕਰਕੇ ਇਹ ਤਜ ਦਰਸ਼ਨ ਪਾਵੋ ਕਰਦੇ ਹਨ ਜੇ।
ਇਤ ਕਰ ਭਗਤ ਕਰਹਿ ਜੋ ਜਾਨ,
ਹੁਣ ਸਮਾਪਤੀ ਦੇ ਅੱਖਰ ਕਹਿੰਦੇ ਨੇ ਭਗਤ ਜੀ, ਜੋ ਜਿਹੜੇ ਗੁਰਮੁਖ ਜਨ ਹਿਰਦੇ ਨੂੰ ਮਾਇਆ ਦੀ ਇੱਛਾ ਨੂੰ ਇਤ ਸਮਾਪਤੀ ਕਰਕੇ, ਇਤ ਇਤੀ ਹੁੰਦੀ ਹੈ ਸਮਾਪਤੀ ਕਰਕੇ, ਜਾਂ ਇਤ ਇਸੇ ਮਨੁੱਖ ਜਨਮ ਜਨਮ ਕਰਕੇ ਪਰਮੇਸ਼ਰ ਦੀ ਜਿਹੜੀ ਭਗਤੀ ਹੈ ਉਹ ਭਗਤ ਕਰੇ ਕਰਦੇ ਹਨ।
ਤਿੰਨ ਭਾਉ ਸਗਲ ਚੁਕਾਈਐ,
ਉਹਨਾਂ ਦਾ ਸਗਲਾ ਸਾਰਾ ਜੰਮਣ ਮਰਨ ਦਾ ਭਾਉ ਡਰ ਚੁਕਾਈਐ ਚੁੱਕ ਦਿੱਤਾ ਜਾਂਦਾ, ਉਹਨਾਂ ਦੀ ਸੰਗਤ ਕਰਕੇ ਜੰਮਣ ਮਰਨ ਦਾ ਭੈ ਚੁੱਕਾ ਜਾਂਦਾ ਹੈ, ਚੁਕਾਇਆ ਜਾਂਦਾ ਹੈ, ਭੈ ਚੁੱਕ ਲਈਦਾ ਹੈ, ਚੁਕਾ ਲਈਦਾ ਹੈ ਜੀ।
ਕਹਿਤ ਨਾਮ ਦੇ ਬਾਹਰ ਕਿਆ ਭਰਮ,
ਹੁਣ ਨਾਮ ਦੇ ਜੀ ਸਮਾਪਤੀ ਕਰਦੇ, ਕਹਿੰਦੇ ਹਨ ਕਿ ਹੇ ਭਾਈ ਬਾਹਰ ਸੰਸਾਰ ਵਿੱਚ ਕਿਆ ਕੀ ਭਰਮੋ ਭਰਮਦੇ ਹੋ, ਕਿਉਂਕਿ
ਇਹ ਸੰਜਮ ਹਰ ਪਾਈ ਹੈ,
ਇਹ ਸੰਜਮ ਸਾਧਨ ਕਰਕੇ ਭਾਵ ਵਿਕਾਰਾਂ ਦੀ ਨਿਵਿਰਤੀ ਤੇ ਗੁਣਾਂ ਦੀ ਧਾਰਨਾ ਕਰਕੇ ਹਰ ਪਰਮੇਸ਼ਰ ਨੂੰ ਪਾਈਐ ਪਾ ਲਈਦਾ ਹੈ। ਇੱਥੇ ਸਾਧ ਸੰਜੀ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ ਜੀ, ਆਓ ਇੱਥੇ ਸਮਾਪਤੀ ਕਰ।
ਇਤ ਕਰ ਭਗਤ ਕਰੇ ਜੋ ਜਾਨ, ਤਿਨ ਪਾਉ ਸਗਲ ਚੁਕਾਈਐ, ਕਹਿਤ ਨਾਮ ਜੋ ਬਾਹਰ ਕਿਆ ਭਰਮ, ਇਹ ਸੰਜਮ ਹਰ ਪਾਈਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।